ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੂਬਸੂਰਤ ਦਿਨ ਚੜ੍ਹਿਆ ਕੌਫ ਸਾਰਵਰ ਦੇ ਵਿੱਚ ਔਰ ਉਮੀਦ ਅਤੇ ਅਰਦਾਸ ਕਰਦੇ ਹਾਂ ਕਿ ਸਮਾਂ ਤੁਹਾਡੇ ਪਾਸੇ ਵੀ ਬੜਾ ਸੁਹਾਨਾ ਹੋਵੇਗਾ ਸੋਹਣਾ ਹੋਵੇਗਾ ਤੁਸੀਂ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਆਓ ਫਿਰ ਸਾਰੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਤਰੀਕ 5 ਜੂਨ ਹੋ ਚੁੱਕੀ ਹੈ 2021 ਜੂਨ 1 ਤੋਂ ਲੈ ਕੇ 7 ਜੂਨ ਤੱਕ ਇਤਿਹਾਸਕ ਦਿਨ ਚੱਲਦੇ ਨੇ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਂ ਸਾਰੀ ਸਿੱਖ ਕੌਮ 'ਤੇ ਕੇਂਦਰ ਸਰਕਾਰ ਵੱਲੋਂ ਹਮਲਾ ਕੀਤਾ ਗਿਆ ਘੱਲੂਘਾਰਾ ਕੀਤਾ ਗਿਆ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਫਿਲਹਾਲ ਇਸ ਵੇਲੇ ਦਿਨ ਸ਼ਨਿਚਰਵਾਰ ਚੜ੍ਹਿਆ ਹੈ ਆਸਟ੍ਰੇਲੀਆ ਦੇ ਵਿੱਚ ਸੁਬਾਹ ਦੇ 8:02 ਹੋਏ ਨੇ ਇਹ ਸਿਡਨੀ ਦਾ ਸਮਾਂ ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ ਔਰ ਸਾਰੇ ਸ਼ਹਿਰਾਂ ਦਾ ਇਹੀ ਸਮਾਂ ਹੈ ਐਡਲੇਡ 7:32 ਹੈ ਪਰਥ 6:02 ਨੇ ਸੁਬਾਹ ਦੇ ਨਵੀਂ ਦਿੱਲੀ ਵੱਡਾ ਤੜਕਾ 3:32 ਅਤੇ ਲੰਡਨ 'ਚ 11:02 ਅੱਧੀ ਰਾਤ 4 ਜੂਨ ਦੀ ਔਰ ਇਹੀ ਤਰੀਕ 'ਤੇ ਸ਼ੁੱਕਰਵਾਰ ਚੱਲ ਰਿਹਾ ਅਮਰੀਕਾ ਮਹਾਂਦੀਪਾਂ ਦੇ ਵਿੱਚ ਵੈਨਕੂਵਰ ਅਤੇ LA ਦੇ ਵਿੱਚ 3:03 ਦੁਪਹਿਰ ਦੇ ਹੋਏ ਨੇ ਅਤੇ ਨਿਊਯਾਰਕ ਦੇ ਵਿੱਚ ਸ਼ਾਮ ਦੇ 6:03 ਹੋਏ ਨੇ ਇਹੀ ਸਮਾਂ ਟੋਰੋਂਟੋ ਦਾ ਹੈ ਸੋ ਸਮਾਂ ਸਾਰਨੀ ਤੋਂ ਬਾਅਦ ਮੌਸਮ ਵੀ ਆਪਾਂ ਦੇਖਣਾ ਆ ਵਿਚਾਰ ਵੀ ਕਰਨੇ ਆ ਗੀਤ ਵੀ ਸੁਣਨੇ ਆ ਚਾਲ ਸਾਹਿਬ ਤੋਂ ਖਬਰਾਂ ਵੀ ਸੁਣਨੀਆਂ ਅਮਰੀਕ ਭਾਅ ਜੀ ਵੀ ਸ਼ਾਮਲ ਹੋਣ ਦੇ ਲਈ ਰੈਡੀ ਨੇ ਅਤੇ ਫਿਰ ਆਪਾਂ ਮਸਲਿਆਂ ਦੇ ਹੱਲ ਥੋੜ੍ਹਾ ਸ਼ੁਕਲ ਮੇਲਾ ਹੋਰ ਕੀ ਚਲੰਤ ਮਾਮਲੇ ਨੇ ਇਹਨਾਂ ਸਾਰਿਆਂ ਦੀ ਜਾਣਕਾਰੀ ਸਾਂਝੀ ਕਰਾਂਗੇ ਜੀ ਤੁਹਾਡੇ ਨਾਲ ਤੁਹਾਡੇ ਸੁਨੇਹੇ ਆਫਕੋਰਸ ਸਵੇਰ ਤੋਂ ਸਾਡੇ ਨਾਲ ਆ ਰਹੇ ਨੇ ਜੁੜ ਰਹੇ ਹੋ ਤੁਸੀਂ ਸੋ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਅਤੇ ਜਿੱਥੋਂ ਵੀ ਤੁਸੀਂ ਜੁੜਦੇ ਹੋ ਕੋਈ ਕੰਮ ਕਰ ਰਹੇ ਹੋ ਤਾਂ ਮੈਸੇਜ ਨਹੀਂ ਪਾ ਸਕਦੇ ਦੈਟਸ ਫਾਈਨ ਕੋਈ ਚੱਕਰ ਨਹੀਂ ਪਰ ਮੈਨੂੰ ਪਤਾ ਕਿ ਤੁਸੀਂ ਸੁਣਦੇ ਜ਼ਰੂਰ ਹੋ ਸੋ ਪਿਆਰੇ ਹੋ 1984 ਕਦੇ ਨਾ ਭੁੱਲਣ ਵਾਲਾ ਸਾਲ ਹੈ ਸਿੱਖ ਜਗਤ ਦੇ ਵਿੱਚ ਜਿਸ ਤਰ੍ਹਾਂ 2020 ਜਿਹੜਾ ਕਾਫੀ ਖਤਰਨਾਕ ਸਾਬਤ ਹੋਇਆ ਦੁਨੀਆ ਦੇ ਲਈ ਉੱਧਰ 1919 ਕਾਫੀ ਖਤਰਨਾਕ ਹੋਇਆ ਸੀ ਕਿਉਂਕਿ ਉਦੋਂ ਜਲ੍ਹਿਆਂਵਾਲਾ ਬਾਗ ਵੀ ਹੋਇਆ ਸੀ ਉਸ ਤੋਂ ਪਹਿਲਾਂ ਬਿਮਾਰੀਆਂ ਵੀ ਬਹੁਤ ਫੈਲੀਆਂ ਸੀ ਇਸੇ ਤਰ੍ਹਾਂ 1984 ਜਿਹੜਾ ਆ ਉਹ ਦੋ ਅਹਿਮ ਘਟਨਾਵਾਂ ਵਾਪਰੀਆਂ ਇੱਕ ਤਾਂ ਕੇਂਦਰ ਸਰਕਾਰ ਵੱਲੋਂ ਜਾਂ ਇੰਦਰਾ ਸਰਕਾਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਫੌਜੀ ਹਮਲਾ ਉਸ ਤੋਂ 6 ਮਹੀਨੇ ਬਾਅਦ ਦਿੱਲੀ ਦੇ ਵਿੱਚ ਕਤਲੇਆਮ ਦਿੱਲੀ ਨਹੀਂ ਹੋਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸਿੱਖ ਕਤਲੇਆਮ ਇੱਕ ਮੈਗਜ਼ੀਨ ਛਪਿਆ ਸੀ ਉਹਨਾਂ ਦਿਨਾਂ ਦੇ ਵਿੱਚ ਸ਼ਾਇਦ ਉਹ ਸਪਟੰਬਰ 'ਚ ਛਪਿਆ ਸੀ ਉਸਦਾ ਨਾਂ ਸੀ ਸੂਰੀਆ ਮੈਗਜ਼ੀਨ ਸਨ ਅਤੇ ਆਪਣੇ ਦੋਸਤ ਗੁਰਸੇਵ ਸਿੰਘ ਧੌਲਾ ਦੇ ਇਹ ਸਾਂਝਾ ਕੀਤਾ ਸ਼ਿਵਜੀਤ ਸਿੰਘ ਫਰੀਦਕੋਟ ਦੀ ਲਿਖਤ ਸਤੰਬਰ 1984 ਦੇ ਸੂਰੀਆ ਮੈਗਜ਼ੀਨ ਵਿੱਚ ਖੁਲਾਸੇ ਕੀਤੇ ਗਏ ਸਨ ਕਿ ਜੂਨ 1984 ਦਾ ਸਾਰਾ ਘਟਨਾਕ੍ਰਮ ਹਿੰਦੁਸਤਾਨ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਨਿੱਜੀ ਤੌਰ ਤੇ ਨਿੱਜੀ ਟੀਮ ਰਾਹੀਂ ਹੀ ਪੂਰਾ ਕੀਤਾ ਗਿਆ ਸੀ। ਸ਼ਾਇਦ ਇਸੇ ਵਿੱਚ ਹੀ ਸਭ ਤੋਂ ਪਹਿਲਾਂ ਸੰਤਾਂ ਦੀ ਮ੍ਰਿਤਕ ਦੇਹ ਦੀ ਫੋਟੋ ਵੀ ਸੀ ਇਸੇ ਮੈਗਜ਼ੀਨ ਦੇ ਵਿੱਚ। ਇਸ ਮੈਗਜ਼ੀਨ ਵਿੱਚ ਇੰਦਰਾ ਦੀ ਉਸ ਨਿੱਜੀ ਥਰਡ ਏਜੰਸੀ ਬਾਰੇ ਕਾਫੀ ਜਾਣਕਾਰੀ ਸੀ। ਉਹਨਾਂ ਨੇ ਇੱਕ ਫੋਟੋ ਵੀ ਛਾਪੀ ਹੈ ਉਹ ਥਰਡ ਏਜੰਸੀ ਦੀ, ਤੇ ਜਿਸ ਦੇ ਮੁੱਖ ਸੂਤਰਧਾਰ ਗੈਰੀ ਸਕਸੈਨਾ ਤੇ ਹੋਰ ਅਫਸਰ ਇਸ ਫੋਟੋ ਦੇ ਵਿੱਚ ਦਿਖਾਈ ਦੇ ਰਹੇ ਹਨ। ਇਹਨਾਂ ਨੇ ਕੇਵਲ ਪੰਜਾਬ ਹੀ ਨਹੀਂ ਸਗੋਂ ਕਰਨਾਟਕ, ਕਸ਼ਮੀਰ, ਰਾਜਸਥਾਨ ਅਤੇ ਸ਼੍ਰੀਲੰਕਾ ਆਦਿ ਤੱਕ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਇਸ ਟੀਮ ਨੂੰ ਪ੍ਰਧਾਨ ਮੰਤਰੀ ਦੇ ਬੰਦੇ ਕਰਕੇ ਜਾਣਿਆ ਜਾਂਦਾ ਸੀ। ਸੋ ਉਹ ਲਿਖਦੇ ਹਨ ਕਿ ਅਸੀਂ ਕਈ ਵਾਰੀ ਸੋਚ ਲੈਂਦੇ ਹਾਂ ਕਿ ਇਹ ਜੀ ਸੰਤਾਂ ਨੇ ਆਹ ਕਰਤਾ, ਸੰਤਾਂ ਨੇ ਉਹ ਕਰਤਾ, ਇਹ ਤਾਂ ਹਮਲਾ ਹੋ ਗਿਆ, ਇਸ ਤਰ੍ਹਾਂ ਹੋ ਗਿਆ। ਨਹੀਂ, ਇਸ ਤਰ੍ਹਾਂ ਨਹੀਂ ਪਿਆਰਿਓ। ਇਸ ਦੀ ਯੋਜਨਾ ਕਾਫੀ ਦੇਰ ਤੋਂ ਚੱਲ ਰਹੀ ਸੀ, ਬਹੁਤ ਦੇਰ ਤੋਂ ਇਸ ਦੀ ਯੋਜਨਾ ਥਰਡ ਏਜੰਸੀ ਜਿਹੜੀ ਆ ਉਹ ਚੱਲ ਰਹੀ ਸੀ। ਅਤੇ ਇੱਕ ਬੜੇ ਹੀ ਚਲਾਕ ਪੂਰਨ ਤਰੀਕੇ ਦੇ ਨਾਲ ਇਸ ਨੂੰ ਸਿਰੇ ਚਾੜਿਆ ਗਿਆ। ਜਿਹੜੀਆਂ ਜਾਣਕਾਰੀਆਂ ਇਸ ਆਰਟੀਕਲ ਦੇ ਵਿੱਚ ਛਾਪੀਆਂ ਸੀ ਉਹਦੇ ਵਿੱਚ ਇੱਕ ਕੋਟ ਇਹ ਲਿਖਿਆ ਗਿਆ ਹੈ ਕਿ ਆਰਮੀ ਐਕਸ਼ਨ ਵਾਜ਼ ਕੰਡਕਟਡ ਨੋਟ ਓਨਲੀ ਟੂ ਕਲੀਨਜ਼ ਦ ਗੋਲਡਨ ਟੈਂਪਲ ਬਟ ਆਲਸੋ ਟੂ ਡਿਸਟਰੋਏ ਐਵੀਡੈਂਸ ਆਫ ਥਰਡ ਏਜੰਸੀਜ਼ ਇਨਵੋਲਵਮੈਂਟ। ਜਿਹੜੀ ਤੀਜੀ ਏਜੰਸੀ ਹੈ, ਤੀਜੀ ਧਿਰ, ਉਸ ਦੀ ਜਿਹੜੀ ਇਨਵੋਲਵਮੈਂਟ ਉਸ ਨੂੰ ਵੀ ਖਤਮ ਕਰਨਾ ਸੀ, ਸਾਫ਼ ਕਰਨਾ ਸੀਗਾ ਕਿ ਉਹ ਇਨਵੋਲਵ ਹੀ ਨਹੀਂ ਸੀ ਔਰ ਸਾਰਾ ਜਿਹੜਾ ਕਸੂਰ ਹੈ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸਿਰ ਮੜਨਾ ਸੀ। ਔਰ ਜੋ ਜੂਨ 1984 ਵਿੱਚ ਬਲੂ ਸਟਾਰ ਕੋਡ ਨੇਮ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲੇ ਲਈ ਵਰਤਿਆ ਗਿਆ ਹੈ, ਇਸ ਦੇ ਅੱਗੇ ਦੋ ਭਾਗ ਸਨ। ਇਸ ਲੇਖ ਦੇ ਮੁਤਾਬਕ ਇੱਕ ਉਹਨਾਂ 'ਚੋਂ ਸੀ ਓਪਰੇਸ਼ਨ ਮੈਟਲ, ਜਿਹੜਾ ਕਿ ਸ਼੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਦੀ ਸਫਾਈ ਤੱਕ ਸੀਮਤ ਸੀ। ਦੂਸਰਾ ਸੀ ਓਪਰੇਸ਼ਨ ਸ਼ੋਪ, ਪੰਜਾਬ ਅਤੇ ਆਸ ਪਾਸ ਸ਼ੱਕੀਆਂ ਦੀ ਸਫਾਈ। ਇਸ ਤੋਂ ਪਹਿਲਾਂ ਫਰਵਰੀ ਮਾਰਚ 1984 ਵਿੱਚ ਓਪਰੇਸ਼ਨ ਸਨਡਾਊਨ ਪਲੈਨ ਕੀਤਾ ਗਿਆ ਸੀ ਕਿ ਗੁਰੂ ਨਾਨਕ ਨਿਵਾਸ ਵਿੱਚ ਹੈਲੀਕਾਪਟਰ ਰਾਹੀਂ ਕਮਾਂਡੋ ਜਾਣਗੇ ਅਤੇ ਸੰਤ ਜਰਨੈਲ ਸਿੰਘ ਨੂੰ ਬੰਧਕ ਬਣਾ ਕੇ ਲੈ ਆਉਣਗੇ। ਪਰ ਇਹ ਅਪ੍ਰੈਲ 1984 ਤੱਕ ਵਿਚਾਰ ਅਧੀਨ ਰੱਖਣ ਤੋਂ ਬਾਅਦ ਰੱਦ ਕਰਕੇ ਓਪਰੇਸ਼ਨ ਬਲੂ ਸਟਾਰ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਹਾਲਾਂਕਿ ਸਰਕਾਰੀ ਧਿਰ ਇਹ ਦਾਅਵਾ ਕਰਦੀ ਹੈ ਕਿ ਓਪਰੇਸ਼ਨ ਸਨਡਾਊਨ ਵੱਧ ਮੌਤਾਂ ਨੁਕਸਾਨ ਨੂੰ ਖਿਆਲ ਰੱਖ ਕੇ ਰੱਦ ਕੀਤਾ ਗਿਆ ਸੀ ਅਤੇ ਓਪਰੇਸ਼ਨ ਬਲੂ ਸਟਾਰ ਘੱਟ ਸਮੇਂ ਵਿੱਚ ਘੱਟ ਨੁਕਸਾਨ ਦੀ ਸਥਿਤੀ ਨੂੰ ਭਾਂਪਦਿਆਂ ਕੀਤਾ ਗਿਆ ਸੀ। ਪਰ ਇਸ ਦਾਅਵੇ ਨੂੰ ਰੱਦ ਕਰਨ ਦਾ ਠੋਸ ਆਧਾਰ ਇਹ ਹੈ ਕਿ ਸਰਕਾਰੀ ਧਿਰ ਦਾ ਮਕਸਦ ਵੱਧ ਤੋਂ ਵੱਧ ਕਤਲੇਆਮ ਸੀ, ਜਿਸ ਲਈ ਵਿਸ਼ੇਸ਼ ਕਰਕੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਨ ਚੁਣਿਆ ਗਿਆ, ਜਦੋਂ ਕਿ ਸਭ ਨੂੰ ਪਤਾ ਹੈ ਕਿ ਇਸ ਦਿਨ ਵੱਧ ਤੋਂ ਵੱਧ ਸੰਗਤ ਇਕੱਤਰ ਹੁੰਦੀ ਹੈ ਅਤੇ ਸਬੂਤ ਇਸ ਗੱਲ ਦੇ ਗਵਾਹ ਨੇ ਕਿ ਸੰਤ ਭਿੰਡਰਾਂ ਵਾਲੇ ਅਤੇ ਹੋਰ ਹਥਿਆਰਬੰਦ ਕਾੜਕੂਆਂ ਦੀ ਆੜ ਵਿੱਚ ਸ਼ਹੀਦੀ ਪੁਰਬ ਮਨਾਉਣ ਆਈ ਸੰਗਤ ਬੀਬੀਆਂ, ਬੱਚਿਆਂ, ਬੁੱਢਿਆਂ ਨੂੰ ਅਣਮੁੱਖੀ ਤਸ਼ੱਦਦ ਕਰਕੇ ਮਾਰਿਆ ਗਿਆ ਅਤੇ ਸਿੱਖ ਕੌਮ ਨੂੰ ਨਾ ਭਰਨ ਵਾਲਾ ਨਾਸੂਰ ਦਿੱਤਾ ਗਿਆ, ਜਿਸ ਦੇ ਨਿਸ਼ਾਨ ਪੀੜ੍ਹੀ ਦਰ ਪੀੜ੍ਹੀ ਡੂੰਘੇ ਹੋ ਰਹੇ ਹਨ। ਇਸ ਵਰਤਾਰੇ ਦੀਆਂ ਤਹਾਂ, ਦਿਸ਼ਾਵਾਂ, ਪਹਿਲੂਆਂ ਦੀ ਪੜਤਾਲ ਹੋਣੀ ਬਾਕੀ ਹੈ, ਤੱਥ ਛਾਨਣੇ ਅਜੇ ਬਾਕੀ ਨੇ। ਧਰ, ਬਰਾੜ, ਟੱਲੀ ਅਤੇ ਹੋਰ ਕਈਆਂ ਦੀਆਂ ਕਿਤਾਬਾਂ ਵਾਂਗ ਇਹਨਾਂ 'ਚ ਸਰਕਾਰੀ ਪੱਖ, ਪ੍ਰੋਪਗੈਂਡਾ ਤਾਂ ਭਾਰੂ ਰਹੇਗਾ ਹੀ, ਪਰ ਕਾਫੀ ਤੱਥ ਸਥਿਤੀ ਨੂੰ ਸਮਝਣ ਲਈ ਮਿਲ ਜਾਂਦੇ ਹਨ। ਬਾਕੀ ਜ਼ਿੰਮੇਵਾਰ ਪਾਠਕ ਪਾਠਕ ਦੀ ਸੁਹਿਰਦਤਾ 'ਤੇ ਹੁੰਦੀ ਹੈ ਜ਼ਿੰਮੇਵਾਰੀ ਕਿ ਜੋ ਉਸ ਨੂੰ ਖੋਜੀ ਵੀ ਬਣਾ ਦਿੰਦੀ ਹੈ। ਪਰ ਇਸ ਦਾ ਇੱਕ ਪੱਖ ਇਹ ਵੀ ਹੈ ਕਿ ਇਹ ਸਾਰਾ ਵਰਤਾਰਾ ਗਿਣੀ ਮਿਣੀ ਸਾਜਿਸ਼ ਤਹਿਤ ਸਿੱਖ ਕੌਮ ਦੀ ਮਾਨਸਿਕਤਾ 'ਤੇ ਸੱਟ ਮਾਰਨ ਅਤੇ ਨਸਲਕੁਸ਼ੀ ਦੀ ਯੋਜਨਾ ਸੀ। ਸੰਤ ਅਤੇ ਜੁਝਾਰੂ ਤਾਂ ਬਹਾਨਾ ਸਨ। ਇਹ ਤੱਥ ਬਿਲਕੁਲ ਉਵੇਂ ਹਨ ਜਿਵੇਂ ਅਸੀਂ ਹਮਲੇ ਤੋਂ ਬਹੁਤ ਮਹੀਨੇ ਪਹਿਲਾਂ ਹੀ ਚਕਰਾਤਾ 'ਚ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਕੀਤੇ ਜਾਂਦੇ ਅਭਿਆਸ ਦਾ ਵਰਣਨ ਕਰਦੇ ਹਾਂ। ਸੋ ਇਹ ਸਾਰਾ ਕੁਛ ਪ੍ਰੀ ਪਲੈਨਡ ਸੀ ਜਿਸ ਨੂੰ ਸਰਕਾਰ ਨੇ ਕਈ ਏਜੰਸੀਆਂ ਦੀ ਮਦਦ ਨਾਲ ਸਿਰੇ ਚਾੜਿਆ ਔਰ ਮਕਸਦ ਸੱਟ ਮਾਰਨਾ ਹੀ ਸੀ। ਹੋਰ ਬੜੇ ਆ ਰਸ਼ੀਆ ਦੀ ਇਨਵੋਲਵਮੈਂਟ, ਕਮਿਊਨਿਸਟ ਪਾਰਟੀਆਂ ਦੀ ਇਨਵੋਲਵਮੈਂਟ ਇਹਦੇ ਵਿੱਚ ਕਈ ਹੈ, ਬੜਾ ਲੰਬਾ ਚੌੜਾ ਖੁਲਾਸਾ ਕੀਤਾ ਜਾ ਸਕਦਾ। ਪਰ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਸਿੱਖ ਸਾਈਕੀ ਦੇ ਵਿੱਚ 1984 ਬੈਠ ਚੁੱਕਾ ਹੈ, ਇਹ ਹੋਰ ਡੂੰਘਾ ਹੁੰਦਾ ਜਾ ਰਿਹਾ ਔਰ ਨਾ ਭੁੱਲਣ ਵਾਲਾ ਹੈ। ਆਓ ਸੁਣਦੇ ਹਾਂ ਪੰਮੇ ਦੰਮੇਵਾਲ ਨੂੰ। ਗਾਇਕ ਸਨ ਪੰਮਾ ਦੰਮੇਵਾਲ ਅਤੇ ਲਿਖਾਰੀ ਸਨ ਪਾਲਾ ਕੰਗ, ਸਾਡੇ ਗਵਾਂਢੀ ਪਿੰਡਾਂ ਤੋਂ, ਨਵਾਂ ਸ਼ਹਿਰ ਤੋਂ ਹੀ, ਮੱਲ ਪਰੜਕਾਂ ਦੇ। ਬਹੁਤ ਸੋਹਣਾ ਗੀਤ ਲਿਖਿਆ ਅਤੇ ਗਾਇਆ ਵੀ। ਪਿਆਰਿਓ, ਉਮੀਦ ਰੱਖਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਮੈਸੇਜ ਅੱਜ ਥੋੜ੍ਹੇ ਮੈਨੂੰ ਲੱਗਦਾ ਘੱਟ ਆ ਰਹੇ ਨੇ, ਪਰ ਕੋਈ ਗੱਲ ਨਹੀਂ। ਸਾਡੇ ਨਾਲ ਸਵੇਰ ਦੇ ਸੁਖਵਿੰਦਰ ਸੌਂਤ ਭਾਅ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਗਤਾਰ ਜੋਹਲ ਬਾਈ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਮਨੀਲਾ ਤੋਂ, ਔਰ ਕੁਲਵੀਰ ਸਿੰਘ ਸੰਧੂ ਜੀ ਵੀ ਕਨੇਡਾ ਤੋਂ ਸ਼ਾਮਿਲ ਹੋ ਗਏ ਨੇ। ਦੱਸਿਓ ਕਿੱਥੇ ਤੱਕ ਪਹੁੰਚਿਆ ਤੁਹਾਡਾ ਪ੍ਰੋਜੈਕਟ ਜੀ, ਜਿਹੜਾ ਤੁਸੀਂ ਘਰ ਦੀਆਂ ਨੀਹਾਂ ਰੱਖ ਰਹੇ ਸੀਗੇ। ਅਤੇ ਮੌਸਮ ਦੀ ਜਾਣਕਾਰੀ ਵੀ ਲੈ ਲਈਏ, ਫਿਰ ਆਪਾਂ ਚਾਲ ਸਾਹਿਬ ਨੂੰ ਇਨਵਾਈਟ ਕਰਦੇ ਹਾਂ ਗੱਲਾਂ ਬਾਤਾਂ ਕਰਨ ਦੇ ਲਈ, ਕੁਛ ਚੁੰਦੀਆਂ ਚੁੰਦੀਆਂ ਖਬਰਾਂ। ਕੇਨਸ 27 ਡਿਗਰੀ ਤਾਪਮਾਨ ਅੱਜ ਰਹੇਗਾ ਵੱਧ ਤੋਂ ਵੱਧ। ਬ੍ਰਿਸਬਨ ਦਿਨ ਬਹੁਤ ਖੂਬਸੂਰਤ, ਧੁੱਪ ਖਿੜੀ ਰਹੇਗੀ। 20 ਡਿਗਰੀ ਇੱਦਾਂ ਹੀ ਕੌਫ ਸਾਰਬਰ। ਸਿਡਨੀ ਹਲਕੇ ਬੱਦਲ ਹੋ ਸਕਦੇ ਨੇ 18। ਕੈਨਬਰਾ ਠੰਡ -3 ਤੋਂ 11। ਮੈਲਬਨ ਦੇ ਵਿੱਚ ਸ਼ਾਵਰ ਹੋ ਸਕਦਾ 14 ਡਿਗਰੀ ਤੱਕ। ਇਸੇ ਤਰ੍ਹਾਂ ਐਡਲੇਡ 18 ਡਿਗਰੀ। ਪਰਥ ਬਹੁਤ ਸੋਹਣਾ ਦਿਨ 21 ਡਿਗਰੀ। ਡਾਰਵਿਨ ਕਿਆ ਪਤਾ, ਠੰਡ ਬਹੁਤ ਹੋ ਗਈ ਉੱਥੇ ਤਾਂ, ਅੱਜ 31 ਡਿਗਰੀ ਤੱਕ ਹੀ ਰਹੇਗਾ ਸਿਰਫ, ਵੈਸੇ ਉੱਥੇ 32-33 ਹੁੰਦਾ ਹੈ ਸੁੱਕਾ। ਅਤੇ ਐਲ ਸਪ੍ਰਿੰਗ, ਡਾਰਵਿਨ ਵਾਲੇ ਵੀ ਸੁਣ ਰਹੇ ਨੇ, ਮੈਨੂੰ ਮੈਸੇਜ ਆ ਚੁੱਕਾ ਹੈ। ਐਲ ਸਪ੍ਰਿੰਗ ਅੱਜ ਕਾਫੀ ਠੰਡ ਹੈ ਅਤੇ ਸ਼ਾਇਦ ਕੋਰਾ ਵੀ ਪਿਆ। 3 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਉੱਥੇ ਰਹੇਗਾ ਅੱਜ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 25 ਡਿਗਰੀ ਤਾਪਮਾਨ ਹੈ ਜੀ ਅੱਜ ਵੱਧ ਤੋਂ ਵੱਧ ਇਸ ਵੇਲੇ, ਔਰ ਵੱਧ ਤੋਂ ਵੱਧ 36 ਡਿਗਰੀ ਤੱਕ ਪਹੁੰਚੇਗਾ। ਕੱਲ੍ਹ ਵੈਸੇ ਮੀਂਹ ਕਾਫੀ ਪਿਆ ਕਈ ਇਲਾਕਿਆਂ ਦੇ ਵਿੱਚ, ਜਿਸ ਦੇ ਨਾਲ 3-4 ਡਿਗਰੀ ਥੋੜ੍ਹਾ ਜਿਹਾ ਰਾਹਤ ਮਿਲੀ ਹੈ। ਰੁਪਿੰਦਰ ਸਿੰਘ ਘੱਲ ਕਲਾਂ ਵਾਲੇ ਵੀ ਆ ਗਏ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਰਵਿੰਦਰ ਜੀ ਕੀ ਹਾਲ ਚਾਲ ਹੈ, ਸਨਸ਼ਾਈਨ ਤੋਂ ਵੀ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ। ਅਤੇ ਮੇਰੇ ਨਾਲ ਜੀ ਐਸ ਚਾਹਲ ਸ਼ਾਮਿਲ ਹੋਏ ਨੇ ਸਿਡਨੀ ਤੋਂ। ਚਾਹਲ ਸਾਹਿਬ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ।
ਸਤਿ ਸ਼੍ਰੀ ਅਕਾਲ ਭਾਜੀ ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਅਤੇ ਸਭ ਤੋਂ ਪਹਿਲਾਂ ਜੀ ਜੂਨ 84 ਦੇ ਉਹਨਾਂ ਸਾਰੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਜੀ, ਉਹਨਾਂ ਦੀ ਸ਼ਹਾਦਤ ਨੂੰ
ਜੀ। ਬਿਲਕੁਲ ਬਿਲਕੁਲ, ਬੜਾ ਦਰਦਨਾਕ ਵਰਤਾਰਾ ਵਰਤਿਆ ਸੀ। ਅਤੇ ਚਾਹਲ ਸਾਹਿਬ ਸਿਡਨੀ ਕਿਹੋ ਜਿਹਾ ਮੌਸਮ, ਕਿਹੋ ਜਿਹਾ ਮਾਹੌਲ ਹੈ?
ਭਾਜੀ ਬਹੁਤ ਵਧੀਆ, ਧੁੱਪ ਲੱਗੀ ਹੋਈ ਹੈ ਜੀ ਅਤੇ ਬਹੁਤ ਵਧੀਆ ਦਿਨ। ਹਾਂਜੀ ਹਵਾ ਨਹੀਂ ਚੱਲ ਰਹੀ ਬਿਲਕੁਲ, ਅਤੇ ਵਧੀਆ ਦਿਨ ਹੋਏਗਾ।
ਚਲੋ ਠੀਕ ਹੈ, ਤੇ ਆਪਾਂ ਫਿਰ ਕਰੀਏ ਖਬਰਾਂ ਤੋਂ ਸ਼ੁਰੂ। ਕਿਹੜੀ ਖਬਰ ਪਹਿਲਾਂ ਸ਼ੇਅਰ ਕਰ ਰਹੇ ਹੋ?
ਹਾਂਜੀ ਆਪਾਂ ਵਿਕਟੋਰੀਆ ਦੇ ਕੋਰੋਨਾ ਵਾਇਰਸ ਤੋਂ ਕਰ ਲੈਂਦੇ ਹਾਂ ਜੀ ਸ਼ੁਰੂ। ਕੱਲ 12 ਵਜੇ ਤੇ 4 ਕੇਸ ਹੋਰ ਨਵੇਂ ਆਏ ਆ ਜੀ ਲੋਕਲੀ, ਜਿਹੜੇ ਉਹਨਾਂ ਨੇ ਡਿਟੈਕਟ ਕੀਤੇ ਆ।
ਅੱਛਾ ਜੀ।
ਤੇ 2 ਬਾਹਰੋਂ ਆਏ ਜੀ ਇੰਟਰਨੈਸ਼ਨਲੀ, ਤੇ 72 ਕੇਸ ਹੈਗੇ ਆ ਜੀ ਇਸ ਵੇਲੇ ਤੱਕ ਐਕਟਿਵ ਜਿਹੜੇ ਕੇਸ ਆ।
ਇਹਦਾ ਕੈਪਸ਼ਨ ਪਤਾ ਕੀ ਲਾ, ਲੋਕਡਾਊਨ ਵਰਜ਼ਨ 4.0। ਇਹ ਚੌਥਾ ਲੋਕਡਾਊਨ ਹੈ ਜੀ ਵਿਕਟੋਰੀਆ ਦੇ ਵਿੱਚ। ਤੇ ਹਾਂ, ਤੇ ਦੇਖੋ ਨਿਊ ਸਾਊਥ ਵੇਲਜ ਦਾ ਤੁਹਾਨੂੰ ਪਤਾ ਹੀ ਹੈ, ਤੁਸੀਂ ਤਾਂ ਰਹਿੰਦੇ ਹੀ ਹੋ ਇੱਥੇ, ਠੀਕ ਹੈ। ਸਾਊਥ ਆਸਟ੍ਰੇਲੀਆ 'ਚ ਵੀ ਬਹੁਤ ਘੱਟ ਲੱਗੇ ਨੇ, ਅਤੇ ਵੈਸਟਰਨ ਆਸਟ੍ਰੇਲੀਆ 'ਚ ਵੀ ਕਾਫੀ ਲੱਗੇ ਨੇ, ਕੁਈਨਜ਼ਲੈਂਡ, ਵਿਕਟੋਰੀਆ। ਤੁਹਾਨੂੰ ਇਹ ਪੈਟਰਨ ਸਿਮਿਲਰ ਨਹੀਂ ਦਿਖਾਈ ਦੇ ਰਿਹਾ ਵੀ ਜਿੱਥੇ ਜਿੱਥੇ ਲੇਬਰ ਸਟੇਟਸ ਨੇ ਉੱਥੇ ਉੱਥੇ ਜ਼ਿਆਦਾ ਇਹ ਸਾਰਾ ਕੁਛ ਹੋ ਰਿਹਾ?
ਵੈਸੇ ਹੋਇਆ ਉਹਨਾਂ ਸਟੇਟਸ ਹੀ ਆ ਜੀ, ਹਾਂਜੀ ਜਿੱਥੇ ਜਿੱਥੇ ਲੇਬਰ ਸਟੇਟਸ ਹੈਗੀਆਂ। ਤੇ ਇਹਦੇ ਚ ਇੱਕ ਹੋਰ ਵੀ ਹੈਗੀ ਆ ਜੀ ਗੱਲ ਕਿ ਜਿੱਦਾਂ ਇਹਨਾਂ ਨੇ ਨਾ ਕੰਪੇਅਰ ਟੂ ਆਪਣੇ ਇੱਥੇ ਜਿੱਦਾਂ ਰਿਟਰਨ ਟਰੈਵਲਰ ਜਿਹੜੇ ਆਏ ਆ 1,25,856 ਆਏ ਆ ਨਿਊ ਸਾਊਥ ਵੇਲ ਦੇ ਵਿੱਚ। ਵਿਕਟੋਰੀਆ ਚ ਸਿਰਫ ਆਏ ਆ ਜੀ 31,569।
ਅੱਛਾ।
ਤੇ ਵਿਕਟੋਰੀਆ ਲੋਕਡਾਊਨ ਚ ਰਿਹਾ ਵਾ 163 ਦਿਨ।
ਅੱਛਾ।
ਤੇ ਨਿਊ ਸਾਊਥ ਵੇਲ ਰਿਹਾ ਵਾ ਸਿਰਫ 45 ਦਿਨ।
ਬਹੁਤ ਫਰਕ ਹੈ।
ਤੇ 820 ਡੈਥ ਹੋਈਆਂ ਜੀ ਵਿਕਟੋਰੀਆ ਦੇ ਵਿੱਚ, ਤੇ ਨਿਊ ਸਾਊਥ ਵੇਲ ਦੇ ਵਿੱਚ ਹੋਈਆਂ ਸਿਰਫ 54 ਡੈਥ।
ਜਿਹੜਾ ਵੀ ਕੋਈ ਵੀ ਹੈਗਾ ਨਾ ਖਿੱਚ ਕੇ, ਸਰਕਾਰ ਨੇ ਨਾ ਡਿਪਾਰਟਮੈਂਟ ਪੂਰੇ ਖਿੱਚੇ ਹੋਏ ਨੇ ਤੇ ਬਹੁਤ ਵਧੀਆ ਕਾਰਜ ਕਰ ਰਹੇ। ਚਲੋ ਫਿਰ ਵੀ ਕਿਤੇ ਨਾ ਕਿਤੇ ਤਾਂ ਅਣਗਹਿਲੀ ਰਹਿੰਦੀ ਹੈ ਕੰਪੈਰੇਟਿਵਲੀ। ਚਲੋ ਪਰਮਾਤਮਾ ਭਲੀ ਕਰੇ। ਤੇ ਉਹ ਇਸੇ ਨਾਲ ਸੰਬੰਧਿਤ ਇੱਕ ਦੂਜਾ ਵੀ ਖੁੱਲਣਾ ਨੇ, ਕੁਆਰੰਟੀਨ ਸੈਂਟਰ ਵੀ।
ਹਾਂਜੀ ਉਹਦੇ ਨਾਲ ਇਹ ਹੈ ਕਿ ਜਿਹਨਾਂ ਦੀ ਡੀਲ ਹੋ ਗਈ ਆ ਜੀ ਸੈਂਟਰ ਗੌਰਮੈਂਟ ਦੀ ਤੇ ਵਿਕਟੋਰੀਆ ਗੌਰਮੈਂਟ ਦੀ, 1,000 ਬੈਡ ਵਾਲਾ ਇਹ ਜਿੱਦਾਂ ਜੀ ਖੋਲਣ ਲਈ ਕੁਆਰੰਟਾਈਨ ਫੈਸਿਲਿਟੀ ਲਈ ਉਹਨਾਂ ਨੇ ਕਹਿਤਾ ਵਾ ਸੈਂਟਰਲ ਗੌਰਮੈਂਟ ਨੇ ਕਿ ਅਸੀਂ ਤੁਹਾਨੂੰ $200 million ਦੇ ਕੇ ਤੇ ਬਿਲਡ ਕਰਵਾ ਦਿੰਦੇ ਹਾਂ ਜੀ। ਤੇ ਇਹ 4 ਬਲੋਕ ਚ ਬਣੇਗਾ, ਜਿੱਦਾਂ 250-250 ਬੈਡ ਦੇ ਬਲੋਕਸ ਹੋਣਗੇ ਤੇ ਉਹਦੇ ਜ਼ੋਨਸ ਹੋਣਗੇ, ਰੈੱਡ ਜ਼ੋਨ, ਗ੍ਰੀਨ ਜ਼ੋਨ।
ਅੱਛਾ।
ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚ ਜਿੱਦਾਂ ਜਿਹੜੇ ਨਵੇਂ ਆਉਣਗੇ ਉੱਧਰ ਨੀ ਜਾ ਸਕਣਗੇ ਤੇ ਉੱਧਰੋਂ ਉੱਧਰ ਨੀ ਜਾ ਸਕਣਗੇ, ਜਿੱਥੇ ਟੈਸਟ ਹੋਏਗਾ ਉਹ ਵੱਖਰੀ ਫੈਸਿਲਿਟੀ ਹੋਏਗੀ ਤੇ ਕਾਫੀ ਮਾਡਰਨ ਹੋਏਗਾ।
ਅੱਛਾ।
ਤੇ ਹੁਣ ਇਹਦੇ ਤਰਜ ਦੇ ਉੱਤੇ ਕੁਈਨਜ਼ਲੈਂਡ ਵਾਲੇ ਵੀ ਰੌਲਾ ਪਾਉਣਾ ਸ਼ੁਰੂ ਕਰਤਾ ਜੀ, ਵੀ ਜੇ ਉਹ ਤੁਸੀਂ ਵਿਕਟੋਰੀਆ 'ਚ ਬਣਾ ਸਕਦੇ ਹਾਂ ਤੇ ਸਾਨੂੰ ਵੀ ਬਣਾ ਕੇ ਦਿਓ।
ਅੱਛਾ,
ਹਾਂਜੀ
ਤੇ ਉਹ ਤਾਂ
ਤੇ
ਬਹੁਤ ਪਹਿਲਾਂ ਹੀ ਕਹਿ ਰਹੇ ਜੀ ਸਾਡੇ ਕੋਲ ਪ੍ਰਾਈਵੇਟ। ਚਲੋ ਇਹਦੇ ਬਾਰੇ ਕਰਦੇ ਹਾਂ ਖੁਲਾਸੇ, ਅਮਰੀਕ ਭਾਅ ਜੀ ਨੂੰ ਆ ਲੈਣ ਦਿਓ ਕਿ ਇਹ ਕਿੱਡੀ ਕੁ ਵਧੀਆ ਗੱਲ ਹੈ ਜਾਂ ਨਹੀਂ ਹੈਗੀ, ਹੈ ਨਾ। ਤੇ ਹਾਂ
ਬਿਲਕੁਲ ਬਿਲਕੁਲ ਜੀ ਬਿਲਕੁਲ,
ਹਾਂ ਮੈਨੂੰ ਪਤਾ
ਇਸ
ਹੈ ਕਿੱਧਰ
ਬਾਰੇ।
ਨੂੰ, ਮੈਨੂੰ ਆਈਡੀਆ ਹੈਗਾ ਹੈ ਕਿੱਧਰ ਨੂੰ ਜਾਣੀ ਹੈ ਗੱਲ ਬਾਅਦ ਚੋਂ।
ਅੱਛਾ ਠੀਕ ਹੈ ਜੀ।
ਹਾਂ, ਸੋ ਤੁਸੀਂ ਸੁਣਦੇ ਰਹੋ ਵੀ ਇਹ ਕਿੱਧਰ ਨੂੰ ਜਾਏਗੀ ਗੱਲ। ਇਹ ਬਹੁਤ ਦੇਰ ਦੀ ਡਿਮਾਂਡ ਹੈ ਵੈਸੇ, ਕਰੋਨਾ ਤੋਂ ਵੀ ਪਹਿਲਾਂ ਦੀ ਡਿਮਾਂਡ ਹੈ, ਤੇ ਆਉਣ ਵਾਲੇ ਟਾਈਮ 'ਚ ਫਿਰ ਆਪਾਂ ਕਰਾਂਗੇ ਗੱਲ। ਤੇ
ਠੀਕ ਹੈ,
ਹਾਂਜੀ ਅੱਗੇ ਇਸ ਤੋਂ ਚੱਲ
ਇਸ
ਸਕ।
ਤੋਂ ਅੱਗੇ ਜੀ ਹੈਗੇ ਜੀ, ਪੰਜਾਬ ਸਰਕਾਰ ਨੇ ਜਿੱਦਾਂ ਸੈਂਟਰ ਤੋਂ ਜਿਹੜਾ ਇਹਨਾਂ ਨੂੰ ਕਰੋਨਾ ਦੀ ਦਵਾਈ ਮਿਲੀ ਆ ਉਹ 400 ਰੁਪਏ ਦੇ ਹਿਸਾਬ ਨਾਲ ਮਿਲੀ ਆ ਜੀ ਪਰ ਟੀਕਾ, ਤੇ ਇਹਨਾਂ ਨੇ ਅੱਗੇ ਪ੍ਰਾਈਵੇਟ ਹਸਪੀਟਲਾਂ ਨੂੰ 1,050 ਰੁਪਏ ਦੇ ਵਿੱਚ ਵੇਚਤੀ ਆ,
ਅੱਛਾ
ਤੇ ਉਹ ਪ੍ਰਾਈਵੇਟ ਹਸਪੀਟਲ ਅੱਗੇ ਜੀ 1,600 ਰੁਪਏ ਨੂੰ ਲਾ ਰਹੇ ਆ।
ਹੈ, ਮਤਲਬ
ਹਾਂਜੀ
500 ਦਾ ਲੈ ਕੇ ਜਿਹੜਾ ਟੀਕਾ ਲਵਾਉਣ ਵਾਲਾ ਉਹਦੇ 1,000 ਨੂੰ ਟੀਕਾ ਲਾ ਰਹੇ, 1,000 ਦਾ ਟੀਕਾ ਉਹਦੇ ਗੱਡ ਰਹੇ ਨੇ, ਲਾ ਨਹੀਂ ਰਹੇ।
ਹਾਂਜੀ ਮਤਲਬ 400 ਦਾ ਟੀਕਾ ਲੈ ਕੇ ਤੇ 1,600 ਰੁਪਏ ਚ ਉਹਨੂੰ ਕੰਜ਼ਿਊਮਰ ਨੂੰ ਮਿਲ ਰਿਹਾ ਜੀ,
4 ਗੁਣਾ।
4 ਗੁਣਾ।
ਚਲੋ ਇਹ 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 ਉਹਦੇ ਚੋਂ ਪੈਸੇ ਕਮਾ ਰਹੇ ਨੇ, ਤੇ ਇਹਦੇ ਬਾਰੇ ਰੌਲਾ ਨਹੀਂ ਪਾਇਆ ਕਿਸੇ ਨੇ?
ਇਹਦੇ ਬਾਰੇ ਹੁਣ ਰੌਲਾ ਪੈ ਰਿਹਾ ਵਾ ਜੀ, ਤੇ ਉਹਨਾਂ ਨੂੰ ਜਦੋਂ ਉਹਨੂੰ ਪੁੱਛਿਆ ਗਿਆ ਜਿਹੜੇ ਸਿਹਤ ਮਿਨਿਸਟਰ ਹੈਗੇ ਆਪਣੇ ਬਲਬੀਰ ਸਿੰਘ ਸਿੱਧੂ, ਤੇ
ਅੱਛਾ
ਉਹ ਉਹਨਾਂ ਨੇ ਗਾੜੀਆਂ ਆਪਣਾ ਪੱਲਾ ਝਾੜਦਾ ਕਿ ਮੈਂ ਦਵਾਈ ਵਾਲੇ ਬੰਨਾ ਹਿੱਸੇ ਚ ਨਹੀਂ ਦੇਖਦਾ, ਮੈਂ ਤੇ ਸਿਰਫ ਜਿਹੜੇ ਟੈਸਟ ਹੁੰਦੇ ਆ ਜਾਂ ਜਿਹੜੇ ਸੈਂਪਲ ਭਰੇ ਜਾਂਦੇ ਆ ਉਹ ਵੇਖਦਾ, ਕੋਈ ਨੀ ਅਸੀਂ ਇਹਦੀ ਇਨਕੁਆਇਰੀ ਕਰਾਉਂਦੇ ਹਾਂ, ਤੇ ਇਹਦੇ ਲਈ ਚੀਫ ਸੈਕਟਰੀ ਜਿਹੜੀ ਹੈਗੀ ਆ ਉਹ ਜ਼ਿੰਮੇਵਾਰ ਆ, ਤੇ ਚੀਫ ਸੈਕਟਰੀ ਹੈਗੀ ਆ ਜੀ ਵਿਨੇ ਮਹਾਜਨ ਜਿਹੜੀ ਕਿ ਦਿਨਕਰ ਗੁਪਤਾ ਦੀ ਵਾਈਫ ਹੈਗੀ ਆ, ਜਿਹੜੇ DGP ਆ ਪੰਜਾਬ ਦੇ।
ਅੱਛਾ ਠੀਕ ਹੈ,
ਤੇ ਹੁਣ ਇਹ ਗੱਲ ਹੁਣ ਕਿੱਧਰ ਨੂੰ ਜਾਂਦੀ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗਦਾ ਜੀ ਕਿ
ਜਾਣੀ ਕਿੱਧਰ ਨੂੰ ਹੈ। ਅਮਰੀਕ ਭਾਜੀ ਨੂੰ ਆਲ ਲੈਂਦਾ ਉਹਦੇ ਪਤਾ ਲੱਗ ਜਾਣਾ। ਇਹ ਤਾਂ ਹੁਣ ਸਿੱਧਾ ਹਮਲਾ ਹੈ ਅਮਰੀਕ ਭਾਜੀ ਤੇ। ਇਹਦੀ ਇਨਕੁਆਇਰੀ ਤਾਂ ਮਰਜ਼ੀ ਕਰ ਦੇਣੀ ਹੈ, ਫਿਕਰ ਨਾ ਕਰੋ।
ਹੁਣੇ ਖੁਲਾਸੇ ਹੋਣਗੇ ਜੀ,
ਫੜੇ ਗਏ ਭਾਜੀ।
ਇਸ ਤੋਂ ਅੱਗੇ ਜੀ ਫੇਸਬੁੱਕ ਵਾਲਿਆਂ ਨੇ 2 ਸਾਲ ਲਈ ਡੋਨਲਡ ਟਰੰਪ ਦਾ ਜਿਹੜਾ ਅਕਾਊਂਟ ਹੈਗਾ ਜੀ ਉਹ ਸਸਪੈਂਡ ਕਰਤਾ ਵਾ।
ਅੱਛਾ ਜੀ,
ਕਿ ਉਹ ਜਿਹੜੀਆਂ ਜਨਵਰੀ ਦੇ ਵਿੱਚ ਜਿਹੜਾ ਉਹ ਵਾਈਟ ਹਾਊਸ ਦੇ ਉੱਤੇ ਅਟੈਕਸ ਹੋਏ ਸੀ ਤੇ ਰਾਈਟਸ ਹੋਏ ਸੀ ਜਾਂ ਉਹਨੇ ਜਿੱਦਾਂ ਦੀਆਂ ਹੇਟ ਸਪੀਚ ਦਿੱਤੀਆਂ ਜੀ ਉਹਦੇ ਕਰਕੇ ਕਹਿੰਦੇ ਅਸੀਂ ਉਹਨੂੰ 2 ਸਾਲ ਲਈ ਬੈਨ ਕਰਤਾ।
ਠੀਕ ਹੈ ਜੀ, ਇਹਨਾਂ ਦੇ ਆਪਣੇ ਕਾਨੂੰਨ ਨੇ। ਫੇਸਬੁੱਕ ਦੇ ਕਦੇ ਕਿਸੇ ਨੂੰ ਫਰੈਂਡ ਹਟਾ ਦਿੰਦੇ ਆ, ਕਿਸੇ ਨੂੰ ਲਾ ਦਿੰਦੇ ਆ, ਤੇ ਇੱਕ ਨਾ ਹੁੰਦਾ ਨੇ ਵੀ ਆਪੋ ਪ੍ਰਧਾਨ ਬਣੀ ਹੋਈ ਹੈ, ਉਹ ਚੀਜ਼ ਹੋਈ ਪਈ ਆ ਫੇਸਬੁੱਕ ਵਾਲਿਆਂ ਨਾਲ ਤਾਂ ਵੀ। ਹਾਂ ਵੀ ਉਹ ਆਪਣੇ ਆਪ ਹੀ ਦੇਖੋ, ਮੈਂ ਫੇਸਬੁੱਕ ਦੇ ਕਈ ਮੈਂ ਦੇਖਦਾ ਉਹਨਾਂ ਪੇਜ ਉੱਦਾਂ ਹੀ ਲਾਈਕ ਕਰਵਾਏ ਹੁੰਦੇ ਆ। ਮੈਂ ਇਹਨਾਂ ਨੂੰ ਇੱਕ ਵਾਰੀ ਈਮੇਲ ਵੀ ਪਾਈ ਸੀ ਵੀ ਭਾਈ ਮੈਂ ਇਹ ਪੇਜ ਲਾਈਕ ਹੀ ਨਹੀਂ ਕੀਤੇ, ਮੈਂ ਤਾਂ ਗਿਆ ਵੀ ਨਹੀਂ ਜਿਹੜੇ ਤੁਸੀਂ ਮੇਰੀ ਲਾਈਕਾਂ ਦੀ ਲਿਸਟ ਵਿੱਚ ਪਾਏ ਹੋਏ ਨੇ। ਇਹ ਕਿਉਂਕਿ ਫਿਰ ਇਹਨਾਂ ਨੂੰ ਪੈਸੇ ਮਿਲਦੇ ਆ ਨਾ ਲਾਈਕ ਕਰਵਾਉਣ ਦੇ, ਜਿਹੜੇ ਪ੍ਰਮੋਟ ਕਰਦੇ ਆ, ਤੇ ਉਹ ਧੱਕੇ ਨਾਲੇ ਔਨ ਕਰ ਦਿੰਦੇ ਉਹਨਾਂ ਦੇ, ਧੱਕੇ ਨਾਲੇ ਵੀ ਇੰਨੇ ਤੁਹਾਡੇ ਲਾਈਕ ਹੋ ਗਏ। ਆਪਣੇ ਕੋਲ ਇਹਨਾਂ ਕੋਲ ਹੈ ਸਾਰਾ ਕੁਛ। ਸੋ ਮੈਂ ਇਹਨਾਂ ਨੂੰ ਈਮੇਲ ਪਾਈ ਵੀ ਭਾਈ ਜੇ ਮੈਂ ਗਾਂਹ ਵਾਸਤੇ ਦੇਖ ਲਿਆ ਨਾ ਮੇਰੇ ਪੇਜ ਲਾਈਕ ਕੀਤੇ ਹੋ, ਮੈਂ ਹੈ ਨਹੀਂ, ਮੈਂ ਸਨੈਪਸ਼ਾਟ ਲੈ ਲੈ ਕੇ ਭੇਜੇ ਇਹਨਾਂ ਨੂੰ ਵੀ ਆਹ ਤਾਂ ਤੁਸੀਂ ਧੱਕਾ ਧੱਕਾ ਕਰ ਰਹੇ ਹੋ। ਉਹ ਤੋਂ ਬਾਅਦ ਹਟ ਗਏ, ਮੇਰੇ ਤਾਂ ਹਟ ਗਏ, ਹੁਣ ਬਾਕੀਆਂ ਦਾ ਪਤਾ ਨਹੀਂ ਤੇ। ਸੋ ਇਹਨਾਂ ਦੀ ਮਰਜ਼ੀ ਹੈ ਜੀ, ਜਿਹਨੂੰ ਮਰਜ਼ੀ ਇਹ ਫਰੈਂਡ ਬਣਾ ਲੈਣ, ਜਿਹਨੂੰ ਮਰਜ਼ੀ ਲਾਈਕ ਕਰਵਾ ਦੇਣ, ਜੋ ਮਰਜ਼ੀ ਕਰਾ ਦੇਣ।
ਹੁਣ ਇਸ ਤੋਂ ਬਾਅਦ ਆਪਾਂ ਜਾਂਦੇ ਜਾਂਦੇ ਖਬਰ ਹੋਰ ਦੇਖ ਦਿੰਦੇ ਹਾਂ ਵੀ ਜੀ, ਸੱਸ ਨੇ ਇੱਕ ਨੇ ਬੜਾ ਅਨੋਖਾ ਗੁੱਸਾ ਕੱਢਿਆ ਆਪਣੀ ਨੌਂਹ ਦੇ ਉੱਤੇ।
ਅੱਛਾ, ਉਹ ਕਿੱਦਾਂ?
ਹਾਂਜੀ, ਉਹ ਤੇਲੰਗਾਨਾ ਚ ਜੀ ਹੈਗੀ ਸੀ ਇੱਕ ਸੱਸ, ਤੇ ਉਹਨੂੰ ਉਹ ਕਰੋਨਾ ਪੋਜ਼ਿਟਿਵ ਹੋ ਗਈ।
ਅੱਛਾ,
ਤੇ ਉਹਨੂੰ ਉਹਨਾਂ ਨੇ ਘਰ ਚ ਹੀ ਜਿੱਦਾਂ ਆਈਸੋਲੇਟ ਕਰਤਾ, ਉਹ ਕੋਈ ਉਹਨੂੰ ਮਿਲੇ ਨਾ, ਕੋਈ ਆਵੇ ਨਾ ਜਾਵੇ ਨਾ, ਤੇ ਉਹ ਥੋੜੀ ਤੰਗ ਪਹਿਲਾਂ ਵੀ ਸੀ ਆਪਣੀ ਨੌਂਹ ਤੋਂ।
ਅੱਛਾ,
ਉਹ ਉਹਨੇ ਫਿਰ ਕੀ ਕੀਤਾ ਕਿ ਉਹਨੂੰ ਕਿਹਾ ਵੀ ਮੈਂ ਤੇ ਮਰਨ ਲੱਗੀ ਆ ਵੀ ਜੇ ਜੇ ਤੂੰ ਚਾਹੁੰਦੀ ਆ ਕਿ ਮੇਰੇ ਮਰਨ ਤੋਂ ਬਾਅਦ ਸੁਖੀ ਰਹਿਣਾ ਤੇ ਪਲੀਜ਼ ਇੱਕ ਵਾਰੀ ਮੈਨੂੰ ਮਿਲ ਜਾ।
ਅੱਛਾ,
ਤੇ ਉਹ ਉਹਨੇ ਵੀ ਸੋਚਿਆ ਵੀ ਚੱਲ ਪਤਾ ਨੀ ਮਾਰੀ ਨਾ ਜਾਵੇ ਕਿਤੇ, ਤੇ ਉਹਨੂੰ ਮਿਲਣ ਗਈ ਤੇ ਉਹਨੇ ਜੀ ਉਹਨੂੰ ਗਲੇ ਲਾ ਕੇ ਤੇ ਕਹਿੰਦੇ ਉਹਨੂੰ ਕਰੋਨਾ ਪੋਜ਼ਿਟਿਵ ਕਰਤਾ ਵਾ।
ਜੱਫੀ ਪਾ ਲਈ,
ਜੱਫੀ ਪਾ ਲਈ ਉਹਨੂੰ ਗਈ ਨੂੰ।
ਠੀਕ ਹੈ, ਉਹ ਫੇਰ ਇਹ ਬਈ ਔਖਾ ਕੰਮ, ਇਹ ਇਹ ਜਿਹੜਾ ਇਹ ਜਿਹੜੀ ਸੱਸ ਨੂੰ ਉਹਦੀ ਕੈਮਿਸਟਰੀ ਹੈ ਨਾ, ਇਹ ਫਾਰਮੂਲਾ ਨਹੀਂ ਅਜੇ ਤੱਕ ਸਮਝ ਆਇਆ ਕਿਸੇ ਨੂੰ, ਤੇ ਵੱਡੇ ਵੱਡੇ ਸਾਇੰਟਿਸਟ ਰੁਲ ਗਏ। ਤੇ ਚਲੋ
ਬਿਲਕੁਲ ਜੀ, ਬਿਲਕੁਲ ਬਿਲਕੁਲ।
ਠੀਕ ਹੈ
ਤੋ
ਚੱਲ ਸਾਹਿਬ,
ਪੀਐਨਟੀਵੀ ਦੀਆਂ
ਇਹ
ਜਿੰਨੀਆਂ
ਨਹੀਂ ਨਹੀਂ
ਖਬਰਾਂ,
ਇਹ ਤਾਂ ਇਹ ਤਾਂ
ਹਾਂਜੀ
ਚੁਟ ਇਹ ਤੁਸੀਂ ਐਂਡ 'ਚ ਚੁਟਕਲਾ ਸੁਣਾਉਂਦੇ ਹੁੰਦੇ, ਚੁਟਕਲਾ ਸੀ ਜਾਂ ਖਬਰ ਸੀ?
ਇਹ ਅੱਜ ਦਾ ਚੁਟਕਲਾ ਹੀ ਆ। ਉਦਾਂ ਤੇ ਇੱਕ ਵਾਰੀ ਉਹ ਜਿੱਦਾਂ ਮੌਤ ਤੇ ਪਹਿਲਾਂ ਵੀ ਬਣਿਆ ਆ, ਤੇ ਉਹ ਇੱਕ ਵਾਰੀ ਦੂਜੇ ਬੰਦਾ ਦੂਜੇ ਬੰਦੇ ਨੂੰ ਕਹਿੰਦਾ, ਕਹਿੰਦਾ ਸੱਜਣਾ ਮੌਤ ਤੋਂ ਨਾ ਡਰਿਆ ਕਰ, ਮੌਤ ਦਾ ਕੀ ਆ।
ਅੱਛਾ
ਕਹਿੰਦਾ ਉਹ ਤੇ ਉਦੋਂ ਹੀ ਪੈ ਜਾਂਦੀ ਜਦੋਂ ਘਰ ਵਾਲੀ ਕੋਈ ਕੰਮ ਕਹਿ ਦਿੰਦੀ ਆ।
ਚਲੋ ਬਹੁਤ ਬਹੁਤ ਧੰਨਵਾਦ ਚਾਲ ਸਾਹਿਬ, ਸੋਨਾ ਜੀ
ਹਾਂਜੀ, ਬਹੁਤ ਬਹੁਤ ਮਿਹਰਬਾਨੀ ਜੀ ਸਾਰੇ ਸਰੋਤਿਆਂ ਨੂੰ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸੋ ਪਾਲਾ ਬੈਂਸ ਕਹਿ ਰਹੇ ਨੇ, ਕਹਿੰਦੇ ਬਾਈ ਜੀ ਕੀ ਹਾਲ ਚਾਲ ਹੈ, ਕੋਬਰਮ ਵਾਲੇ ਵੀ ਸੁਣ ਰਹੇ ਆ ਜੀ, ਗਾਣਾ ਛੱਡੋ ਫਿਰ ਰੋਮਾਂਟਿਕ ਜਿਹਾ। ਹਾਂਜੀ, ਅੱਜ ਵੈਸੇ ਚਾਲ ਸਾਹਿਬ ਨੇ ਇੱਕ ਫਰਮਾਇਸ਼ ਕੀਤਾ ਹੋਇਆ ਗਾਣਾ ਟਾਈਮ, ਨਵਾਂ ਆਇਆ ਇਹ ਗੀਤ, ਮੈਨੂੰ ਲੱਗਦਾ ਇਹ ਸ਼ਾਇਦ ਰੋਮਾਂਟਿਕ ਹੋਵੇਗਾ ਕਿਉਂਕਿ ਸੁਣਿਆ ਮੈਂ ਵੀ ਨਹੀਂ। ਅਤੇ ਕੋਈ ਗੱਲ ਨਹੀਂ, ਕੱਲ੍ਹ ਨੂੰ ਰੋਮਾਂਟਿਕ ਗੀਤ ਤੁਹਾਡੇ ਲਈ ਕੋਬਰਮ ਵਾਲਿਆਂ ਲਈ ਪੇਸ਼ ਕੀਤਾ ਜਾਏਗਾ। ਲਾਡੀ ਬੈਂਸ ਵੀ ਆਏ ਹੋਏ ਨੇ, ਉਹ ਵੀ ਫੋਟੋਆਂ ਭੇਜ ਰਹੇ ਨੇ ਫਾਰਮ ਦੀਆਂ, ਪ੍ਰੂਨਿੰਗ ਹੋਈ ਪਈ ਹੈ ਅਤੇ ਕੋਰਾ ਪਿਆ -1 ਸ਼ੈਪਟਨ ਦੇ ਵਿੱਚ, ਕਿਆ ਬਾਤ ਹੈ, ਸ਼ੈਪਟਨ ਨਿਊਜ਼ ਅੱਜ ਆ ਰਹੀ ਹੈ, ਕੋਰਾ ਪਿਆ ਜੀ ਉੱਤੇ। ਮਨਦੀਪ ਮਾਨ ਵੀ ਵਿਆਲਾ ਤੋਂ, ਬਹੁਤ ਸੁੰਦਰ ਤਸਵੀਰ ਬੱਦਲਾਂ ਦੇ ਪਿੱਛੇ ਸੂਰਜ ਦੀਆਂ ਕਿਰਨਾਂ ਦੇ ਨਾਲ ਸਾਡੇ ਨਾਲ ਸਾਂਝ ਪਾ ਰਹੇ ਨੇ ਅਤੇ ਜੀ ਆਇਆਂ ਨੂੰ। ਵੀਰਪਾਲ ਹੰਸਰਾ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ? ਬਹੁਤ ਸੋਹਣੀ ਤਸਵੀਰ ਉਹਨਾਂ ਨੇ ਭੇਜੀ ਆ, ਮੈਲਬਨ ਲੋਕਡਾਊਨ ਬਟ ਵੀ ਕੈਨ ਟਰੈਵਲ ਫਰੋਮ ਰੀਜਨਲ ਟੂ ਰੀਜਨਲ, ਇੰਜੋਇੰਗ ਇਨ ਮੈਲਾਕੂਟਾ। ਮੈਲਾਕੂਟਾ ਦੀ ਤਸਵੀਰ ਦੇਖਣ ਵਾਲੀ ਹੈ ਜੀ, ਅਤੇ ਇਹ ਮੈਂ ਲੱਗਾ ਸ਼ੇਅਰ ਕਰਨ 2 ਮਿੰਟਾਂ ਦੇ ਵਿੱਚ, ਜ਼ਰੂਰ ਦੇਖਿਓ, ਕਿਆ ਖੂਬਸੂਰਤ ਫੋਟੋ ਖਿੱਚ ਕੇ ਭੇਜੀ ਹੈ। ਅਤੇ ਲੱਕੀ ਕਟੜਾ ਜੀ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਆਓ ਪਿਆਰਿਓ, ਸਾਰਿਆਂ ਦਾ ਸਵਾਗਤ ਹੈ, ਅਤੇ ਲਓ ਫਿਰ ਗੀਤ ਤੁਹਾਨੂੰ ਸੁਣਾਉਂਦੇ ਹਾਂ, ਬਿਲਕੁਲ ਬ੍ਰੈਂਡ ਨਿਊ।
ਹੋਏ ਫਿਰਦੇ ਉਹ ਡਾਲ ਡੱਪ ਸੋ ਪੱਪ ਪੁੱਪ ਚੱਕ ਲਓ ਬੈਂਸ ਬੈਂਸ ਕਹਿ ਕੇ ਸਾਡਾ ਦਿਲ ਜਿਆ ਰੱਖ ਲਓ ਮੈਂ ਜਦੇ ਮਿਊਜ਼ਿਕ ਚ ਪੱਪ ਪੁੱਪ ਚੱਕ ਲਓ ਉਹ ਆ ਜੋ ਆ ਕੇ ਨੱਚ ਲਓ ਜੀ ਮੈਂ ਸਾਡੇ ਵਾਸਤੇ ਕੱਢਿਆ ਕਰੋ ਜੀ ਕਦੇ ਟਾਈਮ ਸਾਡੇ ਵਾਸਤੇ ਕੱਢਿਆ ਕਰੋ ਜੀ ਕਦੇ ਟਾਈਮ ਸਾਡੇ
ਦਿਲਾਂ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਰਾਹੀਂ ਤੇ ਵੀਕਐਂਡ ਤੇ ਦਿਲ ਵਾਲੀਆਂ ਗੱਲਾਂ ਜਾਰੀ ਨੇ ਮੇਰੇ ਨਾਲ ਅਮਰੀਕ ਭਾਅ ਜੀ ਜੁੜ ਚੁੱਕੇ ਨੇ ਸਿਡਨੀ ਤੋਂ ਮੈਂ ਉਹਨਾਂ ਦਾ ਸਵਾਗਤ ਕਰਦਾ ਜੀ ਆਇਆਂ ਕਹਿੰਦਾ ਸਤਿ ਸ਼੍ਰੀ ਅਕਾਲ ਭਾਅ ਜੀ ਗੁੱਡ ਮਾਰਨਿੰਗ
ਸਤਿ ਸ਼੍ਰੀ ਅਕਾਲ ਅਮਨਦੀਪ ਅਤੇ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਅਤੇ ਅਮਨਦੀਪ ਸਿਡਨੀ ਦੇ ਵਿੱਚ ਅੱਜ ਦਿਨ ਬਹੁਤ ਵਧੀਆ ਚੜ੍ਹਿਆ ਆ ਅਸਮਾਨ ਵਿੱਚ ਕੋਈ ਵੀ ਇਸ ਵੇਲੇ ਕਲਾਊਡ ਨਹੀਂ ਆ ਬੱਦਲ ਨਹੀਂ ਆ ਸਨ ਜਿਹੜਾ ਸੂਰਜ ਆ ਪੂਰੇ ਆਫਤਾਬ ਦੇ ਨਾਲ ਚਮਕ ਰਿਹਾ ਆ ਪੂਰੀ ਕਸ਼ਿਸ਼ ਆ ਉਹਦੇ ਵਿੱਚ ਅੱਜ ਅਤੇ ਠੰਡੀ ਠੰਡੀ ਹਵਾ ਵੀ ਥੋੜੀ ਥੋੜੀ ਚੱਲ ਰਹੀ ਹੈ ਤੇ ਕੁੱਲ ਮਿਲਾ ਕੇ ਜਿਹੜਾ ਮੌਸਮ ਤੁਸੀਂ ਕਹਿ ਸਕਦੇ ਆ ਇੱਕ ਡਾਇਮੰਡ ਦੀ ਤਰ੍ਹਾਂ ਦਿਨ ਚੜ੍ਹਿਆ ਹੈ ਤੇ ਖੁਸ਼ਗਵਾਰ ਵੀ ਹੈ
ਭਾਜੀ ਤੁਹਾਡੀ ਆਵਾਜ਼ ਵੀ ਅੱਜ ਐਨ ਪੂਰੀ ਮੁੱਖ ਮੰਤਰੀ ਦੇ ਧਮਕ ਵੇਸ ਵਾਂਗਰ ਖੜਕ ਰਹੀ ਆ ਕੀ ਗੱਲ ਹੈ ਕੁਛ ਸਪੈਸ਼ਲ ਪਿੰਨੀਆਂ ਪੁੰਨੀਆਂ ਖਾਣੀਆਂ ਸ਼ੁਰੂ ਕੀਤੀਆਂ ਹੁਣ ਸਿਆਲ ਆ ਗਏ ਉਹਦਾ ਫਰਕ ਪਿਆ ਆਲਸੀ ਦਾ ਜਾਂ ਵੈਸੇ ਹੀ
ਨਹੀਂ ਅਮਨਦੀਪ ਵੈਸੇ ਜਿਹੜੇ ਮੌਸਮ ਆਲੇ ਦੁਆਲੇ ਵਧੀਆ ਹੋਵੇ ਹਾਲਾਤ ਚੰਗੇ ਹੋਣ ਸਭ ਕੁਛ ਠੀਕ ਠਾਕ ਚੱਲ ਰਿਹਾ ਹੋਵੇ ਫਿਰ ਆਵਾਜ਼ਾਂ ਦੇ ਵਿੱਚ ਖਣਕ ਜਾਂ ਏਦਾਂ ਦੀ ਜਿਹੜੀ ਤੁਸੀਂ ਕਹਿੰਦੇ ਪੋਜ਼ਿਟਿਵਿਟੀ ਆਏ ਜਾਂਦੀ ਹੈ ਜਿੱਦਾਂ ਫਿਰ ਜਾਂ ਸੰਘ ਲੋਕਾਂ ਦਾ ਜਿਹੜੇ ਵਧੀਆ ਵਧੀਆ ਆਪਣੇ ਦੋਸਤ ਮਿੱਤਰ ਹੋਣ ਜਿੱਦਾਂ ਤੁਸੀਂ ਆ ਉਹ ਫੋਟੋ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਾ ਜਿਹੜੀ ਅਸੀਂ ਵੈਸਟਰਨ ਆਸਟ੍ਰੇਲੀਆ ਵਿੱਚ ਗਏ ਸੀ ਅਤੇ ਭੁੱਲਰ ਸਾਹਿਬ ਵੀ ਆ ਅਤੇ ਉਹਦੇ ਵਿੱਚ ਆਪਣੇ ਕਈ ਹੋਰ ਦੋਸਤ ਵੀ ਖੜੇ ਸਾਰੇ ਉਹ ਫੋਟੋ ਦੇਖ ਕੇ ਵੀ ਕਈ ਵਾਰੀ ਪੋਜ਼ਿਟਿਵਿਟੀ ਬਹੁਤ ਆ ਜਾਂਦੀ ਹੈ ਅਤੇ ਤੁਸੀਂ ਇੱਕ ਸਰੋਪਾ ਸਾਹਿਬ ਦਵਾਇਆ ਸੀਗਾ ਇੱਜ਼ਤ ਮਾਨ ਜਿਹੜੀ ਵੈਸਟਰਨ ਆਸਟ੍ਰੇਲੀਆ ਵਿੱਚ ਸਾਡੀ ਕੀਤੀ ਗਈ ਹੈ ਉਹਦੇ ਨਾਲ ਵੀ ਕਾਫੀ ਪੋਜ਼ਿਟਿਵਿਟੀ ਇੱਕ ਦੋ ਮਹੀਨੇ ਤੋਂ ਚੱਲ ਰਹੀ ਆ ਤੇ ਕਈ ਫੈਕਟਰਸ ਹੁੰਦੇ ਆ ਜਿਹੜੇ ਸਾਨੂੰ ਪੋਜ਼ਿਟਿਵ ਬਣਾ ਕੇ ਰੱਖਦੇ ਆ ਬੰਦੇ
ਜੀ ਜੀ ਚਲੋ ਬਹੁਤ ਵਧੀਆ ਗੱਲ ਹੈ ਬੰਦਾ ਪੋਜ਼ਿਟਿਵ ਹੀ ਰਹਿਣਾ ਚਾਹੀਦਾ ਇਹੀ ਮਕਸਦ ਹੈ ਕਿ ਆਲਵੇਜ਼ ਚੜ੍ਹਦੀ ਕਲਾ ਦੇ ਵਿੱਚ ਆਪਾਂ ਰਹਿਣਾ ਆ ਹਾਸਾ ਮਜ਼ਾਕ ਵੀ ਕਰਨਾ ਹੈ ਜੇ ਦੁੱਖ ਦੀ ਘੜੀ ਆਉਂਦੀ ਹੈ ਤਾਂ ਉਹਨੂੰ ਵੀ ਆਪਾਂ ਭਾਣਾ ਮੰਨ ਕੇ ਸੁਚੱਜੇ ਤਰੀਕੇ ਨਾਲ ਸਹਾਰਨਾ ਆ ਅਮਰੀਕ ਭਾਅ ਜੀ ਕੁਛ ਸੁਨੇਹੇ ਆ ਰਹੇ ਨੇ ਨਾਲ ਦੀ ਨਾਲ ਆਪਾਂ ਸਾਡੇ ਮਿੱਤਰਾਂ ਸੱਜਣਾਂ ਨੂੰ ਵੀ ਐਡ ਕਰੀ ਜਾਣਾ ਪ੍ਰੋਗਰਾਮ ਦੇ ਵਿੱਚ ਅਤੇ ਅੰਮ੍ਰਿਤਪਾਲ ਸਿੰਘ ਛੈਪਟਨ ਤੋਂ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਛੈਪਟਨ ਵਾਲੇ ਉਹ ਠੀਕ ਠਾਕ ਹੋ ਸੁਖਪ੍ਰੀਤ ਸਿੱਧੂ ਵਾਹ ਜੀ ਵਾਹ ਵਲਿੰਟਨ ਵਾਲੇ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ ਨਿਊਜ਼ੀਲੈਂਡ ਤੋਂ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਲੱਕੀ ਖੱਟੜਾ ਉਹਨਾਂ ਨੇ ਇੱਕ ਬਹੁਤ ਸੋਹਣੀ ਤਸਵੀਰ ਭੇਜੀ ਆ ਅਤੇ ਸਤਿ ਸ਼੍ਰੀ ਅਕਾਲ ਬੁਲਾਈ ਆ ਜੇ ਥੋੜ੍ਹਾ ਜਿਹਾ ਖੁਲਾਸਾ ਕਰਦੇ ਹੋ ਜੀ ਇਹ ਤਸਵੀਰ ਦੇ ਬਾਰੇ ਤਾਂ ਹੋਰ ਅਸੀਂ ਐਕਸਪਲੇਨ ਕਰ ਸਕਦੇ ਹਾਂ ਅਤੇ ਸੁਖਜੀਵਨ ਗਰੇਵਾਲ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਅਤੇ ਉਹਨਾਂ ਨੇ ਪਿੰਨੀਆਂ ਦੀਆਂ ਫੋਟੋਆਂ ਭੇਜ ਦਿੱਤੀਆਂ ਜੀ ਮੈਂ ਕਰਦਾ ਸ਼ੇਅਰ ਅਤੇ ਕਹਿੰਦੇ ਨੇ ਕਿ ਕੱਲ੍ਹ ਰਾਤ ਖੋਏ ਬੇਸਣ ਦੀਆਂ ਪਿੰਨੀਆਂ ਬਣਾਈਆਂ ਸੀ ਗੇੜੇ ਦੇਣ ਇਹਨਾਂ ਦੇ ਰੋਜ਼ ਹੁਣ ਚਾਹ ਦੇ ਨਾਲ ਅੱਛਾ ਗੇੜੇ ਦੇਣੇ ਆ ਕਹਿੰਦੇ ਇਹਨਾਂ ਦੇ ਰੋਜ਼ ਹੁਣ ਚਾਹ ਦੇ ਨਾਲ ਫੋਟੋ ਭੇਜ ਰਿਹਾ ਚੁੱਕੋ ਤੁਸੀਂ ਵੀ ਅਮਰੀਕ ਭਾਅ ਜੀ ਨੂੰ ਵੀ ਦੇ ਦਿਓ ਕੋਈ ਨਹੀਂ ਜੀ ਇਹ ਦਿੰਦੇ ਹਾਂ ਤੁਹਾਨੂੰ ਪਿੰਨੀਆਂ ਗਾਂਹ ਫਾਰਵਰਡ ਕਰ ਦਿੰਦੇ ਹਾਂ ਤਾਂ ਬਹੁਤ ਵਧੀਆ ਜੀ ਮਾਣੋ ਆਨੰਦ ਅਤੇ ਗੁਰਜੀਤ ਸਿੰਘ ਢਿੱਲੋਂ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ ਅਤੇ ਕਹਿੰਦੇ ਕੋਟ ਕੋਟ ਪ੍ਰਣਾਮ 1984 ਦੇ ਸ਼ਹੀਦ ਸਿੰਘਾਂ ਨੂੰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਤੁਸੀਂ ਮੈਸੇਜ ਭੇਜਿਆ ਗੁਰਿੰਦਰ ਸਿੰਘ ਵੀ ਵਰਜੀਨੀਆ ਵਾਲੇ ਬਾਈ ਜੀ ਵੀ ਆ ਗਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਨੇ ਕਿ ਫਲੋਰਾ ਸਾਹਿਬ ਕੀ ਬੱਦਲ ਅਤੇ ਕਲਾਊਡ ਦੋ ਅਲੱਗ ਅਲੱਗ ਇਲਾਕਿਆਂ ਦੇ ਨਾਮ ਹਨ ਜਿਵੇਂ ਸਿਡਨੀ ਪਾਏ ਜਾਂਦੇ ਨੇ ਨਹੀਂ ਨਾਲ ਦੀ ਨਾਲ ਟਰਾਂਸਲੇਸ਼ਨ ਕਰ ਰਹੇ ਸੀ ਅਤੇ ਤੁਸੀਂ ਸ਼ੁਕਰ ਕਰੋ ਬੱਦਲ ਏ ਕਿਹਾ ਕਿਤੇ ਬਾਦਲ ਸਾਹਿਬ ਨਹੀਂ ਕਹਿ ਦਿੱਤਾ ਤਾਂ
ਹੋਰ ਪੰਗਾ ਪੈ ਜਾਣਾ
ਹੋਰ ਪੰਗਾ ਪੈ ਜਾਣਾ ਸੀਗਾ ਅਤੇ ਪੰਗਾ ਤਾਂ ਪਿਆ ਹੋਇਆ ਅਮਰੀਕ ਭਾਅ ਜੀ ਇੱਕ ਚਾਲ ਸਾਹਿਬ ਕਰ ਗਏ ਖੁਲਾਸਾ ਅਤੇ ਉਹ ਇਨਕੁਆਇਰੀ ਹੁਣ ਸ਼ੁਰੂ ਕਰਨੀ ਆ ਆਪਾਂ ਇਨਕੁਆਇਰੀ ਇਹ ਹੈ ਵੀ ਪੰਜਾਬ ਦੇ ਵਿੱਚ ਟੀਕਾ ਕਹਿੰਦੇ ਕੇਂਦਰ ਸਰਕਾਰ ਨੇ 450 ਰੁਪਏ ਨੂੰ ਦਿੱਤਾ ਆ ਪੰਜਾਬ ਸਰਕਾਰ ਨੂੰ ਠੀਕ ਹੈ ਜੀ ਸੋ ਪਹਿਲੀ ਗੱਲ ਤਾਂ ਉਹ ਸ਼ਾਇਦ 1,00,000 ਕਿੰਨੇ ਟੀਕੇ ਉਹਨਾਂ ਨੇ ਕਹੇ ਸੀ ਵੀ ਇੰਨੇ ਟੀਕੇ ਮੁਹੱਈਆ ਕਰਵਾਏ ਉਹਨਾਂ ਨੇ ਹਰੇਕ ਸੂਬੇ ਨੂੰ ਇਹ ਫਿਰ ਜੇ 400 ਰੁਪਏ ਦਾ ਆ ਤਾਂ ਕਿੰਨੇ ਡਾਲਰਾਂ ਦਾ ਹੋ ਗਿਆ ਭਾਅ ਜੀ $5 ਦਾ ਟੀਕਾ ਹੋ ਗਿਆ ਠੀਕ ਹੈ $4 ਦਾ
ਹਾਂਜੀ $5-4.5 ਦਾ ਰੱਖ ਲਓ
ਇੰਨੇ ਕੁ ਦਾ ਹੀ ਆ ਟੀਕਾ ਇਹ ਉੱਦਾਂ ਵੀ ਇੰਨੇ ਕੁ ਦਾ ਹੀ ਆ ਜਿਹੜੀ ਸਰ ਦਿੰਦੀ ਆ ਕੰਪਨੀਆਂ ਦਿੰਦੀਆਂ ਆ ਸੋ ਪਹਿਲੀ ਗੱਲ ਤਾਂ ਮੋਦੀ ਸਾਹਿਬ ਵੀ ਚਲੋ ਕੋਸਟ ਪ੍ਰਾਈਸ 'ਤੇ ਹੀ ਦੇ ਰਹੇ ਹੋਣਗੇ ਟੀਕੇ ਕਿਉਂਕਿ ਜੇ ਹੁਣ ਐਪੀਡੈਮਿਕ ਹੈ ਨਾ ਤਾਂ ਉਹਦੇ ਵਿੱਚ ਜਦੋਂ ਐਮਰਜੈਂਸੀ ਲੱਗਦੀ ਹੈ ਤਾਂ ਸਾਰੇ ਜਿਹੜੇ ਰਿਸੋਰਸਿਸ ਆ ਉਸਨੂੰ ਕੰਟਰੋਲ ਕਰਨ ਦੇ ਵਿੱਚ ਲੱਗ ਜਾਂਦੇ ਨੇ ਅਤੇ ਜਿਹੜੀ ਫਸਟ ਪ੍ਰਾਇਓਰਿਟੀ ਬਜਟ ਦੀ ਆ ਉਹ ਉਸਨੂੰ ਕੰਟਰੋਲ ਕਰਨ 'ਚ ਲੱਗੀ ਹੋਣੀ ਚਾਹੀਦੀ ਆ ਇਹ ਤਾਂ ਭਾਅ ਜੀ ਇੱਦਾਂ ਹੋਇਆ ਵੀ ਪਹਿਲਾਂ ਤਾਂ ਮੋਦੀ ਸਾਹਿਬ ਦੇ ਪਾਰਟ 'ਤੇ ਆਪਾਂ ਗੱਲ ਕਰਦੇ ਹਾਂ ਕਿ ਪਾਕਿਸਤਾਨ ਚਾਈਨਾ ਨਾਲ ਲੜਾਈ ਲੱਗੀ ਹੋਈ ਹੈ ਅਤੇ ਜਿਹੜਾ ਸੈਂਟਰ ਸਰਕਾਰ ਹੈ ਉਹ 50 ਪੈਸੇ ਨੂੰ ਗੋਲੀ ਜਾਂ 50 ਰੁਪਏ ਨੂੰ 5 ਰੁਪਏ ਨੂੰ ਗੋਲੀ ਵੇਚ ਰਹੇ ਨੇ ਆਰਮੀ ਨੂੰ ਇਹ 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 ਕਿੱਦਾਂ ਲੱਗ ਰਿਹਾ ਤੁਹਾਨੂੰ ਇਹ ਵਰਤਾਰਾ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਇੰਡੀਆ ਦੀ ਪਾਪੂਲੇਸ਼ਨ ਨੂੰ ਹੈ ਉਹ ਉਹਨੂੰ ਸਹੀ ਸਿਹਤਮੰਦ ਕਰਨ ਦੇ ਲਈ ਇਸ ਪੈਂਡੈਮਿਕ ਦੇ ਵਿੱਚ ਇਹਦੇ 'ਚ ਪੈਸੇ ਦਾ ਕੰਪੋਨੈਂਟ ਤਾਂ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਤਕਰੀਬਨ ਆਸਟ੍ਰੇਲੀਆ ਵਰਗੀ ਸਰਕਾਰ ਜਾਂ ਹੋਰ ਸਾਰੀਆਂ ਸਰਕਾਰਾਂ ਫ੍ਰੀ ਟੀਕੇ ਲਾ ਰਹੀਆਂ ਨੇ ਮਤਲਬ ਉਹ ਕੰਪਨੀ ਤੋਂ ਬਾਏ ਕਰ ਰਹੀਆਂ ਨੇ ਟੈਕਸਪੇਅਰ ਦੇ ਪੈਸੇ ਨਾਲ ਅਤੇ ਫਿਰ ਉਹ ਟੀਕੇ ਲਾ ਰਹੀਆਂ ਇਹ ਇਹ ਕੀ ਵਰਤਾਰਾ ਵੀ $4 ਜਾਂ ਜਾਣੀ ਕਿ 200 ਰੁਪਏ 400 ਰੁਪਏ ਨੂੰ
ਮਨਦੀਪ ਜਿਹੜੇ ਵੈਸਟਰਨ ਦੇਸ਼ ਹੈ ਨਾ ਵੈਲਫੇਅਰ ਸਟੇਟਸ ਆ ਜਿੱਦਾਂ ਇਹਨਾਂ ਦੇ ਵਿੱਚ ਟੈਕਸੇਸ਼ਨ ਦਾ ਜਿਹੜਾ ਕੰਪੋਜੀਸ਼ਨ ਆਫ ਟੈਕਸੇਸ਼ਨ ਆ ਇਹ ਬੜੀ ਸਦ੍ਰਿੜ ਆ ਇਹਦੇ ਵਿੱਚ ਕਾਫੀ ਟੈਕਸਿਸ ਲੱਗਦੇ ਆ ਗੌਰਮੈਂਟ ਦਾ ਰੈਵਨਿਊ ਜਿਹੜਾ ਸਟਰਕਚਰ ਆ ਜ਼ਿਆਦਾ ਵਧੀਆ ਆ ਅਤੇ ਗੌਰਮੈਂਟ ਨੂੰ ਬਹੁਤ ਜ਼ਿਆਦਾ ਪੈਸਾ ਆਉਂਦਾ ਆ ਹਰ ਪਾਸਿਓਂ ਜਿਹੜੇ ਹੁਣ ਅੰਡਰ ਡਿਵੈਲਪ ਕੰਟਰੀਆਂ ਨੇ ਇਹਨੇ ਕਾਫੀ ਲੋਲੀਪੋਪ ਦਿੱਤੇ ਹੁੰਦੇ ਜਿਸ ਵੇਲੇ ਇਲੈਕਸ਼ਨ ਜਿੱਤਣੀ ਆ ਅਤੇ ਲੋਕਾਂ ਨੂੰ ਕਈ ਅਜਿਹੀਆਂ ਪੋਲਿਸੀਆਂ ਦਿੱਤੀਆਂ ਹੁੰਦੀਆਂ ਹਨ ਜਿੱਦਾਂ ਸ਼ਗਨ ਸਕੀਮਾਂ ਆ ਔਰਤਾਂ ਨੂੰ ਫ੍ਰੀ ਸਰਵਿਸ ਆ ਬੱਸਾਂ ਦੇ ਵਿੱਚ ਅਤੇ ਕਈ ਦਾ ਹੁਣ ਫ੍ਰੀ ਮੋਬਾਈਲ ਫੋਨ ਦੇਣੇ ਆ ਹੁਣ 15-15 ਲੱਖ ਦਾ ਵਾਅਦਾ ਵੀ ਕੀਤਾ ਸੀ ਉਹ ਵੀ ਨਹੀਂ ਪੂਰਾ ਕੀਤਾ ਜਿੱਦਾਂ ਕਈ ਇੱਦਾਂ ਦੇ ਲੋਲੀਪੋਪ ਜਿਹੜੇ ਦਿੱਤੇ ਹੁੰਦੇ ਉਹਦੇ ਨਾਲ ਕੀ ਹੁੰਦਾ ਜਿਹੜੀ ਸਰਕਾਰ ਦੀ ਆਮਦਨ ਆ ਬਹੁਤ ਘੱਟ ਜਾਂਦੀ ਹੈ ਉਹਦੇ ਕੋਲ ਪੈਸਾ ਬਹੁਤ ਘੱਟ ਹੁੰਦਾ ਫਿਰ ਜਿਸ ਵੇਲੇ ਟੀਕਾਕਰਨ ਕਰਨਾ ਉਹ ਪੈਸੇ ਲੈਣੇ ਕਿੱਥੋਂ ਆ ਪ੍ਰੋਬਲਮ ਇਹ ਵੀ ਆ ਜੇ ਅਸੀਂ ਜ਼ਿਆਦਾ ਸਰਕਾਰ ਨੂੰ ਕਹੀਏ ਟੈਕਸ ਜ਼ਿਆਦਾ ਲਾਓ ਸਾਨੂੰ ਸਰਵਿਸਿਸ ਦਿਓ ਤਾਂ ਉਹ ਸਰਵਿਸ ਮੁਹੱਈਆ ਕਰਾ ਸਕਦੇ ਆ ਹੁਣ ਇਲੈਕਸ਼ਨ ਦੇ ਵਿੱਚ ਅਸੀਂ ਤਾਂ ਚਾਹੁੰਦੇ ਹਾਂ ਵੀ ਸਾਨੂੰ ਸਾਰੀਆਂ ਫ੍ਰੀ ਚੀਜ਼ਾਂ ਦੇ ਦੇਣ ਉਹ ਸਾਨੂੰ ਪਾਣੀ ਵੀ ਫ੍ਰੀ ਹੋਵੇ ਬਿਜਲੀ ਵੀ ਫ੍ਰੀ ਹੋਵੇ ਸਾਡੇ ਸਾਰੀਆਂ ਫ੍ਰੀ ਦੀਆਂ ਸਰਵਿਸਿਸ ਹੋਣ ਫਿਰ ਅਸੀਂ ਟੀਕਾ ਕਿੱਥੋਂ ਕਿਤੇ ਨਾ ਕਿਤੇ ਅਮਨਦੀਪ ਜੇ ਤੁਹਾਡੇ ਘਰ ਵਿੱਚ ਪੈਸੇ ਦੀ ਤੰਗੀ ਆ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਰੈਵਨਿਊ ਜਨਰੇਟ ਕਰਨ ਦੀ ਕੋਸ਼ਿਸ਼ ਕਰੋਗੇ ਕਿਸੇ ਤੋਂ ਪੈਸੇ ਲਵੋਗੇ ਇਸੇ ਤਰ੍ਹਾਂ ਮੇਰੇ ਖਿਆਲ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜੀ ਸਰਕਾਰਾਂ ਆ ਉਹ ਇੱਕ ਪਾਸੇ ਤੁਹਾਨੂੰ ਦੇ ਦੇਣੀਆਂ ਆ ਦੂਜੇ ਪਾਸੇ ਤੁਹਾਡੇ ਤੋਂ ਲੈ ਲੈਣੀਆਂ ਹੁਣ ਮਜ਼ਬੂਰੀ ਦੇ ਵਿੱਚ ਤੁਹਾਨੂੰ ਟੀਕੇ ਲਗਵਾਉਣੇ ਪੈਣੇ ਆ ਹੁਣ ਉੱਦਾਂ ਵੀ ਤਾਂ ਤੁਸੀਂ 2-2 ਲੱਖ ਦੇ 3-3 ਲੱਖ ਦੇ ਟੀਕੇ ਲਗਵਾਏ ਰਹੇ ਆ ਜਦੋਂ ਬਾਹਰ ਕਿਸੇ ਨੂੰ ਆਕਸੀਜਨ ਲੈਣੀ ਪੈਂਦੀ ਆ ਜਾਂ ਹੋਰ ਕੋਈ ਇੱਦਾਂ ਦੇ ਟੀਕੇ ਲਵਾਉਣੇ ਪੈਂਦੇ ਉਹ ਵੀ ਤਾਂ ਲਵਾਏ ਰਹੇ ਆ ਲੋਕ ਪੈਸੇ ਦੇ ਕੇ ਹੋਰ ਵੀ ਤਾਂ ਬਹੁਤ ਸਾਰੇ ਇੱਦਾਂ ਦੇ ਅਨਸੈਸਰੀ ਖਰਚੇ ਕਰੇ ਹੀ ਰਹੇ ਆ ਹੁਣ ਜੇ ਸਰਕਾਰ ਨੂੰ 400-500 ਦਾ ਰੈਵਨਿਊ ਚਲੇ ਗਿਆ ਇੱਕ ਟੀਕੇ ਦਾ ਤਾਂ ਤੁਹਾਡੀ ਸਿਹਤ ਦਾ ਮਾਮਲਾ ਆ ਤੇ ਇਹਦੇ ਵਿੱਚ ਕੋਈ ਅਤਕਥ ਨਹੀਂ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੈ ਮੇਰੇ ਖਿਆਲ ਦੇ ਵਿੱਚ ਉਹ ਦੇਖ ਕੇ ਤੁਹਾਨੂੰ ਲਵਾਏ ਲੈਣੇ ਚਾਹੀਦੇ
ਨਹੀਂ ਠੀਕ ਆ ਤਾਂ ਓਵਰ ਇਟ ਹੈ ਮੈਂ ਸਮਝਦਾ ਹਾਂ ਪਰ ਭਾਅ ਜੀ ਗੁਰਿੰਦਰ ਸਿੰਘ ਕਹਿ ਰਹੇ ਨੇ ਕਹਿੰਦੇ ਜਿਹੜੇ ਬਾਹਰਲੇ ਮੁਲਕਾਂ ਨੇ ਮੁਫ਼ਤ ਵਿੱਚ ਟੀਕੇ ਦਿੱਤੇ ਸਨ ਉਹ ਕਿੱਧਰ ਗਏ ਜੀ ਸਾਡੇ ਤਾਂ ਇੱਥੇ ਮੁਫ਼ਤ ਵਿੱਚ ਟੀਕੇ ਲਾਏ ਨੇ ਦੇਖੋ ਜਦੋਂ ਇਹੀ ਮੈਂ ਗੱਲ ਕਹਿ ਰਿਹਾ ਵੀ ਸਾਰੇ ਦੇਸ਼ਾਂ ਨੇ ਫਸਟ ਪ੍ਰਾਇਓਰਿਟੀ ਆਪਣੀ ਪਾਪੂਲੇਸ਼ਨ ਨੂੰ ਸਿਕਿਓਰ ਕਰਨਾ ਆ ਅਤੇ ਜਿਹੜਾ 400 ਟੀਕੇ ਦੀ ਨਾ ਖਬਰ ਹੈ ਪਹਿਲਾਂ ਚਾਲ ਸਾਹਿਬ ਨੇ ਵੀ ਦਿੱਤੀ ਹੈ ਕਿ ਪੰਜਾਬ ਸਰਕਾਰ ਨੇ 400 ਰੁਪਏ 'ਚ ਟੀਕਾ ਖਰੀਦਿਆ ਸੈਂਟਰ ਤੋਂ ਅਤੇ ਦੇਖੋ ਉਹ ਚਲੋ ਆਪਾਂ ਕਹਿੰਦੇ ਹਾਂ ਕਿ ਸੈਂਟਰ ਸਰਕਾਰ ਦਾ ਦੋਸ਼ ਹੈ 400 ਰੁਪਏ 'ਚ ਵੀ ਵੈਸੇ ਖਰੀਦਣਾ ਨਹੀਂ ਚਾਹੀਦਾ ਕਿਉਂਕਿ ਸੈਂਟਰ ਸਰਕਾਰ ਦੀ ਪੋਲਿਸੀ ਹੋਣੀ ਚਾਹੀਦੀ ਸਾਰੇ ਇੰਡੀਆ ਨੂੰ ਵੈਕਸੀਨੇਸ਼ਨ ਕਰਨ ਦੀ, ਅਤੇ ਉਹ ਵੀ ਗਲਤ ਹੈ ਮੋਰਲੀ। ਬਾਕੀ ਜਿਹੜੇ ਹੁਣ ਰਫਾਲ ਖਰੀਦੇ ਉਹ ਹੈ ਫਰਾਂਸ ਤੋਂ, ਜਹਾਜ਼ ਖਰੀਦਦੇ ਆ, ਉਹ ਖਰੀਦ, ਉਹਨਾਂ ਨਾਲੋਂ ਤਾਂ ਸਸਤਾ ਹੀ ਹੈ। ਠੀਕ ਹੈ ਭਾਜੀ, ਜਿੰਨੀਆਂ ਮੂਰਤੀਆਂ ਬਣਾ ਰਹੇ ਆ, ਜੋ ਕੁਛ ਕਰ ਰਹੇ ਆ, ਮਤਲਬ ਦੈਟਸ ਪ੍ਰਾਇਓਰਿਟੀ ਹੈ ਨਹੀਂ ਨਾ, ਕਿ ਕਿਹੜੀ ਪ੍ਰਾਇਓਰਿਟੀ ਆ। ਚਲੋ ਉਹ ਵੀ ਗਲਤ ਹੈ, ਮੈਂ ਤਾਂ ਕਹਿੰਦਾ ਵੀ ਕੇਂਦਰ ਸਰਕਾਰ ਦੀ ਇਹ ਪੋਲਿਸੀ ਗਲਤ ਹੈ ਕਿ ਉਹਨਾਂ ਨੂੰ 400 ਰੁਪਏ ਦੇ ਵਿੱਚ ਨਹੀਂ ਵੇਚਣਾ ਚਾਹੀਦਾ। ਦੂਜੀ ਗੱਲ, ਉਹ ਤੋਂ ਗਾਹਾਂ ਪੰਜਾਬ ਦੇ ਵਿੱਚ ਤਾਂ ਕਾਂਗਰਸ ਸਰਕਾਰ ਹੈ, ਕਾਂਗਰਸ ਸਰਕਾਰ ਨੇ 400 ਰੁਪਏ ਦਾ ਟੀਕਾ ਲੈ ਕੇ 1050 ਰੁਪਏ ਦਾ ਟੀਕਾ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਦਿੱਤਾ, ਜਾਣੀ ਕਿ ਉਹਨਾਂ ਨੇ 650 ਰੁਪਇਆ ਉਹਦੇ ਵਿੱਚੋਂ ਕਮਾ ਲਿਆ, ਉਹ ਵੀ ਬਿਜ਼ਨਸ ਸ਼ੁਰੂ ਕਰ ਲਿਆ ਉਹਨਾਂ ਨੇ। ਪਹਿਲਾਂ ਸੈਂਟਰ ਸਰਕਾਰ ਨੇ ਬਿਜ਼ਨਸ ਕੀਤਾ, ਫਿਰ ਪੰਜਾਬ ਸਰਕਾਰ ਨੇ ਬਿਜ਼ਨਸ ਕੀਤਾ। ਅਤੇ ਜਿਹੜਾ ਟੀਕਾ ਲਵਾਉਣ ਵਾਲਾ ਬੰਦਾ ਆ, ਜਿਹਦੇ ਟੀਕਾ ਅਸਲ 'ਚ ਲੱਗਾ, ਉਹਦੇ 1600 ਰੁਪਏ 'ਚ ਲੱਗਾ ਜੀ। ਸੋ 550 ਰੁਪਈਆ ਪ੍ਰਾਈਵੇਟ ਹੋਸਪਿਟਲ ਵਾਲਿਆਂ ਨੇ ਪਰ ਟੀਕਾ ਲਵਾਇਆ, ਅਤੇ ਇਹ ਤਕਰੀਬਨ ਲੱਖ ਰੁਪਏ ਤੋਂ, ਲੱਖ ਟੀਕੇ ਤੋਂ ਉੱਤੇ, 1.5 ਲੱਖ ਤੋਂ ਉੱਤੇ ਇਹ ਸਾਰਾ ਕੁਛ ਚੱਲਿਆ। ਸੋ ਚਾਰ ਕਹਿ ਲਓ ਕਿ ਜਿਹੜੀ 0 ਰੁਪਈਏ ਦੀ, 0 ਮੁਫ਼ਤ ਦੀ ਜਿਹੜੀ ਚੀਜ਼ ਸੀ, ਉਹ ਅਖੀਰ ਨੂੰ ਟੀਕਾ ਲਵਾਉਣ ਵਾਲੇ ਨੂੰ 1600 ਨੂੰ ਟੀਕਾ ਲਵਾਉਣਾ ਪਿਆ। ਇਹ ਇਹ ਟੋਟਲ ਵਰਤਾਰਾ। ਹੁਣ ਇਹਦੇ 'ਚ ਆਪਾਂ ਸਰਕਾਰਾਂ ਦੀ ਇੱਦਾਂ ਪਾਰਟੀਆਂ ਦੀ ਗੱਲ ਨਹੀਂ ਕਰਨੀ, ਪਰ ਕੀ ਤੁਹਾਨੂੰ ਇਹ ਸਿਸਟਮ ਸਹੀ ਲੱਗਿਆ, ਇਹ ਦੱਸੋ ਸਾਨੂੰ।
ਅਮਨਦੀਪ, ਮੇਰੇ ਖਿਆਲ ਦੇ ਵਿੱਚ ਜਿਹੜਾ ਟੀਕਾ ਤੁਹਾਨੂੰ ਕਿਤੇ ਮਿਲਿਆ ਜਾਂ ਤੁਸੀਂ ਖਰੀਦਿਆ, ਫਸਟ ਪ੍ਰਾਇਓਰਟੀ ਤਾਂ ਇਹ ਹੋਣੀ ਚਾਹੀਦੀ ਆ ਕਿ ਉਹਨੂੰ ਖਲਕਤ ਤੱਕ ਜਾਂ ਲੋਕਾਂ ਤੱਕ ਬਹੁਤ ਸਸਤੇ ਰੇਟ 'ਤੇ ਪਹੁੰਚਾਉਣਾ ਚਾਹੀਦਾ ਆ। ਲੇਕਿਨ ਕਈ ਵਾਰੀ ਸਰਕਾਰਾਂ ਅਜਿਹੇ ਕਦਮ ਚੁੱਕਦੀਆਂ ਆ ਜਿਸ ਵੇਲੇ ਲੋਕ ਫਸੇ ਹੁੰਦੇ ਆ, ਦੇਖਦੇ ਆ ਕਿ ਇਹਦੀ ਡਿਮਾਂਡ ਜ਼ਿਆਦਾ ਆ, ਕੋਈ ਇਹ ਤੋਂ ਇਨਕਾਰ ਨਹੀਂ ਕਰੂਗਾ, ਤਾਂ ਉਸ ਵੇਲੇ ਫਿਰ ਕਈ ਵਾਰੀ ਜ਼ਿਆਦਾ ਪੈਸੇ ਲੈਣ ਦੀ ਕੋਸ਼ਿਸ਼ ਕਰਦੀਆਂ ਆ। ਅਤੇ ਸਰਕਾਰਾਂ ਤਾਂ ਮੌਕੇ ਦੇਖਦੀਆਂ, ਹਰੇਕ ਬੰਦਾ ਮੌਕਾ ਪ੍ਰਸਤ ਹੁੰਦਾ ਆ, ਵੈਸੇ ਦੇਖਿਆ ਜਾਵੇ ਤਾਂ ਬਹੁਤ ਘੱਟ ਲੋਕਾਂ ਨੂੰ ਛੱਡ ਕੇ ਉਹ ਸਿਚੁਏਸ਼ਨ ਦਾ ਓਪਰਚੁਨਿਟੀ ਕੋਸਟ ਦਾ ਫਾਇਦਾ ਉਠਾਉਣਾ ਚਾਹੁੰਦੇ ਆ। ਅਤੇ ਅਜਿਹਾ ਹੀ ਟੀਕਿਆਂ ਦੇ ਕੇਸ ਵਿੱਚ ਵੀ ਹੋ ਰਿਹਾ ਹੈ ਕਿ ਸਰਕਾਰਾਂ ਵੀ ਇਹਦਾ ਫਾਇਦਾ ਉਠਾਉਣੀਆਂ ਚਾਹੀਦੀਆਂ, ਹੋਸਪਿਟਲ ਜੇ ਪ੍ਰਾਈਵੇਟ ਉਹ ਫਾਇਦਾ ਉਠਾਉਣਾ ਚਾਹੁੰਦੇ ਆ। ਜਿੱਥੇ ਕਿਸੇ ਵੀ ਕਿਸੇ ਦਾ ਜ਼ੋਰ ਚੱਲਦਾ ਆ, ਉਸ ਸਿਚੁਏਸ਼ਨ ਦਾ ਫਾਇਦਾ ਉਠਾ ਕੇ ਵੈਲਥ ਕ੍ਰੀਏਸ਼ਨ ਕਰਨ ਦੀ ਕੋਸ਼ਿਸ਼ ਕਰਦਾ ਆ। ਵੈਸੇ ਮੋਰਲੀ ਤਾਂ ਇਹ ਜਿਹੜਾ ਆ ਰੋਂਗ ਆ, ਗਲਤ ਆ, ਐਥੀਕਲੀ ਗਲਤ ਆ। ਜਿਹੜੇ ਟੀਕੇ ਆ ਵੈਸੇ ਤਾਂ ਫਰੀ ਦੇਣੇ ਚਾਹੀਦੇ, ਦੂਜੇ ਕੰਟਰੀਆਂ ਤੋਂ ਵੀ ਤੁਹਾਨੂੰ ਇਹ ਫਰੀ ਮਿਲੇ ਹੋਏ ਹੁੰਦੇ ਆ, ਲੇਕਿਨ ਕਈ ਵਾਰੀ ਰੱਖ ਰਖਾਈ ਦੀ ਕੋਸਟ, ਉਹਨਾਂ ਦੀ ਲੋਜਿਸਟਿਕ ਕੋਸਟ, ਉਹਨਾਂ ਨੂੰ ਓਪਰੇਸ਼ਨ ਕਿੱਦਾਂ ਕਰਨਾ, ਇਹ ਕੋਸਟਾਂ ਸਾਰੀਆਂ ਮਿਲਾ ਕੇ ਫਿਰ ਉਹ 'ਚ ਪੈਸਾ ਐਡ ਕੀਤਾ ਜਾਂਦਾ ਆ। ਮੇਰੇ ਖਿਆਲ 'ਚ ਜੇ ਤੁਸੀਂ ਮੋਰਲੀ ਦੇਖੋ ਜਾਂ ਤੁਸੀਂ ਐਥੀਕਲੀ ਇਸ ਨੂੰ ਦੇਖੋ ਤਾਂ ਇਹ ਗਲਤ ਆ, ਲੇਕਿਨ ਕਈ ਹਾਲਾਤ ਦੇ ਵਿੱਚ ਕਈ ਸਰਕਾਰਾਂ ਦੇ ਜਿਹੜੇ ਆ ਉਹ ਮਜਬੂਰੀਆਂ ਵੀ ਬਣ ਜਾਂਦੀਆਂ ਕਿ ਇਹਨਾਂ ਟੀਕਿਆਂ ਨੂੰ ਪੈਸੇ ਦੇ ਕੇ ਅੰਡਰ ਡਿਵੈਲਪ ਕੰਟਰੀਆਂ 'ਚ ਲਾਏ ਜਾਂਦੇ ਆ। ਕੀ ਉਹਨਾਂ ਦੀ
ਜੀ, ਮਤਲਬ ਮੇਰੇ ਤਾਂ ਗੱਲ ਇਹ ਹਜ਼ਮ ਨਹੀਂ ਹੋ ਰਹੀ ਕਿ ਉਹ ਇੱਕ ਕੰਪ੍ਰੀਹੈਂਸਿਵ ਪਲਾਨ ਹੋਣਾ ਚਾਹੀਦਾ ਆ। ਜਿਸ ਤਰ੍ਹਾਂ ਇੰਡੀਆ ਦੇ ਵਿੱਚ ਜਦੋਂ ਪੋਲੀਓ ਦੇ ਬੂੰਦਾਂ ਦਾ ਕੈਂਪੇਨ ਚੱਲਿਆ, ਭਾਅ ਜੀ ਉੱਥੇ ਕੋਈ ਵੀ ਮਤਲਬ ਪੈਸਾ ਨਹੀਂ ਲਿਆ ਗਿਆ, ਚਾਰਜ ਨਹੀਂ ਕੀਤਾ ਗਿਆ। ਜਿਹੜੇ ਲੋਦੇ ਲੱਗਦੇ ਨੇ ਉਹਨਾਂ ਨੂੰ ਚਾਰਜ ਨਹੀਂ ਕੀਤਾ ਗਿਆ। ਜੇ ਆਪਾਂ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ, ਉਹਦੀ ਰੀਸ ਕਰਨੀ ਆ ਤਾਂ ਥੋੜ੍ਹਾ ਦੇਖਣਾ ਚਾਹੀਦਾ ਨਾ ਅਮਰੀਕਾ ਦੇ ਹੋਰ ਦੇਸ਼ਾਂ 'ਚ, ਆਸਟ੍ਰੇਲੀਆ ਵਰਗੇ 'ਚ ਸਰਕਾਰਾਂ ਕੀ ਕਰ ਰਹੀਆਂ ਨੇ। ਅਤੇ ਮੋਰਲੀ ਇਹ ਰੋਂਗ ਹੈ। ਅਤੇ ਪਾਲਾ ਬੈਂਸ ਹੁਣੀ ਕਹਿ ਰਹੇ ਨੇ ਕਿ ਭਾਅ ਜੀ ਸਰਕਾਰ ਕੋਲ ਪੈਸੇ ਹੈ ਨਹੀਂ, ਪਰ ਮੂਰਤੀਆਂ 'ਤੇ ਇੰਨਾ ਰੁਪਈਆ ਲਾਉਣ ਦੀ ਕੀ ਲੋੜ ਹੈ। ਅਤੇ ਹਾਂਜੀ ਬਿਲਕੁਲ ਇਹੀ ਗੱਲ ਹੈ। ਅਤੇ ਦੂਜੇ ਪਾਸੇ ਗੁਰਿੰਦਰ ਸਿੰਘ ਹੁਣੀ
ਕਹਿ ਮਨਦੀਪ, ਇਹਨਾਂ ਦਾ ਮੈਂ ਇੱਦਾਂ ਜਵਾਬ ਦੇ ਦਿੰਦਾ ਹੁਣ ਪਾਲਾ ਬੈਂਸ ਜੀ ਦਾ, ਬੜੀ ਵਧੀਆ ਵੈਸੇ ਇਹਨਾਂ ਨੇ ਗੱਲ ਕੀਤੀ ਆ, ਸ਼ਲਾਘਾ ਵੀ ਕਰਨੀ ਚਾਹੀਦੀ ਆ। ਹੁਣ ਮੈਂ ਅਸੀਂ ਕਈ ਵਾਰੀ ਕਿਹਾ ਹੁੰਦਾ ਕਿ ਜਿਹੜੀਆਂ ਸਰਕਾਰਾਂ ਆ ਉਹਦਾ ਸਮਾਜਿਕ ਅਕਸ ਹੁੰਦਾ, ਸਮਾਜ ਦਾ ਜਿਹੜਾ ਅਕਸ ਹੁੰਦਾ ਉਹ ਸਰਕਾਰੀ ਹੁੰਦੀ ਆ। ਸਾਡੇ ਵਿੱਚੋਂ ਹੀ ਸਰਕਾਰਾਂ ਦੇ ਵਿੱਚ ਬੰਦੇ ਜਾਂਦੇ, MLA ਜਾਂਦੇ, MP ਜਾਂਦੇ ਆ। ਹੁਣ ਸਾਡੇ ਕੋਲ ਜੇ ਤੁਸੀਂ ਸਮਾਜਿਕ ਪ੍ਰਵਿਰਤੀ ਨੂੰ ਦੇਖੋ, ਪੈਸੇ ਕੋਲ ਹੁੰਦੇ ਨਹੀਂ ਹੈ, ਕਰਜ਼ਾ ਲੈ ਕੇ ਅਸੀਂ ਵਿਆਹਾਂ 'ਤੇ ਕਿੰਨਾ ਖਰਚ ਕਰਦੇ ਹਾਂ, ਅਸੀਂ ਕੜਮਾਈਆਂ 'ਤੇ ਕਿੰਨਾ ਖਰਚ ਕਰਦੇ ਹਾਂ, ਅਸੀਂ ਪਾਰਟੀਆਂ 'ਤੇ ਕਿੰਨਾ ਖਰਚ ਕਰਦੇ ਹਾਂ, ਉਹ ਸਾਡੀ ਸਮਰੱਥਾ ਤੋਂ ਬਾਹਰ ਹੁੰਦਾ ਆ। ਕਿਉਂਕਿ ਉਹ ਡਿਮੋਨਸਟ੍ਰੇਸ਼ਨ ਇਫੈਕਟ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਦੂਜਿਆਂ ਦੇ ਮੁਕਾਬਲੇ ਚੰਗਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਸਮਾਜ ਵਿੱਚ ਇਹ ਪ੍ਰਵਿਰਤੀ ਆ ਕਿ ਅਸੀਂ ਜਿਹੜੇ ਸਾਡੇ ਸਾਧਨ ਆ ਉਹਨਾਂ ਤੋਂ ਜ਼ਿਆਦਾ ਅਸੀਂ ਪੈਰ ਪਸਾਰਦੇ ਹਾਂ, ਆਪਣੀ ਚਾਦਰ ਦੇਖ ਕੇ ਨਹੀਂ ਪੈਰ ਪਸਾਰਦੇ, ਉਹਨਾਂ ਤੋਂ ਜ਼ਿਆਦਾ ਪੈਰ ਪਸਾਰਦੇ ਹਾਂ। ਇਹੀ ਪ੍ਰਵਿਰਤੀ ਜਿਹੜੀ ਆ ਸਰਕਾਰਾਂ ਵਿੱਚ ਜਾਂਦੀ ਆ, ਇਹੀ ਪ੍ਰਵਿਰਤੀ ਜਿਹੜੇ ਸਾਡੇ ਲੀਡਰਸ ਦੇ ਵਿੱਚ ਜਾਂਦੀ ਆ, ਕਿਉਂਕਿ ਉਹਨਾਂ ਨੇ ਕੰਪੈਟੀਟਿਵ ਐਜ ਕ੍ਰੀਏਟ ਕਰਨਾ ਹੁੰਦਾ ਦੂਜੀ ਪਾਰਟੀ 'ਤੇ। ਇਸ ਲਈ ਕਈ ਵਾਰੀ ਅਨਸੈਸਰੀ ਖਰਚੇ ਵੀ ਕਰਨੇ ਪੈਂਦੇ ਆ, ਪਰ ਨੈਸ਼ਨਲ ਲੈਵਲ 'ਤੇ ਇੱਕ ਜਿਹੜੀ ਮੂਰਤੀ ਬਣਾਉਣੀ ਆ ਜਾਂ ਨਵਾਂ ਪਾਰਲੀਮੈਂਟ ਬਣਾਉਣਾ, ਹੁਣ ਅਸੀਂ ਸਾਡੇ ਕੋਲ ਸਾਡੇ ਸਮਾਜ ਵਿੱਚ ਫੋਰ ਐਗਜ਼ੈਂਪਲ ਸਾਡੇ ਕੋਲ ਚੰਗੇ ਘਰ ਹੁੰਦੇ ਆ, 4 ਬੈਡਰੂਮ 5 ਬੈਡਰੂਮ ਘਰ ਹੁੰਦੇ ਆ, ਫਿਰ ਵੀ ਅਸੀਂ ਵੱਡਾ ਘਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਤੁਸੀਂ ਦੂਜੇ ਤੱਕ ਮਤਲਬ ਆਪਣੀ ਜਿਹੜੀ ਵੈਲਥ ਆ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਆ, ਜਾਂ ਫਿਰ ਤੁਸੀਂ ਆਪਣੇ ਆਪ ਨੂੰ ਥੋੜ੍ਹਾ ਦੂਜੇ 'ਤੇ ਵੱਡਾ ਬਣਨ ਦੀ ਕੋਸ਼ਿਸ਼ ਕਰਦੇ ਆ, ਆਪਣੀਆਂ ਲੋੜਾਂ ਪੂਰੀਆਂ ਹੁੰਦੀਆਂ ਆ, ਪ੍ਰਭਾਵ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਤਾਂ ਇੱਕ ਸਮਾਜਿਕ ਅਕਸ਼ ਆ ਜਿਹੜਾ ਸਾਡਾ, ਜਿੱਦਾਂ ਦੇ ਸਮਾਜ 'ਚ ਅਸੀਂ ਵਿਚਰਦੇ ਹਾਂ ਉੱਦਾਂ ਦੀਆਂ ਸਾਡੀਆਂ ਸਰਕਾਰਾਂ ਹੁੰਦੀਆਂ, ਉੱਦਾਂ ਦੇ ਸਾਡੇ ਕੰਮ ਹੁੰਦੇ ਆ, ਉੱਦਾਂ ਦੀ ਸਾਡੀ ਬਿਊਰੋਕਰੇਸੀ ਹੁੰਦੀ ਆ। ਇਹ ਤਾਂ ਸਮਝੀ ਜਾ ਸਕਦੀ ਹੈ ਕਿ ਅੱਜ ਮੂਰਤੀ 'ਤੇ ਖਰਚਾ ਕੀਤਾ ਜਾ ਰਿਹਾ, ਅਸੀਂ ਘਰਾਂ ਵਿੱਚ ਵੀ ਤਾਂ ਅਜਿਹੇ ਖਰਚੇ ਕਰਦੇ ਹੀ ਹਾਂ ਜਿਹੜੇ ਸਾਨੂੰ ਨਹੀਂ ਕਰਨੇ ਚਾਹੀਦੇ। ਇੱਥੋਂ ਹੀ ਜਾਂਦਾ ਸੀ ਕਈ ਵਾਰ ਪਹਿਲਾਂ ਵੀ ਹਮਦੀਪ ਗੱਲ।
ਹਾਂਜੀ ਹਾਂਜੀ, ਇਹ ਤਾਂ ਸਾਡੀ ਜਿਹੜੀ ਲੋਕਾਂ ਦੀ ਮਾਨਸਿਕਤਾ, ਇਹ ਸਾਡੇ ਨਾ ਸਮਾਜ ਦਾ ਸਰਕਾਰ ਵੀ ਉਹੀ ਉਹੀ ਹੈ ਨਾ, ਜਿੱਦਾਂ ਕਹਿੰਦੇ ਹੀ ਆ ਵੀ ਜਿਹੋ ਜਿਹੇ ਲੋਕ ਉਹੋ ਜਿਹੇ ਅਖਾਣ, ਜਿਹੋ ਜਿਹੇ ਸੰਦ ਉਹੋ ਜਿਹੇ ਤਖਾਣ। ਸੋ ਹਾਂ, ਖੈਰ ਯੋਗੇਸ਼ ਠਾਕੁਰ ਉਹਨਾਂ ਨੇ ਜਾਣਕਾਰੀ 'ਚ ਵਾਧਾ ਕੀਤਾ ਸਾਡੇ ਜਪਾਨ ਤੋਂ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਿੱਧੂ ਜੀ ਗੌਰਮੈਂਟ ਹੋਸਪਿਟਲ ਵਿੱਚ ਇੰਜੈਕਸ਼ਨ ਫਰੀ ਹੈ ਜੀ। ਬਹੁਤ ਵਧੀਆ ਜੀ, ਥੈਂਕ ਯੂ। ਲੋਕ ਅਗਰ ਗੌਰਮੈਂਟ ਹੋਸਪਿਟਲ ਨਹੀਂ ਜਾਣਾ ਚਾਹੁੰਦੇ ਤਾਂ ਫਿਰ ਗੌਰਮੈਂਟ ਕੀ ਕਰੇ, ਮੇਰੀ ਫੈਮਿਲੀ ਨੂੰ ਵੀ ਫਰੀ ਵਿੱਚ ਇੰਜੈਕਸ਼ਨ ਲੱਗਿਆ। ਬਹੁਤ ਵਧੀਆ ਜਾਣਕਾਰੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਪਰ ਜਿਹੜਾ
ਇੱਥੇ ਅਮਨਦੀਪ, ਇੱਕ ਮਿੰਟ, ਠੀਕ ਹੈ ਨਾ, ਛੱਡਦੇ ਹਾਂ, ਗੌਰਮੈਂਟ ਸਕੂਲਾਂ 'ਚ ਫੀਸ ਫਰੀ ਆ, ਉੱਥੇ ਸਭ ਕੁਛ ਫਰੀ ਆ, ਲੋਕ ਅਸੀਂ ਗੌਰਮੈਂਟ ਸਕੂਲ 'ਚ ਆਪਣਾ ਬੱਚਾ ਪਾਉਂਗੇ, ਕਦੇ ਵੀ ਨਹੀਂ ਪਾਉਂਦੇ। ਹੁਣ ਈਵਨ ਆਸਟ੍ਰੇਲੀਆ ਦੇ ਵਿੱਚ ਵੀ ਗੌਰਮੈਂਟ ਸਕੂਲ ਟੋਪ ਸਕੂਲ ਆ, ਇੱਥੇ ਵੀ ਸਾਡੇ ਟੋਪ ਕਲਾਸ ਸਕੂਲ ਹੈ ਗੌਰਮੈਂਟ ਸਕੂਲ, ਫਿਰ ਵੀ ਸਾਡੇ ਕੋਲ ਅਗਰ ਜ਼ਿਆਦਾ ਪੈਸਾ ਹੁੰਦਾ ਤਾਂ ਕ੍ਰਿਸਚੀਅਨ ਜਾਂ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਸਿਰਫ ਇਸ ਲਈ ਕਰਦੇ ਹਾਂ ਕਿ ਅਸੀਂ ਲੋਕਾਂ 'ਤੇ, ਦੂਜੇ ਲੋਕਾਂ 'ਤੇ ਆਪਣਾ ਪ੍ਰਭਾਵ ਕ੍ਰੀਏਟ ਕਰੇ, ਸਾਡੀ ਸਮਾਜ ਦੀ ਸਾਇਕੀ ਆ।
ਅਮਰੀਕ ਭਾਅ ਜੀ, ਉੱਦਾਂ ਮੈਂ ਇਹ ਗੱਲ ਸੋਚਦਾ ਹਾਂ ਕਿ ਜੇ ਗੌਰਮੈਂਟ ਜਿਹੜੀ ਆ ਸੀਰੀਅਸ ਹੋਵੇ, ਪੰਜਾਬ ਗੌਰਮੈਂਟ, ਠੀਕ ਹੈ, ਵੀ ਟੀਕੇ ਲਵਾਉਣ ਨੂੰ, ਮਤਲਬ ਟੀਕਿਆਂ ਦਾ ਮਤਲਬ ਰੋਲ ਆਊਟ ਕਰਨ ਨੂੰ ਛੇਤੀ, ਜਿੱਦਾਂ ਆਸਟ੍ਰੇਲੀਆ ਦੇ ਵਿੱਚ ਹੈ, ਆਸਟ੍ਰੇਲੀਆ ਦੇ ਵਿੱਚ ਵੀ ਕਈ ਸਕੀਮਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਚਲੋ ਲਵਾ ਲਾਂਗੇ ਟੀਕਾ, ਛੱਡੋ ਪਰੇ, ਹਜੇ ਕੋਈ ਐਡੀ ਲੋੜ ਨਹੀਂ, ਆਪਾਂ ਕਿਹੜੇ ਬਾਹਰ ਜਾਣਾ ਜਾਂ ਕਿੱਦਾਂ ਜਾਣਾ, ਪਰ ਗੌਰਮੈਂਟ ਕਹਿ ਰਹੀ ਹੈ ਵੀ ਭਾਈ ਛੇਤੀ ਲਵਾਓ ਟੀਕਾ, ਅਤੇ ਉਹ ਨਾ ਲੋਲੀਪੋਪ ਵੀ ਦੇ ਰਹੀ ਹੈ, ਅਤੇ ਇਹ ਕਈ ਕੰਟਰੀਆਂ ਦੇ ਵਿੱਚ ਲੋਟਰੀਆਂ ਵੀ ਕੱਢ ਰਹੀ ਹੈ ਵੀ ਜਦੋਂ ਤੁਸੀਂ ਟੀਕਾ ਲਾਓਗੇ ਨਾ ਤਾਂ ਤੁਸੀਂ ਮਿਲੀਅਨ ਡਾਲਰ ਦੀ ਲੋਟਰੀ 'ਚ ਤੁਹਾਡਾ ਮਤਲਬ ਨਾਮ ਆਵੇਗਾ, ਤੁਹਾਨੂੰ ਮਿਲੀਅਨ ਡਾਲਰ ਵੀ ਮਿਲ ਸਕਦਾ ਤੁਹਾਨੂੰ, ਮਤਲਬ ਬਹੁਤ ਬਹੁਤ ਉਹਨੀ ਲੋਟਰੀਆਂ ਸ਼ੁਰੂ ਕੀਤੀਆਂ ਹਨ, ਮਤਲਬ ਹੋਲੀਡੇ ਵੀ ਮਿਲ ਸਕਦੀ, ਕਾਰ ਵੀ ਨਿਕਲ ਸਕਦੀ ਆ, ਤਾਂ ਕਿ ਛੇਤੀ ਤੋਂ ਛੇਤੀ ਜਿਹੜਾ ਉਹ ਟੀਕਾ ਲਵਾ ਲਓ। ਹੋਰ ਵੀ ਕਈ ਸਕੀਮਾਂ ਨੇ, ਓਪੋਜੀਸ਼ਨ ਇਹ ਵੀ ਕਹਿ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਭਾਈ ਤੁਸੀਂ ਐਡਵਰਟਾਈਜ਼ ਕਰੋ ਛੇਤੀ ਤੋਂ ਛੇਤੀ ਵੀ ਲੋਕ ਛੇਤੀ ਤੋਂ ਛੇਤੀ ਟੀਕਾ ਲਵਾਉਣ। ਇਸੇ ਤਹਿਤ ਜਿਹੜੇ ਸੈਲੈਬ੍ਰਿਟੀਜ਼ ਨੇ, ਮਿਨਿਸਟਰ ਨੇ, ਪ੍ਰਾਈਮ ਮਿਨਿਸਟਰ ਨੇ, ਉਹ ਆਪ ਟੀਕਾ ਲਵਾਉਂਦੇ ਨੇ, ਫੋਟੋਆਂ ਖਿਚਾਉਂਦੇ ਨੇ, ਪਾਉਂਦੇ ਨੇ ਵੀ ਭਾਈ ਮੈਂ ਲਵਾ ਲਿਆ, ਤੁਸੀਂ ਵੀ ਲਵਾ ਲਓ, ਛੇਤੀ ਲਵਾਓ। ਪਰ ਲੋਕ ਫਰੀ ਹੋਣ ਦੇ ਨਾਤੇ ਵੀ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਅਣਗਹਿਲੀ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਮੈਂ ਵੀ ਹਾਂ, ਮੈਂ ਵੀ ਨਹੀਂ ਲਵਾਇਆ ਅਜੇ, ਅਤੇ ਹਾਲਾਂਕਿ ਮੈਨੂੰ ਰਜਿਸਟਰ ਕਰਨਾ ਪੈਣਾ ਹੋਸਪਿਟਲ 'ਚ। ਪਰ ਜਿਹੜਾ ਇਹ 'ਚ ਪੈਸੇ ਕਮਾਉਣ ਦਾ ਫੰਡਾ ਨਾ, ਉਹ ਕੱਢਣਾ ਚਾਹੀਦਾ ਆ, ਅਤੇ ਜੇ ਪ੍ਰਾਈਵੇਟ ਤੋਂ ਵੀ ਲਵਾਉਣੇ ਨੇ ਸਰਕਾਰ ਨੇ, ਤਾਂ ਉਹਨਾਂ ਨੂੰ ਮਤਲਬ ਤੁਸੀਂ ਥੋੜ੍ਹੇ ਜਿਹੇ ਐਡਵਾਂਟੇਜ ਦੇ ਦਿਓ ਵੀ ਆਪ ਤੁਸੀਂ ਕੋਲੋਂ ਪੈਸੇ ਦੇ ਦਿਓ, ਵੀ ਤੁਸੀਂ ਵੀ ਡਰਾਈਵ ਔਨ ਬਿਹਾਫ ਆਫ ਸਾਡੇ ਕਰ ਦਿਓ, ਠੀਕ ਹੈ ਨਾ। ਕਿਉਂਕਿ ਦੇਖੋ ਸਰਕਾਰੀ ਜਿਹੜੇ ਹੋਸਪਿਟਲ ਹੈ ਉਹਨਾਂ ਦਾ ਖੁਲਾਸਾ ਤਾਂ ਅਸੀਂ ਦੇ ਕੇ ਚੁੱਕੇ ਹਾਂ ਵੀ ਕਿੰਨਾ ਕੁ ਮਤਲਬ ਨਿਘਾਰ ਉਹਨਾਂ ਦੇ ਵਿੱਚ ਹੈਗਾ, ਕੋਈ ਉੱਥੇ ਪੁੱਛ ਗਿੱਛ ਨਹੀਂ, ਕੋਈ ਸਰਕਾਰੀ ਹਸਪਤਾਲਾਂ ਦੇ ਵਿੱਚ ਕੋਈ ਹਾਈਜੀਨ ਨਹੀਂ ਹੈਗੀ, ਕੋਈ ਉੱਥੇ ਹੋਸਪਿਟੈਲਿਟੀ ਨਹੀਂ ਹੈਗੀ, ਕੋਈ ਕੇਅਰ ਹੈ ਨਹੀਂ, ਹੈ ਨਾ। ਮਤਲਬ ਬੰਦਾ ਜੇ ਫਿਜ਼ੀਕਲੀ ਬਿਮਾਰ ਹੋ ਕੇ ਜਾਂਦਾ ਤਾਂ ਉੱਥੇ ਮਾਨਸਿਕ ਤੌਰ ਤੋਂ ਪਰੇਸ਼ਾਨ ਹੋ ਕੇ ਆਉਂਦਾ ਆ, ਮੈਂਟਲ ਹੈਲਥ ਇਸ਼ੂਜ਼ ਲੈ ਕੇ ਆਉਂਦਾ ਆ, ਕਿਉਂਕਿ ਡਾਕਟਰਾਂ ਦੇ ਰਵੱਈਏ, ਨਰਸਾਂ ਦੇ ਰਵੱਈਏ, ਉੱਥੋਂ ਦੇ ਜਿਹੜੇ ਸਟਾਫ ਦੇ ਰਵੱਈਏ ਬੜੇ ਗਲਤ ਨੇ। ਖੈਰ ਇਹਦੇ 'ਤੇ ਸੁਧਾਰ ਕਰਨ ਦੀ ਬਜਾਏ, ਅਮਰੀਕ ਭਾਅ ਜੀ ਚਲੋ ਨਾਲ ਲੱਗਦੀ ਗੱਲ ਇਹ ਵੀ ਕਰ ਲੈਂਦਾ ਵੀ ਹੁਣ ਤੋਂ 1.5-2 ਸਾਲ ਪਹਿਲਾਂ ਇੱਕ ਬੜੀ ਮੁਹਿੰਮ ਚਲਾਈ ਸੀ ਕਈ ਸਾਲ ਵੀ ਆਹ ਜੀ ਗੁਰਦੁਆਰੇ ਇੱਦਾਂ ਦੇ ਬਣਾਏ ਹੋ ਆ, ਗੁਰਦੁਆਰੇ 3-3, 4-4 ਬਣਾਇਓ, ਹਸਪਤਾਲ ਬਣਾਓ, ਆਹ ਬਣਾਓ। ਉਦੋਂ ਵੀ ਅਸੀਂ ਕਹਿੰਦੇ ਹੁੰਦੇ ਸੀਗੇ ਵੀ ਹਰ ਪਿੰਡ ਦੇ ਵਿੱਚ ਹਸਪਤਾਲ ਬਣਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਲੋਕ, ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਹੁੰਦੀਆਂ ਆ ਔਰ ਉਹ ਲੋਕ ਡਿਸਪੈਂਸਰੀਆਂ ਨਹੀਂ ਚਲਾਉਂਦੇ, ਹਾਲਾਂਕਿ ਪਿੰਡ ਵਾਲੇ ਕਮਰਾ ਦਿੰਦੇ ਆ, ਪਿੰਡ ਵਾਲਿਆਂ ਨੇ ਕਮਰੇ ਦਿੱਤੇ ਉਹ ਡਿਸਪੈਂਸਰੀ ਖੋਲ੍ਹਣ ਨੂੰ, ਜਾਂ ਗ੍ਰਾਮ ਪੰਚਾਇਤ ਦੀ ਗ੍ਰਾਂਟ ਦੇ ਰਾਹੀਂ ਉਹ ਕਮਰਾ ਬਣਦਾ ਆ ਜੰਝ ਘਰ ਦੇ ਵਿੱਚ, ਜਿਹੜੀ ਸਾਂਝੀ ਜ਼ਮੀਨ ਹੁੰਦੀ ਪਿੰਡ ਦੇ ਵਿੱਚ, ਉੱਥੇ ਲੋਕ ਡਿਸਪੈਂਸਰੀ ਤੱਕ ਨਹੀਂ ਚੱਲਣ ਦਿੰਦੇ ਹੈਗੇ, ਜਾਂ ਡਿਸਪੈਂਸਰੀ ਤੱਕ ਸਮਾਨ ਲੈਣ ਦੇ ਲਈ ਕੋਈ ਉਹਦਾ ਪਿੱਛਾ ਨਹੀਂ ਕਰਦਾ, ਠੀਕ ਹੈ। ਹੁਣ ਜਿਹੜੇ ਹਸਪਤਾਲ ਬਣੇ ਹੋਏ ਟੈਕਸ ਪੇਅਰ ਨੇ ਬਣਾਏ ਹੋਏ, ਸਰਕਾਰੀ ਆ ਉਹਨਾਂ ਦੇ ਹਾਲਾਤ ਤਾਂ ਹੁਣ ਭਾਜੀ ਇਹ ਤੋਂ ਵੱਧ ਤਾਂ ਡੈਮੋਸਟ੍ਰੇਸ਼ਨ ਹੋ ਨਹੀਂ ਸਕਦੀ। ਆਹ ਡੇਢ ਸਾਲ ਦੇ ਵਿੱਚ ਜੋ ਵਰਤਾਰਾ ਆ ਪ੍ਰਾਈਵੇਟ ਜਿਹੜੇ ਸੀ ਉਹ ਵੀ ਭੱਜ ਗਏ, ਠੀਕ ਹੈ, ਜਿਹੜੇ ਸਰਕਾਰੀ ਸੀ ਉਹਨਾਂ 'ਚ ਰਿਸੋਰਸ ਹੈ ਨਹੀਂ, ਉਹਨੀ ਸਮਾਨ ਪਹਿਲਾਂ ਹੀ ਵੇਚਿਆ ਹੋਇਆ ਆ ਸਾਰਾ ਕੁਝ, ਉੱਥੇ ਜਿਹੜੇ ਡਾਕਟਰ ਉਹ ਆਉਂਦੇ ਹੀ ਨਹੀਂ ਹੈਗੇ। ਸੋ ਜੇ ਆਪਾਂ ਪਿੰਡਾਂ 'ਚ ਹੋਰ ਵੀ ਬਣਾ ਲੈਂਦੇ, ਉਹਨਾਂ ਨੇ ਵੀ ਤਾਂ ਇਹੀ ਕੁਛ ਕਰਨਾ ਸੀ, ਉਹ ਕਿਹੜੇ ਕਿਤੇ ਮਤਲਬ ਬਹੁਤ ਜ਼ਿਆਦਾ ਵਧੀਆ ਚੱਲਣੇ ਸੀ, ਜਿਹੜੇ ਐਗਜਿਸਟਿੰਗ ਆ ਉਹ ਤਾਂ ਚੱਲਿਆ ਨਹੀਂ ਸਿਸਟਮ। ਤੁਹਾਡੇ ਹਿਸਾਬ ਨਾਲ ਤੁਹਾਡੀ ਐਨਾਲਿਸਿਸ ਕੀ ਹੈ ਪੰਜਾਬ ਦੇ? ਮੇਰੇ ਹਿਸਾਬ ਨਾਲ ਤਾਂ ਫੇਲੀਅਰ ਹੈ, ਬਹੁਤ ਪ੍ਰਾਈਵੇਟ ਅਤੇ ਸਰਕਾਰੀ ਦੋਨੋਂ ਹੀ ਫੇਲੀਅਰ ਹੈ। ਤੁਹਾਡਾ ਕੀ ਵਰਤਾਰਾ, ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ?
ਅਮਨਦੀਪ, ਅਸੀਂ ਕਹਿੰਦੇ ਹਾਂ ਨਾ ਸਰਕਾਰ ਦੇ ਜਿੱਦਾਂ ਪ੍ਰਾਈਵੇਟ ਹੋਸਪਿਟਲ ਆ, ਗੌਰਮੈਂਟ ਹੋਸਪਿਟਲ ਆ, ਇਹਦੇ ਵਿੱਚ ਕੇਅਰ ਨਹੀਂ ਹੁੰਦੀ, ਹੈ ਨਾ। ਉਹਦੇ ਵਿੱਚ ਕਈ ਵਾਰੀ ਥੋੜ੍ਹਾ ਬਹੁਤਾ ਇਲਾਜ ਕਰ ਵੀ ਦਿੱਤਾ, ਫੀਸ ਵੀ ਨਹੀਂ ਤੁਹਾਡੀ ਤੋਂ ਲਈ ਜਾਂਦੀ ਅਤੇ ਇਲਾਜ ਤੁਹਾਡਾ ਕਰ ਵੀ ਦਿੱਤਾ, ਪੈਸੇ ਵੀ ਨਹੀਂ ਚਾਰਜ ਕੀਤੇ ਜਾਂਦੇ, ਹੈ ਨਾ। ਹੁਣ ਜਿਹੜੇ ਪ੍ਰਾਈਵੇਟ ਹੋਸਪਿਟਲਸ ਆ, ਇਹ ਤੁਹਾਡੀ ਕੇਅਰ ਨਹੀਂ ਕਰਦੇ, ਤੁਹਾਡੇ ਪੈਸੇ ਦੀ ਕੇਅਰ ਕਰਦੇ ਆ ਕਿ ਤੁਹਾਡੇ ਕੋਲ ਕਿੰਨਾ ਪੈਸਾ, ਉਹਦੀ ਚੰਗੀ ਤਰ੍ਹਾਂ ਕੇਅਰ ਕਰਦੇ ਆ, ਉਹਦੇ ਲਈ ਤੁਹਾਡੇ ਨਾਲ ਮਿੱਠਾ ਬੋਲਦੇ ਆ, ਉਹਦੇ ਨਾਲ ਉਹਦੇ ਲਈ ਤੁਹਾਡਾ ਇਲਾਜ ਕਰਨ ਦੀ ਕੋਸ਼ਿਸ਼ ਥੋੜ੍ਹੀ ਬਹੁਤੀ ਕੀਤੀ ਜਾਂਦੀ। ਇਲਾਜ ਲੂ ਤਾਂ ਜਿੱਦਾਂ ਸਰਕਾਰੀ ਹੋਸਪਿਟਲ 'ਚ ਹੁੰਦਾ ਉੱਦਾਂ ਹੀ ਹੁੰਦਾ ਉੱਥੇ ਵੀ, ਲੇਕਿਨ ਉੱਥੇ ਪੈਸੇ ਜ਼ਿਆਦਾ ਲੱਗੇ ਹੁੰਦੇ ਆ, ਤਾਂ ਉਹ ਮਿੱਠਾ ਬੋਲ ਕੇ ਤੁਹਾਡੇ ਪੈਸੇ ਦੀ ਕੇਅਰ ਕਰਦੇ, ਤੁਹਾਡੀ ਹੈਲਥ ਦੀ ਕੇਅਰ ਉੱਥੇ ਵੀ ਨਹੀਂ ਬਹੁਤੀ ਹੁੰਦੀ। ਜੇ ਤੁਸੀਂ ਪ੍ਰਾਈਵੇਟ ਹੋਸਪਿਟਲ ਜਾਓ ਔਰ ਸਰਕਾਰੀ ਹੋਸਪਿਟਲ ਦਾ ਫਰਕ ਦੇਖੋ, ਕੋਈ ਜ਼ਿਆਦਾ ਫਰਕ ਨਹੀਂ ਆ, ਕਿਉਂਕਿ ਇੱਥੇ ਤੁਹਾਡੇ ਕੋਲ 4-5 ਲੱਖ 6 ਲੱਖ ਲੱਗ ਗਿਆ ਹੁੰਦਾ, ਫਿਰ ਤਸੱਲੀ ਇਹ ਹੋ ਕੇ ਤੁਸੀਂ ਆਪਣੇ ਘਰ ਨੂੰ ਆ ਜਾਂਦੇ ਆ, ਫਰਕ ਇੰਨਾ ਹੀ ਆ। ਅਤੇ ਬਾਕੀ ਜਿਹੜਾ ਤੁਹਾਡਾ ਹੋਰ ਕੁਐਸਚਨ, ਹੋਰ ਅਮਨਦੀਪ ਕੁਐਸਚਨ ਨੂੰ ਥੋੜ੍ਹਾ ਇਲੈਬੋਰੇਟ ਕਰੋ ਤਾਂ ਕੀ ਕੁਐਸਚਨ ਤੁਸੀਂ ਤੁਹਾਡਾ?
ਨਹੀਂ, ਕੁਐਸਚਨ ਮੇਰਾ ਇਹ ਸੀਗਾ ਵੀ ਜਿਹੜਾ ਮੈਡੀਕਲ ਸਿਸਟਮ ਹੈ ਉਹ ਮੇਰੇ ਹਿਸਾਬ ਨਾਲ ਬਹੁਤ ਪ੍ਰਾਈਵੇਟ ਸੈਕਟਰ ਅਤੇ ਪਬਲਿਕ ਸੈਕਟਰ ਫੇਲ ਹੋਇਆ ਆਲਮੋਸਟ ਇੰਡੀਆ ਦੇ ਵਿੱਚ, ਕਿਉਂਕਿ ਟੈਸਟ ਤਾਂ ਉਦੋਂ ਹੀ ਹੁੰਦਾ ਨਾ ਜਦੋਂ ਮਹਾਂਮਾਰੀ ਹੁੰਦੀ ਆ ਜਾਂ ਕੋਈ ਇਹੋ ਜਿਹੀ ਵਿਪਤਾ ਆਉਂਦੀ ਆ, ਜਦੋਂ ਉਹਨੂੰ ਵਰਤਿਆ ਹੀ ਨਹੀਂ ਜਦੋਂ।
ਬਿਲਕੁਲ ਬਿਲਕੁਲ, ਹਾਂਜੀ,
ਹੈ ਨਾ, ਜਦੋਂ
ਬਿਲਕੁਲ ਤੁਹਾਡਾ, ਮੈਂ ਤਾਂ ਕਹਾਂਗਾ ਪ੍ਰਾਈਵੇਟ ਜਿਹੜਾ ਸੈਕਟਰ ਹੈ ਨਾ, ਪ੍ਰਾਈਵੇਟ ਹੋਸਪਿਟਲਸ ਆ, ਪ੍ਰਾਈਵੇਟ ਮੈਡੀਕਲ ਇਸਟੈਬਲਿਸ਼ਮੈਂਟ ਆ, ਇਹ ਜ਼ਿਆਦਾ ਫੇਲ ਹੋਈ ਆ ਸਰਕਾਰੀ ਨਾਲੋਂ। ਕਈ ਅਜਿਹੀਆਂ ਰਿਪੋਰਟਾਂ ਆ ਰਹੀਆਂ ਕਿ ਜੇ ਤੁਸੀਂ ਸਰਕਾਰੀ ਹੋਸਪਿਟਲ ਚਲ ਜਾਂਦੇ ਆ ਤੁਹਾਡੇ ਬਚਣ ਦੇ ਚਾਂਸਿਸ ਜ਼ਿਆਦਾ ਹੁੰਦੇ ਆ, ਲੇਕਿਨ ਜੇ ਤੁਸੀਂ ਪ੍ਰਾਈਵੇਟ ਹੋਸਪਿਟਲ 'ਚ ਚਲੇ ਜਾਂਦੇ ਆ ਤੁਹਾਡੇ ਬਚਣ ਦੇ ਚਾਂਸ ਤਾਂ ਜਿੰਨੇ ਹੁੰਦੇ ਹੁੰਦੇ ਹੀ ਆ, ਲੇਕਿਨ ਤੁਹਾਡੀ ਜੇਬ ਖਾਲੀ ਹੋਣ ਦੇ ਚਾਂਸ ਪੂਰੇ ਪੂਰੇ ਆ। ਕਿ ਕਈਆਂ ਨੇ ਤਾਂ ਆਪਣੀਆਂ ਜਿਹੜੀਆਂ ਨਾ ਇਸ ਕੋਵਿਡ-19 ਦੇ ਕੇਸ ਵਿੱਚ ਪ੍ਰਾਈਵੇਟ ਹੋਸਪਿਟਲਾਂ ਦੀ ਕੰਮ ਦੇ ਕਾਰਨ ਆਪਣੀਆਂ ਸਾਰੀ ਜ਼ਿੰਦਗੀ ਦੀ ਜਿੰਨੀ ਵੀ ਕਮਾਈ ਸੀ ਨਾ ਸਾਰੀ ਰੋੜ ਦਿੱਤੀ ਆ, ਉਹਨਾਂ ਤੋਂ ਲੈ ਲਈ ਗਈ ਆ। ਇੱਦਾਂ ਦੀਆਂ ਵੀ ਖਬਰਾਂ ਆ ਰਹੀਆਂ ਪੰਜਾਬ ਦੇ ਵਿੱਚੋਂ। ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਅਮਨਦੀਪ ਜਿਹੜਾ ਟੀਕਾ ਹੈ ਨਾ, ਜੇ ਤੁਸੀਂ ਫਲੂ ਦਾ ਟੀਕਾ ਲਵਾਉਣਾ ਹੋਵੇ, ਚਲੋ ਵੈਕਸੀਨ ਤੋਂ ਛੱਡੋ ਕੋਵਿਡ-19 ਨੂੰ, ਜੇ ਤੁਸੀਂ ਪ੍ਰਾਈਵੇਟ ਲਈ ਲਵਾਉਣਾ ਤਾਂ ਤੁਹਾਨੂੰ $20 ਲੱਗਦੇ ਆ। $20 ਤੁਸੀਂ ਲਓ ਟੀਕਾ, ਤੁਸੀਂ ਡਾਕਟਰ ਤੋਂ ਲਵਾ ਸਕਦੇ ਆ। ਹੁਣ ਕਈ ਵਾਰੀ ਬੰਦੇ ਜਿਹੜੇ ਕੈਜੂਅਲ ਕੰਮ ਕਰਦੇ ਆ, ਜੇ ਹੁਣ ਜਿਹੜੀ ਸਰਕਾਰੀ ਹੋਸਪਿਟਲ ਆ ਉਹਦੇ ਵਿੱਚ ਟੀਕਾ ਲਵਾਉਣਾ ਜਾਣਾ ਤੁਹਾਨੂੰ ਮੰਡੇ ਟੂ ਫਰਾਈਡੇ ਸਪੈਸੀਫਿਕ ਘੰਟਿਆਂ ਵਿੱਚ ਜਾਣਾ ਪੈਣਾ, ਖਾਸ ਜਿਹੜੇ ਸਮਾਨ ਨਿਰਧਾਰਿਤ ਕੀਤਾ ਹੁੰਦਾ। ਹੁਣ ਕੋਈ ਬੰਦਾ ਸਪੋਜ਼ ਕਰੋ ਕੰਮ ਕਰਦਾ, ਉਹ 5 ਤੋਂ 9 ਵਜੇ ਤੋਂ ਲੈ ਕੇ 4 ਵਜੇ ਤੱਕ, ਉਹਦੀ ਤਨਖਾਹ $300 ਆ, ਉਹਨੂੰ ਤਾਂ ਹੀ ਮਿਲਣੀ ਜੇ ਕੰਮ 'ਤੇ ਜਾਂਦਾ, ਅਤੇ ਉਹ $20 ਦਾ ਟੀਕਾ ਲੈ ਕੇ ਉਹ ਆਪਣੇ ਸੰਡੇ ਸੈਟਰਡੇ ਕਿਸੇ ਡਾਕਟਰ ਤੋਂ ਲਵਾ ਲਊਗਾ, ਉਹਦੇ ਬਾਕੀ ਦਿਹਾੜੀ ਤਾਂ ਬਚ ਗਈ ਨਾ। ਇੱਦਾਂ ਵੀ ਕਈ ਵਾਰੀ ਹੁੰਦੀ ਆ ਕਿ ਪ੍ਰਾਈਵੇਟ ਕੰਮ ਤੁਹਾਨੂੰ ਕਈ ਵਾਰੀ ਸੌਖਾ ਪੈਂਦਾ, ਜਾਂ ਉਹ ਪੈਸੇ ਦੇ ਕੇ ਕੰਮ ਜਿਹੜਾ ਉਹ ਤੁਹਾਨੂੰ ਫਾਇਦੇ ਰਹਿੰਦਾ ਹੈ ਕਿ ਜੇ ਤੁਸੀਂ ਸਰਕਾਰੀ ਹੋਸਪਿਟਲ ਜਾ ਕੇ ਲਓ। ਸਰਕਾਰ ਦੀਆਂ ਕਈ ਮਜਬੂਰੀਆਂ ਹੁੰਦੀਆਂ ਸਰਕਾਰੀ ਹੋਸਪਿਟਲ ਦੀਆਂ, ਉਹਨਾਂ ਦੇ ਟਾਈਮ ਵੱਖਰੇ ਹੁੰਦੇ ਆ, ਉਹਨਾਂ 'ਚ ਰਸ਼ ਜ਼ਿਆਦਾ ਹੁੰਦਾ ਆ, ਰੋਹ ਜ਼ਿਆਦਾ, ਜਿਹੜੀ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਿਊ ਦੇ ਵਿੱਚ ਹੁੰਦੇ ਆ, ਉਹਦੀ ਲੈਂਥ ਬਹੁਤ ਵੱਡੀ ਹੁੰਦੀ ਆ ਨਾ, ਅਤੇ ਉਹ ਫਰੀ ਦੇ ਹੁੰਦੇ ਆ, ਇਸ ਲਈ ਉੱਥੇ ਪ੍ਰੈਸ਼ਰ ਵੀ ਜ਼ਿਆਦਾ ਪੈਂਦਾ ਆ। ਇੱਥੇ ਕਈ ਵਾਰੀ ਆਸਟ੍ਰੇਲੀਆ ਵਿੱਚ ਵੀ ਸਾਨੂੰ ਮੰਦੀ ਪ੍ਰਾਈਵੇਟ ਇਲਾਜ ਕਰਾਉਣੇ ਪੈਂਦੇ ਆ, ਇਹ ਮੁੱਖ ਰੱਖਦੇ ਹੋਏ ਕਿ ਤੁਹਾਡੀ ਕੰਮਾਂ ਦੀ ਪੁਜੀਸ਼ਨ ਕੀ ਆ, ਕੰਮਾਂ ਦੇ ਹਾਲਾਤ ਕੀ ਆ। ਕਈ ਵਾਰੀ ਤੁਸੀਂ $20 ਬਚਾਉਣੇ ਬਚਾਉਣੇ ਆਪਣੇ $400 ਖਰਾਬ ਕਰਕੇ ਬਹਿ ਜਾਂਦੇ ਆ, ਇੱਦਾਂ ਵੀ ਤਾਂ ਹੁੰਦੀ ਸਿਚੁਏਸ਼ਨ।
ਹਾਂਜੀ, ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਮੇਰੇ ਪੇਰੈਂਟਸ ਨੂੰ ਮੁਫ਼ਤ ਇੰਜੈਕਸ਼ਨ ਲੱਗਿਆ ਗੌਰਮੈਂਟ ਹੋਸਪਿਟਲ ਫਗਵਾੜਾ ਦੇ ਵਿੱਚੋਂ, ਪਹਿਲਾ ਲੱਗ ਗਿਆ, ਦੂਜਾ ਜਿਹੜਾ ਆ ਉਹ ਵੇਟ ਕਰ ਰਹੇ ਨੇ। ਪਰ ਪ੍ਰਾਈਵੇਟ ਹੋਸਪਿਟਲ ਜਿਹੜੇ ਨੇ ਉਹ ਕਹਿੰਦੇ ਵੀ 14,000 ਰੁਪਇਆ ਪਰ ਡੇ ਚਾਰਜ ਕਰਦੇ ਨੇ, 14,000 ਰੁਪੀਸ। ਕਿਆ ਬਾਤ ਹੈ, ਬਹੁਤ ਚਿੰਤਾਜਨਕ ਹੈ। ਅਤੇ ਪ੍ਰੋਬਲਮ ਭਾਜੀ ਇਹ ਹੈ ਕਿ ਪੈਸੇ ਵਾਲਾ ਤਾਂ ਲਵਾ ਲਏਗਾ, ਉਹ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਜਿਹੜੀ ਜਿੱਦਾਂ ਆਮ ਜਨਤਾ ਆ, ਜਿਹੜੀ ਮਤਲਬ ਬਿਲੋ ਪਾਵਰਟੀ ਲਾਈਨ ਹੈ, ਤੁਸੀਂ ਦੇਖਿਆ ਹੋਣਾ ਝੁੰਗੀਆਂ ਝੋਪੜੀਆਂ ਕਿੰਨੀਆਂ ਨੇ, ਕੋਠੀਆਂ ਵਾਲੇ ਵੀ ਹੈਗੇ ਨੇ ਬੰਦੇ ਬਹੁਤ ਹੈ, ਪਰ ਜਿਹੜਾ ਕੰਪੈਰੇਟਿਵਲੀ ਆ ਜਿਹੜਾ ਲੋਕਾਂ ਦੀ ਗਿਣਤੀ ਆ ਜਿਹੜੇ ਬਲੋ ਪਾਵਰਟੀ ਲਾਈਨ ਆ ਉਹ ਬਹੁਤ ਜ਼ਿਆਦਾ ਆ। ਉਹ ਤਾਂ 1600 ਤਾਂ ਉਹ ਤਾਂ 2000 ਰੁਪਏ ਦਾ ਮਸੀ 3000 ਤਾਂ ਮਹੀਨੇ ਦੀ ਕਮਾਈ ਹੈ ਇੱਕ ਬੰਦੇ ਦੀ, ਹੈ ਨਾ। ਉਹ ਕਿਸ ਤਰ੍ਹਾਂ ਦਾ, ਪਰ ਉਹ ਸਰਕਾਰੀ ਹਸਪਤਾਲ ਵੀ ਨਹੀਂ ਜਾ ਸਕਦੇ। ਉਹ ਤਾਂ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਸਕੂਲਾਂ ਤੱਕ ਨਹੀਂ ਭੇਜਦੇ ਤਾਂ ਕਿ ਉਹਨਾਂ ਨੂੰ ਰੋਟੀ ਪਾਣੀ ਦੇਣੀ ਪਏਗੀ, ਤਾਂ ਸਾਡੇ ਨਾਲ ਹੀ ਚੱਲੋ ਜੀ। ਸੋ ਉਹ ਸਰਕਾਰ ਮਿਡ ਡੇ ਮੀਲ ਦੀ ਇਸੇ ਕਰਕੇ ਸਕੀਮ ਚਲਾ ਰਹੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਮੋਬਾਈਲ ਯੂਨਿਟ ਭਾਜੀ ਬਣਾਉਣੇ ਚਾਹੀਦੇ ਆ, ਜਿੱਦਾਂ ਬੱਸਾਂ ਦੇ ਵਿੱਚ, ਜਿੱਦਾਂ ਉਹ ਆਪਣੇ ਉਹ ਕੈਂਸਰ ਵਾਲਾ ਨਹੀਂ ਸੀ ਇੱਕ ਕਿਹੜਾ, ਜਿਹੜੇ ਪੈਸੇ ਇਕੱਠੇ ਕਰਦੇ ਹੁੰਦੇ ਸੀ ਉਹ ਜੀ ਕੈਂਸਰ ਯੂਨਿਟ, ਕੈਂਸਰ ਬੱਸਾਂ ਲੈ ਕੇ ਜਾਂਦੇ ਆ, ਹੈ ਨਾ। ਉਹ ਟੈਸਟ ਹੀ ਕਰਦੇ ਆ, ਹੋਰ ਤਾਂ ਕੁਛ ਵੀ ਨਹੀਂ ਕਰਦੇ, ਹੈ ਨਾ, ਲੋਕਾਂ ਤੋਂ ਚੈਰਿਟੀ ਲਈ ਜਾਂਦੇ ਆ। ਤੁਹਾਨੂੰ ਨਹੀਂ ਲੱਗਦਾ ਵੀ ਸਰਕਾਰ ਨੂੰ ਜਾਂ ਜ਼ਿਲ੍ਹੇ ਨੂੰ ਇਹੋ ਜਿਹੀ ਇੱਕ ਬੱਸ ਬਣਾ ਲੈਣੀ ਚਾਹੀਦੀ ਆ, ਉਹ ਇੱਕ ਦਿਨ ਇੱਕ ਪਿੰਡ ਜਾਵੇ, ਦੂਜੇ ਦਿਨ ਦੂਜੇ ਪਿੰਡ ਜਾਵੇ, ਅਤੇ ਸਾਰਿਆਂ ਦੇ ਜਿਹੜੇ ਉਹਨਾਂ ਨੂੰ ਇੱਕ ਥਾਂ ਉੱਥੇ ਹੀ ਜਾ ਕੇ ਉਹਨਾਂ ਨੂੰ ਵੈਕਸੀਨੇਟ ਕਰ ਦੇਵੇ। ਪਹਿਲਾਂ ਮੁਹਿੰਮਾਂ ਇੱਦਾਂ ਹੀ ਲੋਧਿਆਂ ਦੀਆਂ ਚੱਲਦੀਆਂ ਹੁੰਦੀਆਂ ਸੀਗੀਆਂ, ਪਰ ਹੁਣ ਤਾਂ ਮੈਂ ਜਮ੍ਹਾਂ ਹੀ ਮਤਲਬ ਹੁਣ ਤਾਂ ਦੇਖਿਆ ਹੀ ਨਹੀਂ ਹੈਗਾ ਇਹੋ ਜਿਹਾ ਵਰਤਾਰਾ, ਮਤਲਬ ਜਾਂ ਤਾਂ
ਅਮਨਦੀਪ ਤੁਹਾਡੀ ਬਿਲਕੁਲ ਗੱਲ ਠੀਕ ਆ। 1960ਵਿਆਂ ਦੇ ਵਿੱਚ ਜਦੋਂ ਅਸੀਂ ਹੋਸ਼ ਸੰਭਾਲੀ ਆਪਣੀ ਛੋਟੇ ਛੋਟੇ ਹੁੰਦੇ ਸੀ, ਪ੍ਰਾਇਮਰੀ ਸਕੂਲ ਪੜ੍ਹਦੇ, ਉਸ ਤੋਂ ਹਾਈ ਸਕੂਲ ਵਿੱਚ ਗਏ, ਸਾਰੀਆਂ 60 ਦੀਆਂ ਗੱਲਾਂ ਆ। ਉਦੋਂ ਪੰਜਾਬ ਦੇ ਵਿੱਚ ਲੋਕਾਂ ਦੀ ਜਿਹੜੀ ਸਿਹਤ ਆ ਉਹਦਾ ਸਰਕਾਰ ਨੂੰ ਉਹਦਾ ਖਿਆਲ ਰੱਖਣ ਦੇ ਲਈ ਇੰਟਰਟੇਨਮੈਂਟ ਯੂਨਿਟ ਹੁੰਦੇ ਸੀ, ਜਿੱਦਾਂ ਜਿਹੜੇ ਰਾਤ ਨੂੰ ਆ ਕੇ ਪੰਜਾਬ ਦੇ ਵਿੱਚ ਸਿਨੇਮੇ ਦਿਖਾਲਦੇ ਸੀ, ਰਾਤ ਨੂੰ ਆ ਕੇ ਨਾਟਕ ਕਰਦੇ ਹੁੰਦੇ ਸੀ ਤਾਂ ਕਿ ਲੋਕਾਂ ਦੀ ਇੰਟਰਟੇਨਮੈਂਟ ਹੋ ਸਕੇ। ਸਰਕਾਰ ਨੇ ਇੱਦਾਂ ਦੇ ਇਨੀਸ਼ੀਏਟਿਵ 1960 ਵਿੱਚ ਲਏ ਹੁੰਦੇ ਸੀ, 1970 ਦੇ ਵਿੱਚ ਵੀ ਰਿਹਾ ਕਿ ਪਰਦੇ 'ਤੇ ਤੁਹਾਨੂੰ ਪਿਕਚਰ ਦਿਖਾਲਦੇ ਸੀ, ਜਿਹੜੇ ਲੋਕ ਜਾ ਨਹੀਂ ਸਕਦੇ ਸੀ ਸ਼ਹਿਰਾਂ ਵਿੱਚ ਆ ਪਿਕਚਰ ਦੇਖਣ ਦੇ ਲਈ। ਕਈ ਵਾਰੀ ਤਾਂ ਅਮਨਦੀਪ ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਲੋਧੇ ਵਗੈਰਾ ਉਹਦੇ ਕੈਂਪ ਵੀ ਪੰਜਾਬ ਦੇ ਵਿੱਚ ਲੱਗਦੇ ਹੁੰਦੇ ਸੀ ਪਿੰਡਾਂ ਦੇ ਵਿੱਚ, ਸਰਕਾਰੀ ਤੰਤਰਾਂ ਦਾ ਹੁੰਦਾ ਸੀ ਸਮਾਨ ਲੈ ਕੇ ਆਪਣਾ ਸਾਈਕਲਾਂ 'ਤੇ ਉਹਨਾਂ ਦਿਨਾਂ ਦੇ ਵਿੱਚ, ਫਿਰ ਉਹ ਪਿੰਡਾਂ ਦੇ ਟੀਕੇ ਮਨਿਆਦੀ ਕਰਾ ਕੇ ਟੀਕੇ ਲੋਕਾਂ ਨੂੰ ਲਾਉਂਦੇ ਹੁੰਦੇ, ਲੋਕਾਂ ਦੀ ਸਿਹਤ ਸਹੂਲਤ ਚੈੱਕ ਕਰਦੇ ਹੁੰਦੇ ਸੀ। ਇੱਦਾਂ ਦਾ ਵਰਤਾਵਾ ਹੁਣ ਥੋੜ੍ਹਾ ਜਿਹਾ ਘਟਿਆ ਇਸ ਲਈ ਆ ਕਿ ਇੱਕ ਤਾਂ ਜਿਹੜੇ ਸਾਡੇ ਲੋਕ ਆ ਉਹ ਸਰਕਾਰੀ ਤੰਤਰ ਵਿੱਚ ਉਹਨਾਂ ਦਾ ਬਿਲਕੁਲ ਹੀ ਵਿਸ਼ਵਾਸ ਨਹੀਂ ਹੈ। ਸਰਕਾਰੀ ਤੰਤਰ ਕੋਈ ਇੰਨਾ ਪੈਸਾ ਵੀ ਨਹੀਂ ਕਿ ਇੱਦਾਂ ਦੀਆਂ ਜਿਹੜੀਆਂ ਸਕੀਮਾਂ ਬਣਾ ਸਕੇ, ਟੈਕਸ ਵੀ ਨਹੀਂ ਜਾਂਦਾ ਉਹਨਾਂ ਨੂੰ ਬਹੁਤ ਜ਼ਿਆਦਾ। ਅਤੇ ਕਈ ਇੱਕ ਹੋਰ ਆ ਕਿ ਲੋਕ ਥੋੜ੍ਹੇ ਵੈਲਦੀ ਵੀ ਹੋ ਗਏ ਆ, ਲੋਕ ਅਮੀਰ ਵੀ ਹੋ ਗਏ ਆ, ਅਤੇ ਉਹ ਆਪਣਾ ਇਲਾਜ ਪ੍ਰਾਈਵੇਟ ਜਿਹੜੇ ਹੋਸਪਿਟਲ ਆ ਉਹਨਾਂ 'ਚ ਕਰਾ ਕੇ ਬੜੇ ਖੁਸ਼ ਰਹਿੰਦੇ ਆ, ਉਹਨਾਂ ਨੂੰ ਤਸੱਲੀ ਉੱਥੇ ਹੁੰਦੀ। ਜੇ ਤੁਸੀਂ ਸਰਕਾਰੀ ਹਸਪਤਾਲ 'ਚ ਤੁਹਾਡੇ ਇੱਕ ਮੁਫ਼ਤ ਵੀ ਲੱਗ ਜਾਵੇ ਨਾ, ਤੁਸੀਂ ਕਹਿਣਾ ਯਾਰ ਟੀਕਾ ਹੀ ਗਲਤ ਹੋਣਾ, ਜਿਹੜਾ ਇਹ ਨਹੀਂ ਮੁਫ਼ਤ ਲਾ ਦਿੱਤਾ ਮੈਨੂੰ, ਪਾਣੀ ਦਾ ਹੀ ਟੀਕਾ ਲਾ ਦਿੱਤਾ, ਉਹਨਾਂ ਤਸੱਲੀ ਨਹੀਂ ਹੁੰਦੀ। ਅਤੇ ਜੇ ਹੁਣ ਜੇ ਤੁਸੀਂ ਪ੍ਰਾਈਵੇਟ ਹੋਸਪਿਟਲ ਜਾਣੇ ਚਾਹੇ ਪਾਣੀ ਦਾ ਟੀਕਾ ਲਾ ਦੇਣ, ਕਹਿਣਾ ਹਾਂਜੀ ਹਾਂਜੀ ਬਹੁਤ ਵਧੀਆ, 10,000 ਰੁਪਈਆ ਨਹੀਂ ਲੈ ਲਿਆ, ਹੁਣ ਮੰਜੀਆਂ ਮੈਨੂੰ ਤਸੱਲੀ ਆ ਗਈ ਨਾ। ਡਾਕਟਰ ਜਿਹੜਾ ਨਾ ਯੂਨੀਵਰਸਿਟੀ ਤੋਂ ਉਦਣ ਉੱਥੇ ਆਏ ਆ ਸੀ ਕੁਦਰਤੀ, ਜਿਸ ਮੈਂ ਇਲਾਜ ਕਰਾਉਣ ਗਿਆ, ਅਤੇ ਜਿਹੜਾ ਛੋਟਾ ਡਾਕਟਰ ਕਹਿੰਦਾ ਸੀ ਅੱਜ ਇਹ ਟੀਕਾ ਲਵਾ ਲਾ, ਡਾਕਟਰ ਸਾਹਿਬ ਬਹੁਤ ਬੜੇ ਆ, ਇਹ ਫਲਾਨੀ ਯੂਨੀਵਰਸਿਟੀ ਤੋਂ ਇੱਥੇ ਕੁਦਰਤੀ ਅੱਜ ਆਇਆ ਵਾ। ਇੱਦਾਂ ਦੀਆਂ ਸਟੋਰੀਆਂ ਬੰਦੀ ਬਹੁਤ ਦੇਖਣ ਨੂੰ ਮਿਲਦੀਆਂ, ਸੁਣਨ ਨੂੰ ਮਿਲਦੀਆਂ ਕਿ ਅਸੀਂ ਹੋਸਪਿਟਲ ਗਏ ਉੱਥੇ ਨਾ, ਅਸੀਂ ਬੜੇ ਭਾਗਸ਼ਾਲੀ ਰਹੇ ਕਿ ਉੱਧਰ ਨਾ ਸਾਊਥ ਵਿੱਚੋਂ ਜਿਹੜਾ ਬਹੁਤ ਵੱਡਾ ਡਾਕਟਰ ਆ ਨਾ ਉਹ ਕੁਦਰਤੀ ਉੱਥੇ ਆਇਆ ਸੀ। ਉਹ ਕਹਿੰਦਾ ਵੀ 1,00,000 ਰੁਪਇਆ ਤੁਸੀਂ ਜ਼ਿਆਦਾ ਦੇ ਦਿਓ, ਫਿਰ ਇਹ ਕਦੇ ਕਦੇ ਹੀ ਆਉਂਦੇ ਆ, ਫਿਰ ਤੁਹਾਡਾ ਇਲਾਜ ਇਹ ਹੁਣੇ ਹੀ ਕਰ ਦਊਗੇ। ਫਿਰ ਜੀ ਅਸੀਂ ਤਾਂ ਕਿਸਮਤ ਵਾਲੇ ਬੜੇ ਰਹੇ, ਸਾਡਾ ਤਾਂ ਇਲਾਜ ਉੱਦਾਂ ਹੀ ਇਹ ਜਿਹੜਾ ਬਾਹਰ ਜਾ ਕੇ 6,00,000 ਦਾ ਹੋਣਾ ਸੀ, ਸਾਡਾ ਤਾਂ 2,00,000 ਵਿੱਚ ਹੋ ਗਿਆ, ਸਾਨੂੰ ਤਾਂ ਫਾਇਦਾ ਹੀ ਬੜਾ। ਇੱਦਾਂ ਅਸੀਂ ਕੈਲਕੂਲੇਟਡ ਸਟੋਰੀ ਸੁਣੀਆਂ, ਬਣਾਈਆਂ ਹੋਈਆਂ ਸਟੋਰੀਆਂ ਕਿ ਤੁਹਾਨੂੰ ਮਨੋਵਿਗਿਆਨਕ ਢੰਗ ਦੇ ਨਾਲ ਉੱਥੇ ਜਾ ਕੇ ਸੈਟਿਸਫਾਈ ਕਿੱਦਾਂ ਕਰਨਾ, ਤੁਹਾਨੂੰ ਕਾਬੂ ਕਿੱਦਾਂ ਕਰਨਾ, ਇੱਦਾਂ ਦੀਆਂ ਸਟੋਰੀਆਂ ਬਣਾ ਕੇ ਵੀ ਅੱਜ ਕੱਲ੍ਹ ਮਾਫੀਆ ਜਿਹੜਾ ਉੱਥੇ ਆ ਮੈਡੀਕਲ ਮੇਰੇ ਖਿਆਲ ਵਿੱਚ ਚੱਲ ਰਿਹਾ ਹੈ, ਕਈ ਮਾਫੀਆ ਹੋਰ ਵੀ ਆ। ਅਮਨਦੀਪ ਬੜੀ ਕੰਪਲੀਕੇਟਡ ਸਿਚੁਏਸ਼ਨ ਹੈ ਇੱਥੇ ਕਿ ਲੋਕਾਂ ਦੀ ਸਾਇਕੀ ਨੂੰ ਕਿੱਦਾਂ ਪੜ੍ਹਨਾ ਹੈ, ਉਹਨਾਂ ਦੀ ਉਹਨਾਂ ਨੂੰ ਇਸ ਮੈਡੀਕਲ ਸੈਟਿਸਫੈਕਸ਼ਨ ਕਿੱਦਾਂ ਦੇਣੀ ਹੈ, ਕੰਪਲੀਕੇਟਡ ਮਾਮਲਾ ਆ ਜਿਹਦੇ ਵਿੱਚ ਕਿ ਅਸੀਂ ਤਾਂ ਡਿਸਕਸ ਹੀ ਕਰ ਸਕਦੇ ਹਾਂ, ਲੇਕਿਨ ਇਹਦੇ ਸਲੂਸ਼ਨ ਕਈ ਹੋਰ ਵੀ ਹੋ ਸਕਦੇ ਨੇ
ਜੀ। ਅਤੇ ਅਰਸ਼ ਮੱਲੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ, ਅਤੇ ਕਹਿੰਦੇ ਨੇ ਕਿ ਪਿੰਡਾਂ 'ਚ ਜਾ ਕੇ ਮਰਨਾ ਹੈਲਥ ਡਿਪਾਰਟਮੈਂਟ ਵਾਲਿਆਂ ਨੇ, ਪਿੰਡਾਂ ਦੇ ਲੋਕ ਡਾਂਗ ਚੱਕ ਲੈਂਦੇ ਆ ਅਤੇ ਬੰਨ ਕੇ ਬਿਠਾ ਲੈਂਦੇ ਆ ਜੀ ਡਾਕਟਰਸ ਨੂੰ, ਤੇ ਸਰਕਾਰ ਤੇ
ਬਿਲਕੁਲ ਗੱਲ ਇਹਨਾਂ ਦੀ ਠੀਕ ਹੈ ਮੰਦੀ, ਠੀਕ ਹੈ,
ਨਹੀਂ ਨਹੀਂ ਉਹਦਾ ਕੰਮ ਤਾਂ ਡਾਕਟਰਾਂ ਨੇ ਡੰਗਾਂ ਖਾਣ ਵਾਲਾ ਹੀ ਕੀਤਾ ਹੋਇਆ, ਜਿਸ ਹਿਸਾਬ ਨਾਲ ਲੋਕਾਂ ਨੂੰ ਲੁੱਟਦੇ ਨੇ ਆਹੋ, ਕਿਉਂਕਿ ਦੇਖੋ ਨਾ ਰਿਲੇਸ਼ਨ ਨਹੀਂ ਨਾ ਬਣਾਉਂਦੇ, ਦੇਖੋ ਬੜੀਆਂ ਬੈਡ ਸਟੋਰੀਜ਼ ਆਉਂਦੀਆਂ ਨੇ ਕਿ ਜਿਹੜੀਆਂ ਅਣਗਹਿਲੀ ਦੀਆਂ, ਅਤੇ ਸਰਕਾਰ ਕਹਿੰਦੇ ਅਤੇ ਮੀਡੀਆ ਨੇ ਇੰਨੀ ਕੁ ਖੇਹ ਉਡਾ ਲਈ ਹੈ ਕਿ ਜਨਤਾ ਦਾ ਭਰੋਸਾ ਹੀ ਉੱਠ ਗਿਆ, ਲੋਕ ਵੈਕਸੀਨ ਤੋਂ ਡਰਨ ਲੱਗ ਗਏ। ਜਿਵੇਂ ਮੈਨੂੰ 3 ਸਾਲ ਦੀ ਉਮਰ 'ਚ ਸਕੂਲੇ ਫਾਹੇ ਦੇ ਕੇ ਘਰਦਿਆਂ ਨੇ ਭਰੋਸਾ ਗਵਾ ਲਿਆ ਸੀ ਮੈਂ ਐਤਵਾਰ ਨੂੰ ਵੀ ਉਸ ਰਾਹ ਨਹੀਂ ਸੀ ਜਾਂਦਾ ਨਹੀਂ ਇੱਧਰ ਸਕੂਲ ਆ ਜਾਊਗਾ
ਹੁਸ਼ਿਆਰਪੁਰ ਜਾ ਕੇ ਸਿਨੇਮਾ ਦੇਖਣ ਜਾਂਦੇ ਹੁੰਦੇ ਇੱਦਾਂ ਦੇ ਕੰਮ ਕਰਦੇ ਰਹੇ ਅੱਠਵੀਂ ਨੌਵੀਂ ਦੇ ਵਿੱਚ
ਤਾਂ ਹੀ ਭਾਜੀ ਤਾਂ ਹੀ ਤੁਹਾਨੂੰ ਆਸਟ੍ਰੇਲੀਆ ਦੀ ਸਜ਼ਾ ਹੋਈ ਫਿਰ ਤੁਹਾਨੂੰ ਪਤਾ ਆਸਟ੍ਰੇਲੀਆ ਸਜ਼ਾ ਕੱਟਣ ਨੂੰ ਭੇਜਦੇ ਹੁੰਦੇ ਸੀ ਇੰਗਲੈਂਡ ਤੋਂ ਤੇ ਕਾਲੇ ਪਾਣੀ ਸਮਝ ਲਓ ਵੀ ਤੇ ਬਾਕੀ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਕਹਿੰਦੇ ਹਾਂਗਕਾਂਗ 'ਚ ਕੋਵਿਡ 19 ਵਾਲਾ ਟੀਕਾ ਲਗਵਾਉਣ 'ਤੇ $1500 ਦੇਵੇਗੀ ਸਰਕਾਰ ਅਤੇ ਘਰਾਂ ਦੇ ਲੱਕੀ ਡਰਾ ਕੱਢ ਕੇ ਲੋਕਾਂ ਵਿੱਚ ਖਿੱਚ ਪੈਦਾ ਕਰ ਰਹੀ ਹੈ ਮੈਂ ਉਹੀ ਕਹਿ ਰਿਹਾ ਦੇਖੋ ਸਰਕਾਰਾਂ ਕਿੱਡੀ ਕਿੱਡੀ ਘਰ ਕੱਢ ਰਹੇ ਨੇ ਕੋਲੋਂ ਪੈਸੇ ਦੇ ਰਹੇ ਨੇ ਅਤੇ ਚਲੋ ਇੱਧਰ ਪਾਲਾ ਜੀ ਕਹਿ ਰਹੇ ਨੇ ਕਿ ਬੀਜੇਪੀ ਨੇ ਭਾਜੀ ਕਿੱਥੇ ਮੰਨਣਾ ਠੀਕ ਸਤਨਾਮ ਸਿੰਘ ਮੈਲਬਨ
ਆਪਣੀ ਸੋਚ ਆ
ਤੇ ਸਤਨਾਮ ਸਿੰਘ ਮੈਲਬਨ ਤੋਂ ਵੀ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਬਟ GST ਐਂਡ ਸੇਲ ਟੈਕਸ ਇਜ਼ ਅ ਬਿਗ ਇਨਕਮ ਇਨ ਇੰਡੀਆ ਫੋਰ ਗਵਰਨਮੈਂਟ ਮੋਰ ਪਾਪੂਲੇਸ਼ਨ ਮੋਰ ਇਨਕਮ ਹਾਂਜੀ ਬਿਲਕੁਲ ਠੀਕ ਹੈ ਮੈਂ ਤੁਹਾਡੇ ਨਾਲ ਸਹਿਮਤ ਹਾਂ ਤੇ ਇੱਧਰ ਮੈਸੇਜ ਦੇ ਰਾਹੀਂ ਸਾਡੇ ਨਾਲ ਜੁੜੇ ਨੇ ਦੀਪਜੋਤ ਸੋਈ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਅਮਰੀਕ ਭਾਜੀ ਕਰ ਲਓ ਕਿ ਉਹਨੂੰ ਭਾਂਡਾ ਕਹਿੰਦੇ ਅਮਰੀਕ ਭਾਜੀ ਦੀ ਸੂਈ ਨਹੀਂ ਹਿਲਦੀ ਅੰਨੀ ਭਗਤੀ ਕਰਨੀ ਹੀ ਹੁੰਦੀ ਹੈ ਕਹਿੰਦੇ ਸਰਕਾਰ ਦੀ ਨਾਕਾਮੀ ਨਹੀਂ ਦੱਸਣੀ ਜਿਹੜੀ 5-7 crore ਦਾ ਬੁੱਤ ਲਾ ਕੇ ਲੋਕਾਂ ਦੇ ਪੈਸੇ ਖਰਾਬ ਕਰਾਤਾ ਤੇ 5-7 ਨਹੀਂ ਜੀ 3000 crore ਕਰੋੜਾਂ ਰੁਪਏ ਆਪਣੇ ਯਾਰਾਂ ਨੂੰ ਦੇ ਕੇ ਬਾਹਰ ਭੇਜ ਦਿੱਤੇ ਲੋਕ ਪੈਣ ਢੱਠੇ ਖੂਹ ਦੇ ਵਿੱਚ ਤੇ ਸਾਡੇ
ਅਮਨਦੀਪ ਇਹਨਾਂ ਦੀ ਗੱਲ ਵੈਸੇ ਠੀਕ ਹੈ ਜਿਹੜੀ ਸਰਕਾਰ ਹੈ ਨਾ ਬੀਜੇਪੀ ਕਾਫੀ ਉਹਨਾਂ ਨੇ ਕਾਫੀ ਇੱਦਾਂ ਦੇ ਕੰਮ ਕੀਤੇ ਜਿਹੜੇ ਕਿ ਨਹੀਂ ਕਰਨੇ ਚਾਹੀਦੇ ਬਹੁਤ ਬਹੁਤ ਜ਼ਿਆਦਾ ਫਰੰਟਾਂ ਤੇ ਉਹ ਫੇਲ ਹੋਈ ਆ ਈਵਨ COVID-19 ਕੇਸ ਦੇ ਵਿੱਚ ਵੀ ਬਹੁਤ ਜ਼ਿਆਦਾ ਫੇਲ ਹੋਈ ਆ ਇਕਨੋਮਿਕ ਫਰੰਟ ਦੇ ਵਿੱਚ ਕਾਫੀ ਫੇਲ ਹੋਈ ਆ ਪਰ ਜੇ ਕੋਈ ਹੋਰ ਸਰਕਾਰ ਹੁੰਦੀ ਬੀਜੇਪੀ ਤੋਂ ਇਲਾਵਾ ਉਹ ਇਹਦੇ ਤੋਂ ਵੀ ਜ਼ਿਆਦਾ ਬਿਹਤਰ ਹਾਲ ਹੋਣੀ ਸੀ ਇਸ ਲਈ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਇਹ ਸਰਕਾਰ ਬਾਕੀ ਸਰਕਾਰਾਂ ਨਾਲੋਂ ਚੰਗੀ ਰਹੀ ਆ
ਠੀਕ ਕੰਪੈਰੀਜ਼ਨ ਦੇਖੋ ਕੀ ਕਰ ਰਹੇ ਅਤੇ ਸਤਿਕਾਰਯੋਗ ਅਜਮੇਰ ਸਿੰਘ ਵੀ ਜੁੜੇ ਨੇ ਸਾਡੇ ਨਾਲ ਕੈਨਬਰਾ ਤੋਂ ਕਹਿੰਦੇ ਗੁਰਫਤਿਹ ਜੀ ਮਹਾਨ ਦੇਸ਼ ਦੀ ਸਰਕਾਰ ਧੰਨ ਗਵਾਹ ਬਹੁਤ ਰਹੀ ਹੈ ਜੀ ਚੌਕਸੀ ਨੂੰ ਲੈ ਕੇ ਭੇਜਣਾ ਚਾਰਟਰ ਜਹਾਜ਼ ਅਤੇ ਟੀਮ ਮੁੜ ਖਾਲੀ ਹੱਥ ਆਉਣਾ ਕੌਣ ਹੈ ਜ਼ਿੰਮੇਵਾਰ ਬਸ ਕੋਈ ਵੀ ਨਹੀਂ ਜਹਾਜ਼ ਇੱਧਰ ਨੂੰ ਲੈ ਜਾਂਦੇ ਜਹਾਜ਼ ਉੱਧਰ ਨੂੰ ਲੈ ਜਾਂਦੇ ਹੁੰਦਾ ਕੁਛ ਨਹੀਂ ਵਿੱਚ ਅਤੇ ਆਹੋ ਫਿਰ ਇੱਦਾਂ ਹੀ ਹੈ ਵੀ ਭਾਅ ਜੀ ਅਤੇ ਜਗਵੀਰ ਸੇਖੋਂ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਜੀ ਅਤੇ ਬਾਕੀ ਕਹਿੰਦੇ ਸਾਡਾ ਪਿੰਡ ਮਾਨੂਪਰ ਹੈ ਅਤੇ ਸਮਰਾਲਾ ਨੇੜੇ ਪਿਛਲੇ ਦਿਨਾਂ ਵਿੱਚ ਤਕਰੀਬਨ 10 ਮੌਤਾਂ ਹੋ ਚੁੱਕੀਆਂ ਨੇ ਲੋਕਾਂ ਨੂੰ ਬੇਨਤੀ ਹੈ ਕਿ ਆਪਣਾ ਧਿਆਨ ਰੱਖੋ ਸਾਰੇ ਟੀਕੇ ਸਰਕਾਰੀ ਹਸਪਤਾਲ ਵਿੱਚ ਫ੍ਰੀ ਮਿਲਦੇ ਹਨ ਜ਼ਰੂਰ ਲਗਵਾਓ ਅਤੇ ਬਿਲਕੁਲ ਜੀ ਹੁਣ ਦੇਖੋ ਪਤਾ ਨਹੀਂ ਉੱਥੇ ਇਨਫੋਰਮੇਸ਼ਨ ਪਹੁੰਚਦੀ ਹੈ ਜਾਂ ਨਹੀਂ ਪਹੁੰਚਦੀ ਮਨਦੀਪ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵੀ ਜੈਸਾ ਰਾਜਾ ਤੈਸੀ ਪਰਜਾ ਆਪਾਂ ਕਹਿੰਦੇ ਬਾਦਲ ਨੂੰ ਗਾਲਾਂ ਕੱਢਦੇ ਹਾਂ ਡਰੱਗਸ ਲਈ ਹੁਣ ਕਨੇਡਾ ਵਿੱਚ ਵੀ ਬਾਦਲ ਨਸ਼ੇ ਵੇਚਦਾ ਟੋਟਲੀ ਅਗਰੀ ਵਿਦ ਫਲੋਰਾ ਭਾਅ ਜੀ ਅਤੇ ਭਾਅ ਜੀ ਖਹਿਰਾ ਵੀ ਗਿਆ ਹੁਣ ਭਗਵੰਤ ਮਾਨ CM ਕਿਵੇਂ ਬਣੂੰਗਾ ਇਹਦੇ ਬਾਰੇ ਆਪਾਂ ਕਰਾਂਗੇ ਗੱਲ ਪਰ ਇੱਧਰ ਸੁਖਪ੍ਰੀਤ ਸਿੱਧੂ ਉਹਨਾਂ ਨੇ ਇੱਕ ਮਸਲਾ ਭੇਜਿਆ ਜਿਹੜਾ ਕਿ ਆਪਾਂ ਪ੍ਰੋਗਰਾਮ ਦੇ ਦੂਸਰੇ ਹਿੱਸੇ 'ਚ ਤੁਹਾਡੇ ਨਾਲ ਸਾਂਝ ਪਾਵਾਂਗੇ ਤਾਂ ਜਗਤਾਰ ਭਾਅ ਜੀ ਵੀ ਸਾਡੇ ਨਾਲ ਸ਼ਾਮਿਲ ਹੁੰਦੇ ਨੇ ਉਹ ਵੀ ਤਸਵੀਰ ਦੇ ਉੱਤੇ ਫੋਟੋ ਭੇਜ ਰਹੇ ਨੇ ਅਤੇ ਉਹ ਆਪਾਂ ਸ਼ੇਅਰ ਕਰਦੇ ਹਾਂ ਫੁੱਲਾਂ ਦੀ ਤਸਵੀਰ ਹੈ ਅਤੇ ਮੈਂ ਸ਼ੇਅਰ ਕਰਾਂ ਕਹਿੰਦੇ ਜੇ ਜ਼ਿੰਦਗੀ 'ਚ ਸਾਥ ਨਿਭਾਉਣ ਦੀ ਗੱਲ ਪੱਲੇ ਬੰਨਣੀ ਹੈ ਤਾਂ ਤਾਲੇ ਚਾਬੀ ਤੋਂ ਸਿੱਖੋ ਤਾਲਾ ਟੁੱਟੇ ਵੀ ਚਾਬੀ ਫਿਰ ਵੀ ਉਸਦਾ ਸਾਥ ਨਹੀਂ ਛੱਡਦੀ ਕਿਆ ਬਾਤ ਹੈ ਬਹੁਤ ਖੂਬਸੂਰਤ ਗੁਰਿੰਦਰ ਸਿੰਘ ਨੀਰਵ ਮੋਦੀ ਬਾਰੇ ਵੀ ਜਾਣਕਾਰੀ ਦਿਓ ਨਹੀਂ ਆਪਾਂ ਦੇਣੀ ਨਹੀਂ ਜਾਣਕਾਰੀ ਜੀ ਉਹ ਪੈਸੇ ਹੀ ਲੈ ਕੇ ਭੱਜਿਆ ਆ ਖੈਰ ਅਮਰੀਕ ਭਾਅ ਜੀ ਇੱਕ ਲੈਂਦੇ ਆਪਾਂ ਛੋਟੀ ਜਿਹੀ ਬ੍ਰੇਕ ਅਤੇ ਬ੍ਰੇਕ ਤੋਂ ਉਸ ਪਾਰ ਫਿਰ ਆਪਾਂ ਗੱਲਾਂ ਬਾਤਾਂ ਆਪਣੀਆਂ ਜਾਰੀ ਰੱਖਾਂਗੇ ਅਤੇ ਹੋਰ ਵੀ ਕਈ ਮਸਲੇ ਨੇ ਜਿਹੜੇ ਆਪਣੇ ਮਿੱਤਰ ਪਿਆਰਿਆਂ ਨਾਲ ਸਾਂਝੇ ਕਰਨੇ ਨੇ ਸੋ एक छोटी जी ब्रेक लेनी है, ब्रेक तो उस पार फिर मिलते हैं जी।
रोटी हजम नहीं होंगी, वरतो गोल्डन ग्रेन फ्लोर मिलता गरेवाल चक्की आटा, ताजा घट कैमिकल दी वरतों वाली कणक जिहड़ी कि सीधी खेतों चो मिल च लई जांदी, ऑस्ट्रेलिया का बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पैशल बेसन, मल्टीग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल goldengrain.com.au या फोन करो 0428895564 ते।
ब्रिस्बेन तो जसपाल संधू हरमन रेडियो की दिलों सपोर्ट करते हैं, जिन्हां दे कोल माइग्रेशन ला दी मास्टर डिग्री दे नाल नाल इस खेत्र विच लंबा चौड़ा तजर्बा भी है। हर प्रकार की वीजा प्रॉब्लम, स्टूडेंट वीजा, टी आर पी आर, एम आर टी, अंपलायर वीजा, इंडिया तो स्पाउस वीजा, स्टूडेंट वीजा ते वख-वख कालजां विच दाखले लई संपर्क करो जसपाल संधू नूं। फोन नंबर 0411726348। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
दिल नाल दिल मिले ताइयों गल बनती है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया कितने तरना की दी बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल
जी। दिन शनिचरवार चढ़ चुका है आस्ट्रेलिया दे विच, 5 जून 2021। सारे स्रोतियां दा स्वागत जिहड़े हुणे हुणे साडे नाल जुड़े ने। ਅਮਰੀਕ ਭਾਜੀ, ਆ ਤਾਜ਼ੀ ਤਾਜ਼ੀ ਖਬਰ ਆ ਗਈ ਲੇਟੈਸਟ ਇੰਡੀਆ ਟੂਡੇ ਦੀ, ਤੇ ਮੈਨੂੰ ਲੱਗਦਾ ਸਾਡਾ ਪ੍ਰੋਗਰਾਮ ਸੁਣਦੇ ਆ ਪੰਜਾਬ ਸਰਕਾਰ ਵਾਲੇ, ਤੇ ਉਹ ਪ੍ਰੋਗਰਾਮ ਸੁਣ ਕੇ ਨਾ ਖਬਰ ਇਹ ਹੁਣ ਤਾਜ਼ੀ ਆਈ ਆ ਵੀ ਪੰਜਾਬ ਸਰਕਾਰ ਨੇ ਇਹ ਵਿਦਡਰਾਅ ਕਰ ਲਿਆ ਜੀ, ਫੈਸਲਾ ਵਾਪਸ ਲੈ ਲਿਆ ਕਿ ਉਹ ਕੋਵਿਡ ਪ੍ਰਾਈਵੇਟ ਹਸਪੀਟਲਾਂ ਨੂੰ ਵੇਚਣਗੇ। ਸੋ ਇਹ ਫੈਸਲਾ ਆਇਆ ਜੀ। ਹਾਂਜੀ, ਦੇਖ ਲਓ ਬੜੀ ਕਮਾਲ ਹੈ ਭਾਜੀ, ਤੁਹਾਨੂੰ ਸੁਣਦੇ ਲੱਗਦੇ ਆ ਲੋਕ ਬਹੁਤ ਪੰਜਾਬ ਸਰਕਾਰ ਹੁਣ ਸੁਖਪ੍ਰੀਤ ਸਿੱਧੂ ਨੇ ਸਾਂਝ ਪਾਈ ਸੀ, ਕਹਿੰਦੇ ਕੁਛ ਤੱਥ ਜੋ ਨਿਊਜ਼ੀਲੈਂਡ ਦੇ ਲੋਕ ਆਸਟ੍ਰੇਲੀਆ ਜਾਣਾ ਪਸੰਦ ਨਹੀਂ ਕਰਦੇ, ਜੋ ਮੈਂ ਅਕਸਰ ਉਹਨਾਂ ਦੀ ਜ਼ਬਾਨੀ ਸੁਣੇ ਨੇ, ਉਹ ਇਸ ਤਰ੍ਹਾਂ ਨੇ। ਕਈ ਲੋਕ ਕਹਿੰਦੇ ਨੇ ਅਸੀਂ ਆਸਟ੍ਰੇਲੀਆ ਤਾਂ ਨਹੀਂ ਜਾਣਾ, ਆਸਟ੍ਰੇਲੀਆ 'ਚ ਗਰਮੀ ਬਹੁਤ ਹੈ। ਦੱਸਿਓ ਭਾਜੀ, ਆਸਟ੍ਰੇਲੀਆ 'ਚ ਗਰਮੀ ਹੈ, ਦੱਸਿਓ ਮੈਨੂੰ ਜ਼ਰਾ।
ਮੈਨੂੰ ਤਾਂ ਅਮਨਦੀਪ ਸਾਰੇ ਕਾਫੀ ਦੇਸ਼ ਘੁੰਮ ਕੇ ਦੇਖਿਆ ਜਿੰਨਾ ਖੁਸ਼ਗਵਾਰ ਮੌਸਮ ਇੱਥੇ ਨਿਊ ਸਾਊਥ ਵੇਲ ਦੇ ਵਿੱਚ ਆ, ਕਿਸੇ ਵੀ ਹੋਰ ਦੇਸ਼ ਦੇ ਵਿੱਚ ਇੰਨਾ ਦੇਖਣ ਨੂੰ ਨਹੀਂ ਮਿਲਿਆ। ਨਾ ਇੱਥੇ ਗਰਮੀ ਆ, ਨਾ ਇੱਥੇ ਸਰਦੀ ਹੈ। ਹੋ ਸਕਦਾ ਕਿ ਜਨਵਰੀ ਫਰਵਰੀ 'ਚ ਥੋੜ੍ਹੀ ਬਹੁਤੀ ਗਰਮੀ ਹੁੰਦੀ ਹੋਊਗੀ, ਲੇਕਿਨ ਬਾਕੀ ਤਾਂ ਇੱਥੇ ਮੌਸਮ ਬੜਾ ਖੁਸ਼ਗਵਾਰ ਆ। ਨਾ ਏਸੀ ਚਲਾਉਣੀ ਪੈਂਦੀ ਆ, ਨਾ ਤੁਹਾਨੂੰ ਇੱਥੇ ਜ਼ਿਆਦਾ ਹੀਟਰ ਚਲਾਉਣੇ ਪੈਂਦੇ ਆ। ਬਾਹਰ ਤੁਸੀਂ ਜਿੱਦਾਂ ਮਰਜ਼ੀ ਘੁੰਮੇ, ਚਾਹੇ ਤੁਸੀਂ ਸਵੈਟਰ ਪਾਓ ਚਾਹੇ ਨਾ ਪਾਓ, ਕੋਈ ਫਰਕ ਨਹੀਂ ਪੈਂਦਾ। ਮੌਸਮ ਤਾਂ ਆਸਟ੍ਰੇਲੀਆ ਦਾ, ਜੇ ਤੁਸੀਂ ਦੇਖੋ ਨਿਊ ਸਾਊਥ ਵੇਲ ਜਿਹੜੇ ਈਸਟਰਨ ਕੋਸਟਲ ਏਰੀਆਜ਼ ਆ, ਜਿਹੜੇ ਜਿੱਥੇ ਪਾਪੂਲੇਸ਼ਨ ਜ਼ਿਆਦਾ ਹੈ, ਜਿਹੜੇ ਜ਼ਿਆਦਾ ਲਿਵਵੇਲ ਕੰਡੀਸ਼ਨਸ ਰੱਖਦੇ ਆ, ਉਹ ਇਲਾਕੇ ਤਾਂ ਇੱਥੇ ਬਹੁਤ ਵਧੀਆ ਆ। ਹੁਣ ਸੈਂਟਰਲ ਏਸ਼ੀਆ ਵਿੱਚ, ਸੈਂਟਰਲ ਆਸਟ੍ਰੇਲੀਆ ਵਿੱਚ ਜਾਓਗੇ, ਉੱਥੇ ਗਰਮੀ ਥੋੜ੍ਹੀ ਜ਼ਿਆਦਾ ਹੈ, ਲੇਕਿਨ ਉੱਥੇ ਲੋਕ ਵੀ ਘੱਟ ਰਹਿੰਦੇ ਆ। ਕੁੱਲ ਮਿਲਾ ਕੇ ਪਤਾ ਨਹੀਂ, ਇਹ ਤਾਂ ਆਪਣੀ ਆਪਣੀ ਸੋਚ ਹੁੰਦੀ ਆ ਕਿ ਤੁਸੀਂ ਕਿਸੇ ਦੇਸ਼ ਦਾ ਮੌਸਮ ਨੂੰ ਗਰਮ ਕੰਸੀਡਰ ਕਰਦੇ ਆ ਜਾਂ ਸੂਟੇਬਲ ਤੁਸੀਂ ਆਪਣੇ ਆਪ 'ਤੇ ਨਹੀਂ ਕੰਸੀਡਰ ਕਰਦੇ। ਤੁਹਾਡੀ ਪਰਸਨਲ ਚੁਆਇਸ ਹੁੰਦੀ ਆ ਕਿ ਤੁਸੀਂ ਕਿੱਦਾਂ ਦੇ ਮੌਸਮ ਵਿੱਚ ਰਹਿਣਾ ਪਸੰਦ ਕਰਦੇ ਆ। ਜੇ ਤੁਸੀਂ ਆਪਣੇ ਪਰਸਨਲ ਅਮਨਦੀਪ ਅਸੀਂ ਆਪਾਂ ਦੇਖੀਏ ਤਾਂ ਆਪਾਂ ਜਿੱਦਾਂ ਸਾਰੇ ਸਾਡੇ ਜਾਣ ਪਛਾਣ ਦੇ ਲੋਕ ਆ ਜਿਹਨਾਂ ਨੂੰ ਅਸੀਂ ਮਿਲਦੇ ਹਾਂ, ਸਾਰੇ ਇਹੀ ਕਹਿੰਦੇ ਆ ਕਿ ਆਸਟ੍ਰੇਲੀਆ ਦੇ ਮੌਸਮ ਆ ਖੁਸ਼ਗਵਾਰ ਆ। ਲੇਕਿਨ ਕੁਛ ਮਹੀਨਿਆਂ ਜਿੱਦਾਂ ਜਨਵਰੀ ਫਰਵਰੀ ਦੇ ਮਹੀਨਿਆਂ ਵਿੱਚ ਅੱਗਾਂ ਇੱਥੇ ਲੱਗਦੀਆਂ ਆ, ਗਰਮੀ ਹੁੰਦੀ ਜ਼ਿਆਦਾ, ਪਰ ਇੰਨੀ ਜ਼ਿਆਦਾ, ਇੰਨੀ ਹਿਊਮਸ ਨਹੀਂ ਹੁੰਦੀ ਜਿਹਨੇ ਕਿ ਤੁਸੀਂ ਬਰਦਾਸ਼ਤ ਨਾ ਕਰ ਸਕੋ। ਜੇ ਤੁਸੀਂ ਪੰਜਾਬ ਦਾ ਕੰਪੈਰੀਜ਼ਨ ਕਰੋ ਤਾਂ ਪੰਜਾਬ ਦਾ ਮੌਸਮ ਜ਼ਿਆਦਾ ਹਿਊਮਿਡ ਹੁੰਦਾ, ਬਹੁਤ ਜ਼ਿਆਦਾ ਅਗਸਤ ਜੁਲਾਈ ਸਤੰਬਰ ਦੇ ਵਿੱਚ ਬਹੁਤ ਜ਼ਿਆਦਾ ਹਿਊਮਿਡਿਟੀ ਹੁੰਦੀ ਆ, ਲੇਕਿਨ ਇੱਥੇ ਜ਼ਿਆਦਾ ਹਿਊਮਿਡਿਟੀ ਨਹੀਂ ਹੁੰਦੀ, ਮੌਸਮ ਕਾਫੀ ਵਧੀਆ ਆ। ਨਿਊਜ਼ੀਲੈਂਡ ਦੇ ਵਿੱਚ ਮੌਸਮ
ਆਪਾਂ ਜੇ ਕੰਪੇਅਰ ਕਰੀਏ ਭਾਰਤ ਦੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੇ ਮੌਸਮ ਹੈ, ਤੁਸੀਂ ਪਹਾੜਾਂ 'ਚ ਚੱਲ ਜਾਓ ਉੱਥੇ ਗਰਮੀਆਂ ਨੂੰ ਠੀਕ ਹੁੰਦਾ ਆ, ਆਸਟ੍ਰੇਲੀਆ ਦੇ ਵਿੱਚ ਵੀ ਇਸੇ ਤਰ੍ਹਾਂ ਆ ਵੀ ਜੇ ਇੱਧਰ ਤੁਸੀਂ ਨਿਊਜ਼ੀਲੈਂਡ ਤੋਂ ਜਿਹੜੀ ਜ਼ਿਆਦਾ ਮਾਈਗ੍ਰੇਸ਼ਨ ਹੁੰਦੀ ਹੈ ਨਾ ਲੋਕ ਆਉਂਦੇ ਨੇ ਉਹ ਮੈਲਬਰਨ 'ਚ ਸੈੱਟ ਹੁੰਦੇ ਨੇ, ਉਹਨਾਂ ਨੂੰ ਲੱਗਦਾ ਵੀ ਉਹ ਆਕਲੈਂਡ ਨਾਲ ਸਿਮਿਲਰ ਮੌਸਮ ਹੈ ਤਾਂ ਕਰਕੇ ਉੱਥੇ ਸੈੱਟ ਹੁੰਦੇ ਨੇ।
ਹਾਂਜੀ,
ਪਰ ਜਿਸ ਤਰ੍ਹਾਂ ਹੁਣ ਗਰੇਵਾਲ ਬ੍ਰਦਰ ਹੈ ਉਹ ਵੀ ਨਿਊਜ਼ੀਲੈਂਡ ਤੋਂ ਆਏ ਨੇ, ਉਹਨਾਂ ਨੇ ਮਲਡੂਰਾ ਹੋਰ ਪਾਸੇ ਕਈ ਮਤਲਬ ਬਹੁਤ ਸੈਟਿੰਗ ਕੀਤੀ ਹੋਈ ਹੈ, ਸੋ ਬਹੁਤ ਐਕਸਪਲੋਰ, ਪਰ ਜ਼ਿਆਦਾਤਰ ਜਿਹੜੇ ਨਿਊਜ਼ੀਲੈਂਡਰ ਹੈ ਨਾ ਈਵਨ ਭਾਰਤੀ ਨਿਊਜ਼ੀਲੈਂਡਰ ਹੈ ਪੰਜਾਬੀ ਨਿਊਜ਼ੀਲੈਂਡਰ ਹੈ ਉਹ ਮੈਲਬਰਨ ਦੇ ਵਿੱਚ ਹੀ ਸੈੱਟ ਹੁੰਦੇ, ਉਹ ਮੌਸਮ ਸਿਮਿਲਰ ਹੀ ਆ ਉੱਥੇ। ਪਰ ਹੁਣ ਆ ਪਿੱਛੇ ਜੇ ਪਿਛਲੇ ਹਫ਼ਤੇ ਸਾਡੇ ਦੋ ਮਿੱਤਰ ਪਿਆਰੇ ਡਾਰਵਿਨ ਤੋਂ ਆਏ ਸੀ, ਤਿੰਨ ਆਏ ਸੀ ਤੇ ਸਾਡੇ ਤਾਂ ਇੱਥੇ ਅਸੀਂ ਟੀ ਸ਼ਰਟ ਪਾਈ ਹੋਈ ਸੀ ਦਿਨੇ, ਹੈ ਨਾ ਹਲਕੀ ਸ਼ਰਟ ਪਾਈ ਹੋਈ ਸੀ ਤੇ ਉਹਨਾਂ ਨੂੰ ਤੇ ਕੰਨ ਠਾਰ ਰਹੇ ਸੀ, ਉਹਨੇ ਉੱਪਰ ਟੋਪੀਆਂ ਵੀ ਲਈਆਂ ਹੋਈਆਂ ਸੀ, ਡਾਰਵਿਨ ਤੋਂ ਆਏ ਸੀ, ਉਹਨਾਂ ਨੂੰ ਠੰਡ ਇੰਨੀ ਲੱਗ ਰਹੀ ਸੀਗੀ। ਸੋ ਉਹਨਾਂ ਉਹ ਕਹਿ ਰਹੇ ਸੀ ਭਾਜੀ ਇੱਥੇ ਮਤਲਬ ਠੰਡ ਬਹੁਤ ਹੈ ਤੁਹਾਡੇ, ਮੈਂ ਕਿਹਾ ਨਹੀਂ ਇਹ ਤਾਂ ਬੜਾ ਪਲੈਜ਼ੈਂਟ ਵੈਦਰ ਹੈ ਸਾਡੇ ਲਈ, ਸੋ ਡਿਪੈਂਡ ਕਰਦਾ ਆ। ਅਤੇ ਦੂਜਾ ਨੁਕਤਾ ਜਿਹੜਾ ਨਿਊਜ਼ੀਲੈਂਡ ਦੇ ਬਾਰੇ ਕਹਿੰਦਾ, ਨਿਊਜ਼ੀਲੈਂਡ ਦੇ ਲੋਕ ਇਹ ਬਹਾਨਾ ਬਣਾਉਂਦੇ ਨੇ ਵੀ ਅਸੀਂ ਤਾਂ ਨਹੀਂ ਆਸਟ੍ਰੇਲੀਆ ਜਾਣਾ ਕਿ ਆਸਟ੍ਰੇਲੀਆ ਦੇ ਵਿੱਚ ਸੱਪ ਮੱਕੜੀਆਂ ਕੀੜੇ ਮਕੌੜਿਆਂ ਦਾ ਡਰ ਹੈ, ਅਤੇ ਆਸਟ੍ਰੇਲੀਆ ਦੇ ਵਿੱਚ ਤਾਂ ਕਹਿੰਦੇ ਸੱਪ ਵੀ ਹੈ ਨਹੀਂ, ਅਤੇ ਇਹ ਵੀ ਚਲੋ ਇਹ ਤਾਂ ਫੈਕਟ ਹੈ ਉੱਦਾਂ, ਵੈਸੇ
ਨਹੀਂ ਨਿਊਜ਼ੀਲੈਂਡ 'ਚ ਸੱਪ ਹੈ ਨਹੀਂ,
ਸੱਪ ਹੈ ਨਹੀਂ, ਅਤੇ ਉੱਦਾਂ ਹੀ ਫੈਕਟ ਹੈ ਵੀ ਉੱਥੇ ਜਿਹੜੇ ਧਰਤੀ 'ਤੇ ਰਹਿੰਗਣ ਵਾਲੇ ਜਿਹੜੇ ਕੀੜੇ ਮਕੌੜੇ ਨੇ ਜਾਨਵਰ ਨੇ ਉਹ ਹੈ ਨਹੀਂ, ਉਹ ਸਰਵਾਈਵ ਨਹੀਂ ਕਰਦੇ, ਉਹਦਾ ਵੀ ਇੱਕ ਕਾਰਨ ਹੈ ਕਿਉਂਕਿ
ਉੱਥੇ ਗੰਧਕ ਗੰਧਕ ਹੈ ਉੱਥੇ ਬਹੁਤ ਜ਼ਿਆਦਾ,
ਉੱਥੇ ਸਲਫਰ ਫੋਸਫਰਸ ਬਹੁਤ ਜ਼ਿਆਦਾ ਆ ਉਹਦੇ ਵਿੱਚ, ਕਿਉਂਕਿ ਉਹ ਵਾਲਕੈਨਿਕ ਐਸ਼ 'ਤੇ ਬਣੀ ਹੋਈ ਹੈ, ਅਤੇ ਇਸ ਕਰਕੇ ਉੱਥੇ ਉਹ ਰਹਿੰਗਣ ਵਾਲੇ ਜਿਹੜਾ ਮੱਖੀ ਮੱਛਰ ਵੀ ਨਹੀਂ ਹੁੰਦਾ ਉੱਥੇ, ਹੈ ਨਾ, ਇਹ ਗੱਲ ਮੰਨੀ ਜਾ ਸਕਦੀ ਆ। ਅਤੇ ਇਹ ਤਾਂ ਚਲੋ ਇਹ ਇੱਕ ਬਹਾਨਾ ਵਧੀਆ ਹੈਗਾ ਆ। ਤੀਜਾ ਬਹਾਨਾ ਜਿਹੜਾ ਆ ਕਿ ਆਸਟ੍ਰੇਲੀਅਨ ਜਿਹੜੇ ਨੇ ਕਹਿੰਦੇ ਨਿਊਜ਼ੀਲੈਂਡਰਾਂ ਨਾਲ ਵਿਤਕਰਾ ਕਰਦੇ ਨੇ, ਇਹ ਵੀ ਉੱਦਾਂ ਗੱਲ ਵੈਸੇ ਥੋੜ੍ਹੀ ਜਿਹੀ ਹੈਗੀ ਆ ਮੈਨੂੰ ਲੱਗਦਾ ਭਾਜੀ, ਕਿਉਂਕਿ ਵਿਤਕਰਾ ਨਹੀਂ ਕਰਦੇ, ਸ਼ੁਕਲ ਕਰਦੇ,
ਨਿਊਜ਼ੀਲੈਂਡ
ਸ਼ੁਕਲ ਕਰਦੇ ਨੇ।
ਮੈਂ ਤਾਂ ਨਿਊਜ਼ੀਲੈਂਡ ਵਾਲਿਆਂ ਨੂੰ ਇਹ ਕਹੂੰਗਾ ਫਿਰ ਨਿਊਜ਼ੀਲੈਂਡ ਵਾਲੇ ਨਿਊਜ਼ੀਲੈਂਡ 'ਚ ਰਹਿਣ, ਉਹਨਾਂ ਨੂੰ ਕਿਹੜੇ ਚਿੱਠੀ ਪਾ ਕੇ ਮੰਗਾਉਂਦੇ ਵੀ ਤੁਸੀਂ ਉੱਥੇ ਜ਼ਰੂਰ ਆਓ, ਜਿੱਦਾਂ ਪੰਜਾਬ ਤੋਂ ਕਈ ਵਾਰੀ ਪੰਜਾਬ ਵਿੱਚੋਂ ਨਾ ਕਈ ਵਾਰੀ ਜਿਹੜੇ ਲੋਕ ਹੁੰਦੇ ਜਿਹੜੇ ਨਵੀਂ ਨਵੀਂ ਮਾਈਗ੍ਰੇਸ਼ਨ ਹੁੰਦੀ ਆ ਉਹਨਾਂ ਦਾ ਐਕਚੁਅਲੀ ਦਿਲ ਨਹੀਂ ਲੱਗਦਾ ਹੁੰਦਾ, ਪਿੱਛੇ ਤਮਾ ਹੁੰਦੀ ਆ, ਪਿੱਛੇ ਮਾਂ ਬਾਪ ਹੁੰਦੇ ਆ, ਯਾਰ ਦੋਸਤ ਹੁੰਦੇ ਆ, ਚੰਗੀਆਂ ਜੋਬ ਛੱਡ ਕੇ ਆਉਂਦੇ ਆ, ਫਿਰ ਇੱਥੇ ਆ ਕੇ ਨਾ ਨੁਕਸ ਬਹੁਤ ਕੱਢੂਗੇ, ਇਹ ਦੇਸ਼ 'ਚ ਦੀ ਫਲਾਨਾ ਆ, ਇਸ ਦੇਸ਼ 'ਚ ਕਦਰਾਂ ਕੀਮਤਾਂ ਹੈ ਹੀ ਨਹੀਂ, ਉੱਦਾਂ ਲੋਕ ਘੁੰਮੀ ਜਾਂਦੇ ਆ, ਫਲਾਨਾ ਆ, ਸਾਡੇ ਪੰਜਾਬ 'ਚ ਇੱਦਾਂ ਟਾਣੀਆਂ ਲਾ ਕੇ ਬੈਠੇ ਹੁੰਦੇ, ਉੱਥੇ ਮੌਜ ਬਹੁਤ ਆ। ਮੈਂ ਸੋਚਦਾ ਹੁੰਦਾ ਵੀ ਇਹ ਨਹੀਂ ਤੁਹਾਨੂੰ ਚਿੱਠੀ ਪਾ ਕੇ ਮੰਗਾਇਆ, ਨਾ ਆਉਂਦੇ ਉੱਥੇ ਰਹੋ ਜਿੱਥੇ ਚੰਗਾ ਲੱਗਦਾ।
ਕਈ ਲੋਕ
ਸੋਚਣ ਵਾਲੀ ਗੱਲ ਆ,
ਕਈ ਲੋਕ ਕਰਦੇ ਆ ਨਾ ਆ ਕੇ ਇੱਥੇ ਆਪਣੀ ਉਹ ਕਮਿਊਨਿਜ਼ਮ ਝਾੜਦੇ ਆ, ਇਹ ਤਾਂ ਜੀ ਪੱਛਮੀ ਦੇਸ਼ ਹੈ, ਇਹ ਤਾਂ ਜੀ ਸਰਮਾਏਦਾਰੀ ਆ, ਇਹ ਤਾਂ ਫਲਾਨਾ ਧਿਮਕੜਾ, ਇਹ ਤਾਂ ਐਂ ਕਰਦੇ ਉਹ ਕਰਦੇ। ਮੈਂ ਉਹਨਾਂ ਨੂੰ ਕਹਿ ਲੈਂਦਾ ਭਾਈ ਸਾਹਿਬ ਫਿਰ ਤੁਸੀਂ ਰਸ਼ੀਆ ਕਿਉਂ ਨਹੀਂ ਗਏ, ਤੁਸੀਂ ਇੱਥੇ ਆ ਗਏ ਸਾਰੇ ਕੰਮ ਕਰਕੇ।
ਪੋਲੈਂਡ ਵੀ ਹੈਗਾ, ਪੋਲੈਂਡ ਵੀ ਕਮਿਊਨਿਸਟ ਕੰਟਰੀ ਆ, ਉੱਥੇ ਚਲ ਜਾਓ।
ਆਹੋ ਮਤਲਬ ਉਹਨਾਂ ਕੰਟਰੀਆਂ ਜਾਓ ਤੇ ਉੱਥੇ
ਅਗਲੇ ਇਹਨਾਂ 'ਚ ਚਲ ਜਾਓ, ਰਸ਼ੀਆ ਚਲ ਜਾਓ,
ਅਗਲੇ ਕੁਸਕਣ ਦਿੰਦੇ ਆ ਭਾਜੀ ਉੱਥੇ ਜਿਹੜੀ। ਚਲੋ ਐਨੀਵੇ
ਪੰਜਾਬ ਨਹੀਂ ਹਿੰਦੁਸਤਾਨ ਦੇ ਵਿੱਚ ਇਹ ਤਾਂ ਗੱਲ ਕਿ ਆਜ਼ਾਦੀ ਤਾਂ ਬਹੁਤ ਆ, ਤੁਸੀਂ ਕੋਈ ਵੀ ਪ੍ਰਦਰਸ਼ਨ ਕਰ ਸਕਦੇ ਆ, ਮੋਰਚਾ ਲਾ ਸਕਦੇ ਆ, ਸਰਕਾਰ ਨੂੰ ਕੁਛ ਵੀ ਕਹਿ ਸਕਦੇ ਆ, ਕਹਿਣ ਦੀ ਆਜ਼ਾਦੀ ਆ, ਅਖਬਾਰ 'ਚ ਲਿਖ ਸਕਦੇ ਆ। ਲੇਕਿਨ ਇਹਨਾਂ ਕੰਟਰੀਆਂ ਵਿੱਚ ਜਾਓ ਜਿਹੜੇ ਕਮਿਊਨਿਸਟ ਕੰਟਰੀ ਆ, ਚਾਈਨਾ ਆ, ਪੋਲੈਂਡ ਆ, ਰਸ਼ੀਆ ਆ, ਜਾਂ ਤਾਂ ਸਰਕਾਰ ਦੇ ਖਿਲਾਫ਼ ਤੁਸੀਂ ਇੱਕ ਵੀ ਗੱਲ ਕਰ ਸਕੋ, ਉੱਥੇ ਪਤਾ ਲੱਗਦਾ ਵੀ ਹਿੰਦੁਸਤਾਨ ਕੀ ਆ ਤੇ ਆਸਟ੍ਰੇਲੀਆ ਕੀ ਆ ਤੇ ਭਾਰਤ ਕੀ ਆ, ਚਾਈਨਾ ਕੀ ਆ, ਇਹ ਪਤਾ ਲੱਗਦਾ।
ਇਹ ਆਪਾਂ ਗੱਲ ਕਰਦੇ ਨਾ ਵੀ ਆਪਣੇ ਨਾਲ ਜੁੜੇ ਨੇ ਗੁਰਜਿੰਦਰ ਸਿੰਘ ਪੰਧੇਰ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਜੀ, ਕਹਿੰਦੇ ਪਿੰਡ ਤੋਂ ਸਮਾਨ ਚੱਕਣ ਵੇਲੇ ਕਿਹੜਾ ਵੈਦਰ ਦੇਖਦਾ ਭਾਜੀ, ਬਸ ਡਾਲਰ ਨਾਲ ਭਰੇ ਟਰੀ ਦਿਸਦੇ ਨੇ।
ਕੋਈ ਨੀ ਵੈਦਰ ਦੇਖਦਾ, ਡਾਲਰ ਦੇਖਦੇ ਆ ਜੀ,
ਡਾਲਰ ਨਾਲ ਭਰੇ
ਇੱਥੇ ਆ ਜਾਓਗੇ ਫਿਰ ਪਤਾ ਕੀ ਕਹੋਗੇ, ਆਪਾਂ ਤਾਂ ਉੱਥੇ ਬੜੇ ਸੁਖੀ ਸੀ, ਆਪਾਂ ਤਾਂ ਨਿਆਣਿਆਂ ਕਰਕੇ ਆਏ ਆ, ਸਾਨੂੰ ਕਿਤੇ ਲੋੜ ਸੀ ਇੱਥੇ ਆਉਣ ਦੀ, ਸਾਡੇ ਕੋਲ ਤਾਂ ਸਭ ਕੁਛ ਸੀਗਾ ਉੱਥੇ, ਅੱਜ ਤਾਂ ਨਿਆਣਿਆਂ ਦੇ ਲਈ ਆਏ ਆ। ਤੇ ਨਿਆਣੇ ਆਪੇ ਉੱਥੇ, ਨਿਆਣੇ ਲੋਕਾਂ ਦੇ ਹੈ ਨੀ ਇੰਡੀਆ 'ਚ, ਉੱਥੇ ਵੀ ਤਾਂ ਹੈਗੇ ਹੀ ਆ, ਉੱਥੇ ਵੀ ਤਾਂ ਬੜੇ ਬੜੇ ਅਫਸਰ ਬਣਦੇ ਆ, ਡਾਕਟਰ ਬਣਦੇ ਆ, ਵਕੀਲ ਬਣਦੇ ਆ, ਵੱਡੇ ਵੱਡੇ ਲੀਡਰ ਬਣਦੇ ਆ, ਉੱਥੇ ਕੋਈ ਕੀ ਹੈ ਨੀ। ਐਕਚੁਲੀ ਬੰਦਾ ਆਪਣੇ ਲਈ ਆਇਆ ਹੁੰਦਾ, ਖੁਦ ਗਰਜ ਹੁੰਦਾ, ਉਹ ਬਲੇਮ ਆਪਣੇ ਤੇ ਨਹੀਂ ਲੈਣਾ ਚਾਹੁੰਦਾ, ਉਹ ਬਲੇਮ ਨਿਆਣਿਆਂ ਦੇ ਪਾ ਦਿੰਦਾ ਕਿ ਨਹੀਂ ਤਾਂ ਨਿਆਣੇ ਕਰਕੇ ਆਏ ਆ।
ਨਿਆਣਿਆਂ ਦੀ ਗੱਲ ਕਰਦੇ ਆ, ਇੱਕਦਮ ਤੁਹਾਨੂੰ ਪਤਾ ਚੀਨ ਦੇ ਬਾਰਡਰ ਦੇ ਉੱਤੇ ਖਿੱਚੋ ਤਾਣ ਚੱਲ ਰਹੀ ਸੀ ਤੇ ਹਨਾ, ਤੇ ਉਹ ਆਪਣਾ ਇੱਧਰੋਂ ਇੱਕ ਕਮਾਂਡਰ ਸੀਗਾ, ਉਹ ਕਹਿੰਦਾ ਚੱਲ ਮੈਂ ਉਹਨਾਂ ਦੇ ਕਮਾਂਡਰ ਨਾਲ ਗੱਲ ਕਰਦਾ, ਉਹਨੂੰ ਫੋਨ ਲਾ ਲੈਂਦਾ, ਕਹਿੰਦਾ ਸਤਿ ਸ੍ਰੀ ਅਕਾਲ ਬੁਲਾਉਂਦੇ ਆਪਸ 'ਚ ਜਿਹੜੀ ਵੀ ਉਹਨਾਂ ਨੇ ਬੁਲਾਉਣੀ ਸੀਗੀ ਅਤੇ ਬੁਲਾ ਕੇ ਕਿੱਦਾਂ ਉਹ ਮਿੱਤਰ ਹੁੰਦੇ ਆ ਪਹਿਲਾਂ ਜਾਣਦੇ ਹੁੰਦੇ ਆ ਕਹਿੰਦਾ ਬੜੀ ਦੇਰ ਬਾਅਦ ਮਿਲੇ ਹਾਂ ਜੀ ਕਹਿੰਦਾ ਹਾਂਜੀ ਹਾਂਜੀ ਬੜੀ ਦੇਰ ਬਾਅਦ ਕਹਿੰਦਾ ਮਿਲੇ ਹਾਂ ਕਹਿੰਦਾ ਨਿਆਣੇ ਨਿੱਕੇ ਕਿੱਦਾਂ ਟੱਬਰ ਟੀ ਠੀਕ ਆ ਕਹਿੰਦਾ ਨਿਆਣੇ ਨਿੱਕੇ ਦਾ ਕੀ ਮਤਲਬ ਕਹਿੰਦਾ ਸਾਡੇ ਤਾਂ ਇੱਕੋ ਨਿਆਣਾ ਆ ਅਲਾਊਡ ਬਾਕੀ ਵੱਧ ਤਾਂ ਨਿਆਣੇ ਲੈ ਨਹੀਂ ਸਕਦੇ ਤੂੰ ਸਿੱਧਾ ਹੀ ਕਹਿੰਦਾ ਤੂੰ ਕਹਿੰਦਾ ਮੈਨੂੰ ਇਹ ਪੁੱਛਣਾ ਸੀਗਾ ਵੀ ਤੇਰਾ ਨਿਆਣਾ ਕਿੱਦਾਂ ਤੂੰ ਨਿਆਣਿਆਂ ਦਾ ਮਤਲਬ ਕੀ ਕਹਿੰਦਾ ਤੂੰ ਕਹਿੰਦਾ ਮੈਨੂੰ ਪਸਾਉਣਾ ਆ ਤੇ ਸਾਡੇ ਕਹਿੰਦਾ ਇੱਕੋ ਨਿਆਣੇ ਦੀ ਇਜਾਜ਼ਤ ਹੈ ਤੇ ਇੱਦਾਂ ਗੱਲ ਬਣ ਜਾਂਦੀ ਹੈ ਵੀ ਨਿਆਣੇ ਨਿੱਕੇ ਤਾਂ ਨਿਆਣਾ ਤਾਂ ਚਾਈਨਾ 'ਚ ਵੀ ਬਹੁਤ ਹੈ ਪਰ ਹੁਣ ਉਹਨੇ ਭਾਜੀ ਉਹ ਪਾਲਿਸੀ ਖਤਮ ਕਰਤੀ ਹੈ
ਤਿੰਨ ਕਰ ਦਿੱਤੇ ਹੁਣ ਤਿੰਨ ਕਰ ਦਿੱਤੇ ਆ ਮੈਕਸੀਮਮ ਲੈ ਸਕਦੇ ਸੀ ਪਿੱਛੇ ਖਬਰ ਆਈ ਸੀ ਕੱਲ੍ਹ ਪਰਸੋਂ ਹੀ ਖਬਰ ਆ ਰਹੀ ਸੀ ਪਹਿਲਾਂ ਦੋ ਕੀਤੇ ਸੀ ਹੁਣ ਕਿਉਂਕਿ ਜਿਹੜੀ ਪਾਪੂਲੇਸ਼ਨ ਹੈ ਉਹ ਏਜਡ ਹੋ ਰਹੀ ਹੈ ਬਹੁਤ ਜ਼ਿਆਦਾ ਬੁੜੇ ਉੱਤੇ ਵੱਧ ਰਹੇ ਆ ਤੇ ਉਹਨਾਂ ਕਰਕੇ ਫਿਰ ਉਹਨਾਂ ਨੇ ਹੁਣ ਤਿੰਨ ਦੀ ਪਾਲਿਸੀ ਕਰਤੀ ਤਿੰਨ ਨਿਆਣੇ ਤੱਕ ਤੁਸੀਂ ਲੈ ਸਕਦੇ ਆ ਜਿਸ ਕੰਟਰੀ ਵਿੱਚ ਮਤਲਬ ਨਿਆਣੇ ਤੇ ਪਾਬੰਦੀ ਆ ਬਾਕੀ ਗੱਲਾਂ ਤੇ ਕੀ ਹੋਇਆ ਕੀ ਤੁਸੀਂ ਸਰਕਾਰ ਦੇ ਖਿਲਾਫ਼ ਬੋਲ ਸਕਦੇ ਆ ਕੀ ਧਰਨਾ ਦੇ ਸਕਦੇ ਆ ਕੀ ਤੁਸੀਂ ਆਪਣੇ ਖਿਆਲ ਪ੍ਰਗਟ ਕਰ ਸਕਦੇ ਆ ਇਹ ਸੋਚ ਕੇ ਦੇਖੋ ਤੁਸੀਂ ਫਿਰ ਤੁਸੀਂ ਇੰਡੀਆ ਦੇਖੋ ਵੀ ਇੰਡੀਆ ਵਧੀਆ ਕਿ ਚਾਈਨਾ ਵਧੀਆ ਜਾਂ ਰਸ਼ੀਆ ਵਧੀਆ
ਜੀ ਚਲੋ ਇਹ ਇਹ ਤਾਂ ਜਿਹੜੇ ਸੀ ਮਸਲੇ ਆਪਾਂ ਨਿਊਜ਼ੀਲੈਂਡ ਦੇ ਸੋਲਵ ਕੀਤੇ ਆ ਦੇਖੋ ਅੱਜ ਸੋਲਵ ਹੋ ਹੀ ਜਾਂਦੇ ਆ ਮਸਲੇ ਪੰਜਾਬ ਸਰਕਾਰ ਨੇ ਵੀ ਵਾਪਸ ਲੈ ਲਿਆ ਫੈਸਲਾ ਆਪਣਾ ਅਤੇ ਸਾਡੇ ਨਾਲ ਜਗਤਾਰ ਭਾਅ ਜੀ ਜੁੜਦੇ ਨੇ ਕਹਿੰਦੇ ਨੇ ਕਿ ਨੀਰਵ ਮੋਦੀ ਬਾਰੇ ਮੈਂ ਪੜ੍ਹ ਰਿਹਾ ਸੀ ਉਸ ਨੇ ਕਿਹਾ ਹੈ ਕਿ ਮੈਂ ਭਾਰਤ ਤੋਂ ਭੱਜਿਆ ਨਹੀਂ ਮੈਨੂੰ ਭਜਾਇਆ ਗਿਆ ਹਿੱਸਾਪੱਤੀ ਕਰਕੇ ਪਤਾ ਹੀ ਹੈ ਜੀ ਉਹ 'ਚ ਦੋ ਰਾਵਾਂ ਕੋਈ ਹੈ ਨਹੀਂ ਜਦੋਂ ਟੀਕਾ 400 ਰੁਪਏ ਨੂੰ ਵੇਚ ਸਕਦੇ ਨੇ ਲੋਕਾਂ ਤੋਂ ਫਰੀ ਲੈ ਕੇ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਬਾਕੀ ਕਹਿੰਦੇ ਖਹਿਰਾ ਅਤੇ ਸਾਥੀ ਕਾਫੀ ਦੇਰ ਹਵਾ 'ਚ ਲਟਕਦੇ ਸੀ ਸੋ ਉਹਨਾਂ ਨੇ ਆਪਣੀ ਛਤਰੀ ਕਾਂਗਰਸ ਟਾਪੂ 'ਤੇ ਉਤਾਰ ਲਈ ਹੈ ਖਹਿਰੇ ਦੀ ਅਸਲ ਪਹਿਚਾਣ ਆਪ ਤੋਂ ਬਾਹਰ ਆਉਣ ਅਤੇ ਸਿਆਸੀ ਲੀਡਰ ਵਜੋਂ ਘੱਟ ਇੱਕ ਐਕਟਿਵਿਸਟ ਵਜੋਂ ਜ਼ਿਆਦਾ ਹੋਈ ਸੀ ਹਰ ਵਿਸ਼ੇ 'ਤੇ ਬੋਲਦੇ ਸੀ ਹੁਣ ਉਹਨਾਂ ਨੂੰ ਕੁਛ ਬੰਦਿਸ਼ਾਂ ਲੱਗ ਜਾਣਗੀਆਂ ਕਾਂਗਰਸ ਦੀਆਂ ਗਲਤ ਨੀਤੀਆਂ 'ਤੇ ਬੋਲਣਾ ਔਖਾ ਹੋ ਜਾਵੇਗਾ ਅਮਰੀਕ ਭਾਜੀ ਤੁਹਾਡਾ ਕੀ ਵਿਚਾਰ ਹੈ ਇਹਦਾ ਕਿ ਜੇ ਉਹ ਬੋਲਣ ਵੀ ਤਾਂ ਲੋਕ ਯਕੀਨ ਕਰਨਗੇ
ਨਹੀਂ ਅਮਨਦੀਪ ਕਾਫੀ ਦੇਰ ਤੋਂ ਸਾਡੀ ਇਹ ਕਿਆਸ ਰਾਈ ਸੀਗੀ ਮੇਰੇ ਆਪਣੇ ਪਰਸਨਲ ਵਿਊ ਸੀ ਕਿ ਜਿਹੜਾ ਖਹਿਰਾ ਨਾ ਆਪਣੀ ਜਿਹੜੀ ਉਹ 'ਚ ਕੁਵਤ ਆ ਜਿਹੜੀ ਐਨਰਜੀ ਆ ਉਹਨੂੰ ਨਾ ਉਹ ਗਲਤ ਪਾਸੇ ਵਰਤ ਰਿਹਾ ਆ ਉਹ ਇੱਕ ਵਧੀਆ ਬੰਦਾ ਆ ਇੱਕ ਬਹੁਤ ਵਧੀਆ ਲੀਡਰ ਆ ਉਹਦੇ ਕੋਲ ਕਾਫੀ ਨੌਲੇਜ ਆ ਕਾਫੀ ਉਹਦੇ ਕੋਲ ਡਾਇਰੈਕਸ਼ਨਸ ਆ ਤੁਸੀਂ ਪਕੜਿਆ ਪਕੜ ਲੋਕਾਂ ਦੀ ਪਕੜਿਆ ਉਹਦੇ ਕੋਲ ਸਮਝ ਆ ਉਹਨੂੰ ਰਾਜਨੀਤੀ ਆਉਂਦੀ ਆ ਉਹ ਉਹਨੂੰ ਪਤਾ ਕਿ ਰਿਸੋਰਸਿਸ ਨੂੰ ਕਿੱਦਾਂ ਯੂਜ਼ ਕਰਨਾ ਉਹਦੇ ਕੋਲ ਨੌਲੇਜ ਬਹੁਤ ਆ ਚੀਜ਼ਾਂ ਦਾ ਉਹ ਫਿਕਸ ਕਰ ਸਕਦਾ ਗੁੱਡ ਮੈਨੇਜਰ ਆ ਉਹ ਇੱਦਾਂ ਦੇ ਜਿਹੜੇ ਲੀਡਰ ਆ ਇਹਨਾਂ ਨੂੰ ਪੰਜਾਬ ਦੀ ਇਹ ਪੰਜਾਬ ਨੂੰ ਇੱਦਾਂ ਦੇ ਲੀਡਰਾਂ ਦੀ ਲੋੜ ਆ ਅਤੇ ਇਹ ਜਿਹੜੇ ਲੀਡਰ ਕੰਮ ਕਿੱਥੇ ਕਰ ਸਕਦੇ ਆ ਹਵਾ 'ਚ ਲਟਕ ਕੇ ਕੰਮ ਨਹੀਂ ਕਰ ਸਕਦੇ ਇਹ ਲੀਡਰ ਉੱਥੇ ਕੰਮ ਕਰ ਸਕਦੇ ਆ ਜਿੱਥੇ ਕੋਈ ਬੇਸ ਹੋਵੇ ਕੋਈ ਇੱਦਾਂ ਦੀ ਪਾਰਟੀ ਹੋਵੇ ਜਿਹਦਾ ਬੇਸ ਬਣਿਆ ਹੋਵੇ ਜਿਹੜੀ ਕਾਫੀ ਦੇਰ ਤੋਂ ਸਰਕਾਰਾਂ ਚਲਾ ਰਹੀ ਹੋਣ ਉਹਦੇ ਕੋਲ ਰਾਜਨੀਤਿਕ ਸਮਝ ਹੋਵੇ ਪੰਜਾਬ ਦੇ ਸਿਰਫ ਅਮਰਦੀਪ ਦੋ ਪਾਰਟੀਆਂ ਆ ਜਿਹਨਾਂ ਨੂੰ ਰਾਜਨੀਤਿਕ ਸਮਝ ਆ ਇੱਕ ਅਕਾਲੀ ਦਲ ਤੇ ਦੂਜੀ ਕਾਂਗਰਸ ਪਾਰਟੀ ਜਿਹਨਾਂ ਨੇ ਪੰਜਾਬ ਨੂੰ ਕਾਫੀ ਦੇਰ ਤੱਕ ਚਲਾਇਆ ਤੇ ਕਾਫੀ ਬੁਲੰਦੀਆਂ ਤੱਕ ਵੀ ਪਹੁੰਚਾਇਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ ਕਿ ਇਹਨਾਂ ਨੇ ਪੰਜਾਬ ਨੂੰ ਕਾਫੀ ਉੱਚਾ ਚੁੱਕਿਆ ਦੋਨਾਂ ਪਾਰਟੀਆਂ ਨੇ ਸਮੇਂ ਸਮੇਂ ਤੇ ਇਹਦੀਆਂ ਸਰਕਾਰਾਂ ਬਣਦੀਆਂ ਰਹੀਆਂ ਆ ਲੇਕਿਨ ਜਿਹੜੇ ਚੰਗੇ ਬੰਦੇ ਆ ਜਿੱਦਾਂ ਨਵਜੋਤ ਸਿੰਘ ਸਿੱਧੂ ਸੀਗਾ ਅਸੀਂ ਪਹਿਲਾਂ ਵੀ ਕਿਹਾ ਜਿਹੜੇ ਮੋਤੀ ਆ ਨਾ ਇਹਨਾਂ ਨੂੰ ਇਕੱਠੇ ਹੋ ਕੇ ਕਿਤੇ ਇੱਕ ਜਗ੍ਹਾ ਤੇ ਕੰਮ ਕਰਨਾ ਚਾਹੀਦਾ ਜਿਹੜੇ ਪੰਜ ਮੋਤੀ ਅਸੀਂ ਗਣਾਏ ਸੀਗੇ ਕਿ ਉਹਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਆ ਸੁਖਪਾਲ ਸਿੰਘ ਖਹਿਰਾ ਆ ਉਹਨਾਂ ਦੇ ਵਿੱਚ ਗਾਂਧੀ ਆ ਪ੍ਰਗਟ ਸਿੰਘ ਆ ਇਹਨਾਂ ਨੂੰ ਇੱਕ ਅਜਿਹੇ ਫਰੰਟ ਤੇ ਆਉਣਾ ਚਾਹੀਦਾ ਜਿਹੜੇ ਕਿ ਲੋਕਾਂ ਦੀ ਭਲਾਈ ਲਈ ਕੰਮ ਕਰ ਸਕਦੇ ਫਰੰਟ ਹੁਣ ਤੁਹਾਡੇ ਕੋਲ ਦੋ ਆ ਮੇਰੇ ਖਿਆਲ ਦੇ ਵਿੱਚ ਖਹਿਰੇ ਨੇ ਇਹ ਬਹੁਤ ਚੰਗਾ ਕਦਮ ਲਿਆ ਆ ਪਰ ਇੱਕ ਚੰਗਾ ਕਦਮ ਹੋਰ ਵੀ ਲੈ ਸਕਦੇ ਸੀ ਉਹ ਕਿ ਜੇ ਤੁਸੀਂ ਪੰਜਾਬ ਨੂੰ ਉੱਚਾ ਹੀ ਚੁੱਕਣਾ ਆ ਜਾਂ ਉਹ ਉਹਨਾਂ ਨੂੰ ਬੀਜੇਪੀ ਨੂੰ ਚਿਹਰੇ ਦੇਣਾ ਚਾਹੀਦਾ ਸੀ ਕਿ ਬੀਜੇਪੀ ਵਿੱਚ ਜਾਂਦੇ ਤੇ ਪੰਜਾਬ ਵਿੱਚ ਇੱਕ ਮੁੱਖ ਮੰਤਰੀ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਕਰਦੇ ਜਾਂ ਫਿਰ ਉਸ ਤੋਂ ਬਾਅਦ ਤੇ ਅਕਾਲੀ ਦਲ ਵਿੱਚ ਵੀ ਜਾ ਸਕਦੇ ਸੀ ਆਪਣੇ ਛੋਟੇ ਬਾਦਲ ਸਾਹਿਬ ਉਹਨਾਂ ਦਾ ਸਾਥ ਦਿੰਦੇ ਉਹਨਾਂ ਨੂੰ ਚੀਫ ਮਿਨਿਸਟਰ ਬਣਾਉਂਦੇ ਆਪ ਡਿਪਟੀ ਚੀਫ ਮਿਨਿਸਟਰ ਬਣਦੇ ਚਲੋ ਉਹਨਾਂ ਨੇ ਜਿਹੜਾ ਫੈਸਲਾ ਲਿਆ ਹੈ ਨਾ ਕਾਂਗਰਸ ਵਿੱਚ ਜਾ ਕੇ ਉਹ ਵੀ ਕੋਈ ਗਲਤ ਫੈਸਲਾ ਨਹੀਂ ਹੈ ਉਹ ਲੋਕਾਂ ਦੇ ਹਿੱਤ ਵਿੱਚ ਫੈਸਲਾ ਹੋ ਸਕਦਾ ਕਿ ਉਹਨਾਂ ਨੂੰ
ਕਾਂਗਰਸ ਤਾਂ ਉਹਨਾਂ ਨੂੰ ਮਿਲਣਾ ਨਹੀਂ ਪਰ ਮੈਂ ਤੁਹਾਡਾ ਆਈਡੀਆ ਮੈਂ ਬਿਲਕੁਲ ਮੈਨੂੰ ਪਸੰਦ ਆਇਆ ਮੇਰੇ ਦਿਲ ਨੂੰ ਲੱਗੇ ਭਾਜੀ ਗੱਲ ਇਹ
ਅੱਛਾ ਜੀ
ਗਲਤ ਫੈਸਲਾ ਲੈ ਲਿਆ ਉਹਨਾਂ ਨੇ ਵਾਕਿਆ ਹੀ ਦੇਖੋ ਉੱਧਰ ਮੋਦੀ ਸਰਕਾਰ ਨੂੰ ਜਾਂ ਬੀਜੇਪੀ ਸਰਕਾਰ ਨੂੰ ਇੱਕ ਸਿੱਖ ਚਿਹਰਾ ਚਾਹੀਦਾ ਸੀਗਾ ਠੀਕ ਹੈ ਨਾ ਤੇ ਉਹਦੇ 'ਚ ਜਾਣਾ ਚਾਹੀਦਾ ਸੀਗਾ ਉਹਨਾਂ ਨੂੰ ਤੇ ਉਹਨਾਂ ਨੇ ਗਲਤ ਘਰ ਚੁਣ ਲਿਆ ਗਲਤ ਟਾਪੂ ਤੇ ਛਤਰੀ ਲਾ ਲਈ ਉਹਨਾਂ ਨੇ
ਨਹੀਂ ਨਹੀਂ ਛਤਰੀ ਛਤਰੀ ਵੈਸੇ ਉਹਨਾਂ ਦੀ ਜਿਹੜੀ ਪੋਲੀਟੀਕਲ ਅਪਰੋਚ ਹੈ ਨਾ ਕਈ ਵਾਰੀ ਇੱਦਾਂ ਦੇ ਜਿਹੜੇ ਫੈਸਲੇ ਤਾਂ ਲੈ ਜਾਂਦੇ ਲੋਕਾਂ ਦੀ ਜਿਹੜੀ ਰਾਏ ਵੀ ਦੇਖੀ ਜਾਂਦੀ ਆ ਹੁਣ ਜੇ ਤੁਸੀਂ ਬੀਜੇਪੀ ਵਿੱਚ ਜਾਂਦੇ ਬੀਜੇਪੀ ਦੀ ਪਹਿਲਾਂ ਖਿੱਲੀ ਹੋਈ ਉੜੀ ਹੈ ਪੰਜਾਬ ਦੇ ਵਿੱਚ ਬੀਜੇਪੀ ਨੂੰ ਚਾਹਦਾ ਕੋਈ ਨਹੀਂ ਹੈ ਉਹਦੀ ਛਤਰੀ ਦੇ ਬੈਠ ਕੇ ਥੱਲੇ ਡਿੱਗਣ ਵਾਲੀ ਗੱਲ ਸੀਗੀ ਕਿਉਂਕਿ ਜੇ ਹੁਣ ਬੀਜੇਪੀ ਦੇ ਖਿਲਾਫ਼ ਕਿਸਾਨ ਵੀ ਆ ਲੋਕ ਵੀ ਆ ਮੋਰਚੇ ਲੱਗੇ ਹੋਏ ਉਹ ਇੱਕ ਤਾਂ ਰਾਜਨੀਤਿਕ ਤੌਰ ਤੇ ਉਹ ਗਲਤ ਗੱਲ ਆ ਰਾਜਨੀਤਿਕ ਤੌਰ ਤੇ ਉਹ ਬੜੇ ਸਿਆਣੇ ਆ ਕਾਂਗਰਸ ਵੀ ਕਹਿ ਜਾਣਾ ਵੀ ਚਾਹੀਦਾ ਸੀ ਉੱਥੇ ਜਾ ਕੇ ਉਹ ਡਿਪਟੀ ਚੀਫ ਮਿਨਿਸਟਰ ਵੀ ਬਣ ਸਕਦੇ ਆ ਮਿਨਿਸਟਰ ਵੀ ਬਣ ਸਕਦੇ ਆ ਤੇ ਕਾਂਗਰਸ ਨੂੰ ਸਲਾਹਾਂ ਦੇ ਕੇ ਚੰਗੀ ਐਡਮਿਨਿਸਟ੍ਰੇਸ਼ਨ ਵੀ ਕ੍ਰੀਏਟ ਕਰ ਸਕਦੇ ਲੇਕਿਨ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਬੀਜੇਪੀ ਚ ਬੀਜੇਪੀ ਚ ਜਾਣਾ ਚਾਹੀਦਾ ਸੀ ਜੇ ਬੀਜੇਪੀ ਦੀ ਸਿਚੁਏਸ਼ਨ ਠੀਕ ਪੰਜਾਬ ਵਿੱਚ ਹੁੰਦੀ ਹੈ ਠੀਕ ਕਰ ਵੀ ਸਕਦੇ ਆ ਤੇ ਬਾਕੀ ਉਹਨਾਂ ਨੂੰ ਅਕਾਲੀ ਦਲ ਵਿੱਚ ਵੀ ਜਾ ਕੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਜਾ ਕੇ ਪੰਜਾਬ ਵਿੱਚ ਇੱਕ ਇੱਦਾਂ ਦੀ ਮੁਹਿੰਮ ਛੇੜਨੀ ਚਾਹੀਦੀ ਜਿਹੜੀ ਕਿ ਯੂਪੀ ਦੇ ਵਿੱਚ ਯੋਗੀ ਨੇ ਛੇੜੀ ਹੋਈ ਹੈ ਤੇ ਪੰਜਾਬ ਨੂੰ ਥੋੜਾ ਸਿੱਧੇ ਰਸਤੇ ਪਾਉਣਾ ਚਾਹੀਦਾ ਨਾ ਕਈ ਵਾਰ ਪੰਜਾਬ ਵਿੱਚ ਕਈ ਅਜਿਹੀਆਂ ਅਜਿਹਾ ਬੰਦਾ ਚਾਹੀਦਾ ਥੋੜਾ ਕੜਕ ਵੀ ਹੋਵੇ ਤੇ ਪੰਜਾਬ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਖਿਲਾਫ਼ ਹੋਈ ਉਹ ਆ ਜਿੱਦਾਂ ਲੋਕਾਂ ਦੀਆਂ ਆਦਤਾਂ ਖਰਾਬ ਹੋਈਆਂ ਨਾ ਠੀਕ ਕਰ ਸਕਦੇ ਜਿੱਦਾਂ ਯੋਗੀ ਨੇ ਯੂਪੀ ਵਿੱਚ ਕੀਤਾ ਆ ਇੱਦਾਂ ਦੀ ਅਪਰੋਚ ਪੰਜਾਬ ਵਿੱਚ ਵੀ ਅਪਣਾਈ ਜਾ ਸਕਦੀ ਸੀ ਇਹ ਸਿਰਫ ਸੁਖਬੀਰ ਬਾਦਲ ਜਿਹੜੇ ਧਨਾੜ ਬੰਦੇ ਆ ਉਹੀ ਕਰ ਸਕਦੇ ਆ
ਭਾਜੀ ਇੱਕ ਗੱਲ ਤਾਂ ਸਾਬਤ ਹੋ ਗਈ ਅੱਜ ਤੁਹਾਡੇ ਬਾਰੇ ਕਿ ਤੁਹਾਡੀ ਬਿਲਕੁਲ ਵੀ ਚੱਲਦੀ ਨਹੀਂ ਹੈਗੀ ਬੀਜੇਪੀ ਦੇ ਤੁਹਾਡੀ ਸਲਾਹ ਲਈ ਨੀ ਉਹਨਾਂ ਨੇ ਮਤਲਬ ਮੰਨਣੀ ਤਾਂ ਬਾਅਦ ਦੇ ਵਿੱਚ ਕਿਉਂਕਿ ਤੁਸੀਂ ਜੇ
ਇਹ ਤਾਂ ਗੱਲ ਤੁਸੀਂ ਨਾ ਮੱਲੋ ਮੱਲੀ ਮੈਨੂੰ ਬੀਜੇਪੀ ਦੀ ਛਾਤੀ ਤੇ ਬਿਠਾ ਰਹੇ ਪਰ ਮੈਂ ਬੀਜੇਪੀ ਦੀ ਤਾਂ ਵੈਸੇ ਗੱਲਾਂ ਹੀ ਕਰਦੇ ਅਸੀਂ ਤਾਂ ਉਹਨਾਂ ਬੀਜੇਪੀ ਦੀ ਆਪਣੀ ਆਪਣੀ ਸੋਚ ਆ ਸਾਡੀ ਆਪਣੀ ਸੋਚ ਆ ਅਕਾਲੀ ਦਲ ਦੀ ਆਪਣੀ ਆ ਆਪਾਂ ਤਾਂ ਐਨਾਲਿਸਿਸ ਹੀ ਕਰ ਸਕਦੇ ਹਾਂ
ਤੇ ਉਧਰ ਕਹਿੰਦੇ ਪਾਲਾ ਬਾਸ ਕਹਿੰਦੇ ਭਾਜੀ ਮੋਦੀ ਗਾਣਾ ਗਾਉਂਦਾ ਹੋਊਗਾ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਬਹਿ ਗਈ ਹੋਰ ਕਿਤੇ ਦੇਖੋ
ਪਰ ਇੱਕ ਵਾਰ ਮੈਂ ਆ ਗਿਆ ਮਤਲਬ ਇੱਕ ਗੱਲ ਤਾਂ ਕਹੀ ਜਾ ਸਕਦੀ ਆ ਕਿ ਜਿਹੜੀ ਰਾਜਨੀਤਿਕ ਸਮਝ ਹੈ ਨਾ ਆਪਣੇ ਖਹਿਰਾ ਸਾਹਿਬ ਦੀ ਆ ਉਹ ਬਹੁਤ ਵਧੀਆ ਆ
ਮੈਂ ਨੀ ਸਹਿਮਤ ਹੈਗਾ ਤੁਹਾਡੀ ਤੁਸੀਂ ਕਹਿੰਦੇ ਹੋ ਪਰ ਦੇਖੋ ਚਲੋ ਪਹਿਲਾਂ ਰਮਨਦੀਪ ਹੋਣਾ ਦਾ ਮੈਸੇਜ ਲੈ ਲੈਂਦੇ ਹਾਂ ਪਰਸ ਤੋਂ ਸਾਡੇ ਨਾਲ ਜੁੜ ਰਹੇ ਡਰਾਈਵਿੰਗ ਕਰ ਰਹੇ ਹਾਂ ਕਹਿੰਦੇ ਤੇ ਇੰਜੋਏ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਜੀ ਭਾਜੀ ਜਿਹੜਾ ਨਾ ਖਹਿਰਾ ਸਾਹਿਬ ਹੈ ਪਹਿਲੀ ਗੱਲ ਤਾਂ ਉਹਨਾਂ ਦੀ ਇੱਕ ਤ੍ਰਾਸਦੀ ਇਹ ਆ ਮਜਬੂਰੀ ਹੈ ਜਿਹੜੀ ਮੈਂ ਫੀਲ ਕਰਦਾ ਕਿ ਉਹਨਾਂ ਦਾ ਕੋਈ ਪਰਿਵਾਰਕ ਆਧਾਰ ਨਹੀਂ ਹੈਗਾ ਪੋਲੀਟਿਕਸ ਦੇ ਵਿੱਚ ਵੀ ਉਹਨਾਂ ਦੇ ਇੱਦਾਂ ਨਹੀਂ ਹੈਗਾ ਵੀ ਬਹੁਤ ਲਿੰਕ ਨੇ ਉਹਨਾਂ ਨੂੰ ਕੋਈ ਗੋਡਫਾਦਰ ਮਿਲਿਆ ਹੋਇਆ ਪਿੱਛੋਂ ਉਹਨਾਂ ਦੀ ਪੈਂਠ ਹੈ ਮੈਨੂੰ ਲੱਗਦਾ ਉਹਨਾਂ ਨੇ ਆਪਣੇ ਆਪ ਹੀ ਮਿਹਨਤ ਕੀਤੀ ਹੈ ਜਿੰਨੀ ਕੁ ਵੀ ਕੀਤੀ ਹੈ ਪਰ ਇੱਕ ਗੱਲ ਤਾਂ ਮੰਨਣੀ ਪਊਗੀ ਕਿ ਜਿਹੜੇ ਖਹਿਰਾ ਸਾਹਿਬ ਹੈ ਉਹ ਪੰਜਾਬ ਦੇ ਦੂਜੇ ਟੀਅਰ ਦੇ ਲੀਡਰਸ ਦੇ ਵਿੱਚ ਜ਼ਰੂਰ ਆ ਗਏ ਨੇ ਪਹਿਲਾ ਟੀਅਰ ਜਿਸ ਤਰ੍ਹਾਂ ਕੈਪਟਨ ਸਾਹਿਬ ਹੋ ਗਏ ਠੀਕ ਹੈ ਤੇ ਜਾਖੜ ਸਾਹਿਬ ਹੋ ਗਏ ਤੇ ਇੱਧਰ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਨਾ ਇਹ ਪਹਿਲੇ ਟੀਅਰ ਦੇ ਲੀਡਰ ਨੇ ਜਿਹੜੇ ਮੈਂ ਸੰਭਾਵੀ ਮੁੱਖ ਮੰਤਰੀ ਹੋ ਸਕਦੇ ਨੇ ਹਨਾ ਤੇ ਜਿਹੜੇ ਦੂਜੇ ਟੀਅਰ ਦੇ ਲੀਡਰ ਨੇ ਮਨਪ੍ਰੀਤ ਹੋ ਗਏ ਹਨਾ ਤੇ ਮਨਪ੍ਰੀਤ ਬਾਦਲ ਹੋ ਗਿਆ ਪ੍ਰਗਟ ਸਿੰਘ ਹੁਣੀ ਹੋ ਗਏ ਸਿੱਧੂ ਹੋ ਗਿਆ ਹਨਾ ਭਗਵੰਤ ਮਾਨ ਹੁਣੀ ਹੋ ਗਏ ਤੇ ਇਹ ਜਿਹੜੇ ਨੇ ਇਹ ਦੂਜੇ ਟੀਅਰ ਦੇ ਲੀਡਰ ਨੇ ਤੇ ਇਹ ਦੂਜੇ ਟੀਅਰ ਦੇ ਲੀਡਰਸ਼ਿਪ ਦੇ ਵਿੱਚ ਤੁਸੀਂ ਦੇਖੋ ਕਿ ਉਹਦੇ ਵਿੱਚ ਜਿਹੜੇ ਗੈਰ ਪਰਿਵਾਰਕ ਬੈਕਗਰਾਊਂਡ ਰੱਖਦੇ ਨੇ ਪੋਲੀਟੀਕਲ ਉਹ ਬੰਦੇ ਨੇ ਜਿੱਦਾਂ ਹੁਣ ਸਿੱਧੂ ਹੈ ਨਾ ਉਹਦੀ ਕੋਈ ਪਿੱਛੋਂ ਆਧਾਰ ਨਹੀਂ ਹੈਗਾ ਫੈਮਿਲੀਆਂ ਦਾ ਬਹੁਤਾ ਜ਼ਿਆਦਾ ਜ਼ੋਰ ਨਹੀਂ ਹੈਗਾ ਖਾਨਦਾਨੀ ਪੋਲੀਟੀਸ਼ੀਅਨ ਨਹੀਂ ਹੈਗੇ ਸੋ ਦੂਜੇ ਟੀਅਰ ਦੀ ਜਿਹੜੀ ਲੀਡਰਸ਼ਿਪ ਹੈ ਤਕਰੀਬਨ ਇਹੋ ਜਿਹੇ ਲੀਡਰਾਂ ਦੀ ਹੈ ਹੁਣ ਜਿਹੜਾ ਉੱਪਰਲਾ ਸ਼ਿਕੰਜਾ ਆ ਪਾਰਟੀਆਂ ਦਾ ਪਰਿਵਾਰਕ ਸ਼ਿਕੰਜਾ ਕਦੋਂ ਟੁੱਟਦਾ ਆ ਲੋਕ ਕਦੋਂ ਫਤਵਾ ਦਿੰਦੇ ਨੇ ਪਰ ਦੋਨਾਂ ਪਾਰਟੀਆਂ ਦੇ ਵਿੱਚ ਪਰਿਵਾਰਕ ਜਿਹੜੇ ਸ਼ਿਕੰਜੇ ਕੱਸੇ ਹੋਏ ਨੇ ਅਕਾਲੀ ਦਲ ਦੇ ਵਿੱਚ ਵੀ ਅਤੇ ਕਾਂਗਰਸ ਦੇ ਵਿੱਚ ਵੀ ਅਤੇ ਜਿਹੜੀ ਬੀਜੇਪੀ ਆ ਉਸਦਾ ਕੋਈ ਬਹੁਤਾ ਜ਼ਿਆਦਾ ਆਧਾਰ ਨਹੀਂ ਹੈਗਾ ਪੰਜਾਬ ਦੇ ਵਿੱਚ ਉਹ ਸਿੱਖ ਚਿਹਰਾ ਜ਼ਰੂਰ ਲੱਭਦੀ ਆ ਪਰ ਸਾਰਿਆਂ ਨੂੰ ਪਤਾ ਆ ਕਿ ਉਹ ਰਬਰ ਸਟੈਂਪ ਹੋਵੇਗਾ ਸੋ ਉਹ ਵੀ ਕੋਈ ਜਿਹੜੀ ਬੀਜੇਪੀ ਵੀ ਆ ਉਹ ਵੀ ਦਿੱਲੀ ਤੋਂ ਹੀ ਲੀਡ ਕਰਨਾ ਚਾਹੁੰਦੀ ਆ ਪੰਜਾਬ ਨੂੰ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਕਰਨਾ ਚਾਹੁੰਦੇ ਸੀ ਉਹ ਫਾਰਮੂਲਾ ਪੰਜਾਬ ਦੇ ਵਿੱਚ ਫੇਲ ਆ ਖੈਰ ਜਿਹੜਾ ਪ੍ਰਗਟ ਸਿੰਘ ਹੋਣੀ ਹੈ ਅਤੇ ਆਪਣੇ ਖਹਿਰਾ ਸਾਹਿਬ ਹੈ ਸਪੈਸ਼ਲੀ ਖਹਿਰਾ ਸਾਹਿਬ ਹੁਣ ਮੇਰੀ ਆਪਣੀ ਰਾਏ ਇਹ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਚੜ੍ਹਾਈ ਹੋਈ ਮੇਰੀ ਆਪਣੀ ਰਾਏ ਹੈ ਹੋ ਸਕਦਾ ਸਾਰੇ ਸਰੋਤੇ ਨਾਲ ਸਹਿਮਤ ਹੋਣ ਕਿ ਉਹ ਆਏ ਨਹੀਂ ਆਮ ਆਦਮੀ ਪਾਰਟੀ 'ਚ ਉਹਨਾਂ ਨੂੰ ਭੇਜਿਆ ਗਿਆ ਤੇ ਉਹ ਭੇਜ ਕੇ ਉਹਨਾਂ ਨੂੰ ਲੀਡ ਕਰਵਾ ਕੇ ਤੇ ਹੁਣ ਲਿਟਰਲੀ ਜਿਹੜੀ ਆਮ ਆਦਮੀ ਪਾਰਟੀ ਉਹਨੂੰ ਡਿਸਮੈਂਟਲ ਕਰ ਦਿੱਤਾ ਗਿਆ, ਉਹ ਖਿਲਰ ਗਈ ਆ, ਖਿਲਾਰ ਦਿੱਤੇ, ਉਹਦਾ ਕੋਈ ਬਹੁਤਾ ਜ਼ਿਆਦਾ ਆਧਾਰ ਨਹੀਂ ਰਿਹਾ ਤੇ ਉਹ ਆਪਣੀ ਜੌਬ ਪੂਰੀ ਕਰਕੇ ਹੀ ਇਜ਼ ਗੋਨ ਹੋਮ, ਉਹ ਆਪਣੇ ਘਰ ਵਾਪਸੀ ਉਹ ਚ ਕਰ ਲਈ ਆ ਉਹਨਾਂ ਦੀ।
ਮੈਂ ਅਮਨਦੀਪ ਇਸ ਗੱਲ ਦੇ ਨਾਲ ਮੈਂ ਬਿਲਕੁਲ ਤੁਹਾਡੇ ਨਾਲ ਇਹ ਸਹਿਮਤ ਨਹੀਂ ਆ ਕਿ ਏਦਾਂ ਹੋਈ ਆ, ਕਿਉਂਕਿ ਉਸ ਵੇਲੇ ਏਦਾਂ ਲੱਗਦਾ ਸੀ ਕਿ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿੱਚ ਬਣਾਊਗੀ ਉਹ ਖਹਿਰਾ ਸਾਹਿਬ ਨੂੰ ਵੀ ਦੇਖਿਆ ਹੋਊਗਾ ਕਿ ਇਹਦੇ ਵਿੱਚ ਥੋੜਾ ਤੁਹਾਨੂੰ ਮੌਕਾ ਮਿਲ ਸਕਦਾ, ਨਵੀਂ ਪਾਰਟੀ ਆ, ਇਹ ਨਵੀਆਂ ਇਹਦੀਆਂ ਡਾਇਰੈਕਸ਼ਨਸ ਆ, ਜਿੱਦਾਂ ਇਹਨਾਂ ਦੀ ਗੱਲ ਹੋ ਰਹੀ ਸੀ ਕਿ ਅਸੀਂ ਇਲੈਕਸ਼ਨ ਅਸੀਂ ਰਾਜਨੀਤੀ ਕਰਨੀ ਹੈ ਤੇ ਰਾਜਨੀਤੀ ਨੂੰ ਚੇਂਜ ਕਰਨਾ, ਇੱਦਾਂ ਦੇ ਕਾਫੀ ਗੱਲਾਂ ਉਦੋਂ ਹੋਈਆਂ। ਤੇ ਕੋਈ ਵੀ ਬੰਦਾ ਰਾਜਨੀਤਿਕ ਨੇਤਾ ਉਹ ਫਾਇਦਾ ਤਾਂ ਉਠਾਉਣਾ ਚਾਹੁੰਦਾ ਹੈ ਕਿ ਉਹ ਸ਼ਾਇਦ ਕੋਈ ਓਪੋਜੀਸ਼ਨ ਦਾ ਲੀਡਰ ਬਣ ਜਾਊਗਾ ਕਿ ਉਹਨੂੰ ਮੁੱਖ ਮੰਤਰੀ ਦਾ ਵੀ ਚਾਂਸ ਮਿਲ ਸਕਦਾ। ਕਾਂਗਰਸ ਵਿੱਚ ਰਹਿ ਕੇ ਗੱਲਾਂ ਨਹੀਂ ਹੋ ਸਕਦੀਆਂ ਸੀਗੀਆਂ, ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਇੰਸਟਾਲ ਨਹੀਂ ਕੀਤਾ ਗਿਆ ਸੀਗਾ। ਉਹ ਤਾਂ ਵੈਸੇ ਜਿੱਦਾਂ ਕਈ ਹੋਰ ਲੀਡਰ ਵੀ ਆਏ, ਉਹ ਵੀ ਆਮ ਇਹਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਆਏ ਸੀਗੇ, ਤੇ ਫਿਰ ਉਹ ਇੱਕ ਇੱਦਾਂ ਦੇ ਨੇਤਾ ਆ ਜਿਹੜੇ ਕਿ ਆਟੋਕ੍ਰੇਸੀ ਨੂੰ ਜਿੱਦਾਂ ਆਟੋਨਮਸ ਆਟੋਕ੍ਰੇਸੀ ਜਿੱਦਾਂ ਆਮ ਆਦਮੀ ਪਾਰਟੀ ਚੱਲੀ, ਇੱਕੋ ਹੀ ਬੰਦਾ ਚਲਾ ਰਿਹਾ ਸੀ ਤੇ ਉਹ ਚਾਹੁੰਦਾ ਵੀ ਨਹੀਂ ਸੀ ਪੰਜਾਬ ਵਿੱਚ ਕੋਈ ਮੁੱਖ ਮੰਤਰੀ ਬਣੇ ਜਾਂ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਬਣੇ, ਕਿਉਂਕਿ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਬਣ ਜਾਂਦੀ ਉਦੋਂ ਤਾਂ ਇੱਕ ਹੋਰ ਸ਼ਰੀਕ ਉਹਦਾ ਮੁੱਖ ਮੰਤਰੀ ਪੈਦਾ ਹੋ ਜਾਣਾ ਸੀ। ਤੇ ਉਹ ਨਹੀਂ ਚਾਹੁੰਦਾ ਕਿ ਦਿੱਲੀ ਦੀ ਗੱਦੀ ਉਹਦੇ ਕੋਲ ਜਾਵੇ ਜਾਂ ਦਿੱਲੀ ਵਿੱਚ ਉਹਦੀ ਜਿਹੜੀ ਧਾਕ ਬਣੀ ਉਹਨੂੰ ਕੋਈ ਠੇਸ ਲੱਗੇ ਜੇ ਪੰਜਾਬ ਵਿੱਚ ਸਰਕਾਰ ਬਣ ਜਾਂਦੀ ਆ ਤੇ ਪੰਜਾਬ ਦੀ ਸਰਕਾਰ ਨੇ ਉਹਨੂੰ ਅੱਖਾਂ ਦਿਖਾ ਲੈਣ ਆਪਣੇ ਦੇਖੋ ਸਾਡੇ ਕੋਲ ਸਾਡਾ ਆਪਣਾ ਮੁੱਖ ਮੰਤਰੀ ਆ, ਦਿੱਲੀ ਵੀ ਉਹਦੀ ਸ਼ਾਖ ਜਿਹੜੀ ਢਲ ਸਕਦੀ ਸੀ। ਮੈਨੂੰ ਖਿਆਲ ਉਸ ਖਿਆਲ ਦੇ ਨਾਲ ਉਹਨਾਂ ਨੇ ਪਾਰਟੀ ਨੂੰ ਪੰਜਾਬ ਵਿੱਚ
ਹਾਂਜੀ
ਪੰਜਾਬ ਵਿੱਚ ਉਹਨਾਂ ਨੇ ਕਮਜ਼ੋਰੀ ਰੱਖਿਆ, ਜਾਣ ਬੁੱਝ ਕੇ ਵੀ ਰੱਖਿਆ ਹੋਊਗਾ, ਪਤਾ ਨੀ ਕੀ ਗੱਲ ਆ, ਮੈਨੂੰ ਤਾਂ ਏਦਾਂ ਲੱਗਦਾ ਆ। ਲੇਕਿਨ ਹੁਣ ਖਹਿਰਾ ਸਾਹਿਬ ਉਦੋਂ ਖਣਕਦਾ ਸੀ ਵੀ ਖਹਿਰਾ ਸਾਹਿਬ ਇੱਧਰ ਕਿਉਂ ਆਏ ਆ, ਐਡੇ ਵੱਡੇ ਲੀਡਰ ਆ, ਉਹਨਾਂ ਦੀ ਡਾਇਰੈਕਸ਼ਨ ਆ, ਜਿੱਦਾਂ ਤੁਸੀਂ ਕਿਹਾ ਉਹਨਾਂ ਦੀ ਬੈਕਗਰਾਉਂਡ ਨਹੀਂ ਆ, ਉਹਨਾਂ ਦੀ ਸਿਆਸੀ ਬੈਕਗਰਾਉਂਡ ਹੈਗੀ ਆ। ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਫਾਦਰ ਸੀ ਉਹ ਪੰਜਾਬ ਦੇ ਸਿੱਖਿਆ ਮੰਤਰੀ ਸੀਗੇ ਅਕਾਲੀ ਦਲ ਵਿੱਚ, ਸੁਖਜਿੰਦਰ ਸਿੰਘ ਜਦੋਂ ਅਸੀਂ ਪਹਿਲਾਂ ਪਹਿਲਾਂ ਟੀਚਿੰਗ ਕਰਨ ਲੱਗੇ ਨਾ, ਉਹ ਸਾਡੇ ਸਿੱਖਿਆ ਮੰਤਰੀ ਉਹੀ ਹੁੰਦੇ ਸੀ। ਆਧਾਰ ਤਾਂ ਉਹਨਾਂ ਦਾ ਖੈਰ ਹੈਗਾ ਆ, ਪਿੰਡਾਂ ਦੇ ਵਿੱਚ ਵੀ ਉਹਨਾਂ ਦਾ ਕਾਫੀ ਆਧਾਰ ਆ, ਲੋਕਾਂ ਨੂੰ ਇੱਕ ਤਾਂ ਨਾ ਰਿਲੇਸ਼ਨਸ਼ਿਪ ਪੋਲੀਟਿਕਸ ਵੀ ਜਾਣਦੇ ਆ ਉਹ, ਕਿ ਤੁਸੀਂ ਆਪਣੀ ਜਿਹੜੀ ਰਿਲੇਸ਼ਨ ਬਣਾ ਕੇ ਪੋਲੀਟਿਕਸ ਕਿੱਦਾਂ ਕਰ ਰਹੇ। ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਅਕਸ ਉੱਥੇ ਹੈਗਾ, ਪੰਜਾਬੀ ਦੇ ਪੰਜਾਬ ਦੇ ਜਿਹੜੇ ਲੀਡਰ ਨੇ ਜਿਹਦੇ ਸੈਕੰਡ ਟੀਅਰ ਲੀਡਰ ਨੇ, ਉਹ ਇਨ ਬਿਟਵੀਨ ਸੈਕੰਡ ਟੀਅਰ ਐਂਡ ਫਸਟ ਟੀਅਰ ਦੇ ਵਿੱਚ ਜਿਹੜੇ 40 ਲੋਕ ਹੈ ਨਾ, ਉੱਦਾਂ ਦੇ ਲੀਡਰ ਆ, ਤੇ ਹੁਣ ਉਹ ਫਸਟ ਕਲਾਸ ਜਿਹੜੇ ਫਸਟ ਟੀਅਰ ਦੇ ਜਿਹੜੇ ਲੀਡਰ ਉਹਨਾਂ ਵਿੱਚ ਆ ਜਾਊਗੇ ਜੇ ਕਾਂਗਰਸ ਨੇ ਜਿੱਤਣਾ। ਤਾਂ ਹੁਣ ਕਾਂਗਰਸ ਨੇ ਪੰਜਾਬ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਚੋਣ ਦੇ ਵਿੱਚ ਖੈਰ ਜਿੱਤ ਤਾਂ ਇਹਨਾਂ ਦੀ ਹੋਣੀ ਆ, ਕਿਉਂਕਿ ਅਕਾਲੀ ਦਲ ਨੂੰ ਥੋੜਾ ਉੱਦਾਂ ਪੋਲੀਟੀਕਲ ਤੌਰ ਤੇ ਨਹੀਂ, ਉਹਨਾਂ ਨੂੰ ਧਾਰਮਿਕ ਤੌਰ ਤੇ ਥੋੜਾ ਧੱਕਾ ਲਾਇਆ ਗਿਆ, ਪਰ ਕਈ ਵਾਰੀ ਹੋ ਸਕਦਾ ਪਾਰਟੀ ਦਾ ਕਸੂਰ ਵੀ ਨਹੀਂ ਹੁੰਦਾ ਕਿ ਖਲਕ ਤੇ ਹੀ ਏਦਾਂ ਤੁਹਾਡੇ ਖਿਲਾਫ ਹੋ ਜਾਂਦੀ ਜਾਂ ਉਹਨਾਂ ਨੂੰ ਏਦਾਂ ਦਾ ਐਟਮੋਸਫੇਅਰ ਕ੍ਰੀਏਟ ਕਰਕੇ ਦਿੱਤਾ ਜਾਂਦਾ ਆ ਕਿ ਉਹ ਸਾਡੇ ਖਿਲਾਫ ਹੋ ਜਾਂਦੇ ਆ। ਲੇਕਿਨ ਅੱਗੇ ਨਾਲੋਂ ਜ਼ਿਆਦਾ ਜਿਹੜੀਆਂ ਅਕਾਲੀ ਦਲ ਆ ਉਹਦੀਆਂ ਸੀਟਾਂ ਹੋ ਗਈਆਂ, ਖੰਭ ਲਗਭਗ ਬਰਾਬਰ ਹੀ ਹੋ ਗਏ, ਹੋ ਸਕਦਾ ਸੁਖਬੀਰ ਬਾਦਲ ਵੀ ਅਗਲੇ ਚੀਫ ਮਿਨਿਸਟਰ ਪੰਜਾਬ ਵਿੱਚ ਬਣ ਸਕਦੇ ਆ, ਮੈਨੂੰ ਇੱਦਾਂ ਵੀ ਲੱਗਦਾ ਆ। ਲੇਕਿਨ ਜ਼ਿਆਦਾ ਪਲੜਾ ਜਿਹੜਾ ਇਸ ਵੇਲੇ ਕਾਂਗਰਸ ਦਾ ਭਾਰੀ ਆ ਮੈਨੂੰ।
ਨਹੀਂ ਉਹ ਤਾਂ ਹੈਗਾ ਆ, ਪਰ ਚਲੋ ਨਵੀਂ ਪੱਡਾ ਹੋਣਾ ਨੇ ਵੀ ਇਸ ਦੀ ਸ਼ਾਦੀ ਭਰੀ ਆ ਕਿ ਖਹਿਰਾ ਸਾਹਿਬ ਸਾਡੇ ਹਲਕੇ ਦੇ ਆ ਜੀ, ਹਿਸ ਫਾਦਰ ਹੈਡ ਬਿਗ ਨੇਮ ਇਨ ਪੋਲੀਟਿਕਸ, ਹੀ ਵਾਜ਼ ਅ ਪਾਰਟ ਆਫ ਅਕਾਲੀ ਦਲ, ਪਰ ਖਹਿਰਾ ਕੀਪ ਔਨ ਸ਼ਫਲਿੰਗ, ਹੀ ਇਜ਼ ਨੋਟ ਗੋਇੰਗ ਟੂ ਵਿਨ ਦਿਸ ਟਾਈਮ। ਬਿਲਕੁਲ ਇਹੀ ਗੱਲ ਕਰ ਰਹੇ ਹਾਂ, ਪਰ ਜਿਹੜੀ ਆਪਾਂ ਮੈਂ ਪਰਿਵਾਰਕ ਦੀ ਗੱਲ ਕਰ ਰਿਹਾ ਸੀਗਾ ਨਾ, ਪਰਿਵਾਰਕ ਦੀ ਗੱਲ ਇਹ ਕਰ ਰਿਹਾ ਸੀਗਾ ਕਿ ਉਹਦੇ ਬਾਪ ਸੀਗੇ, ਉਹਨਾਂ ਦੇ ਪਿਤਾ ਜੀ ਸੀਗੇ, ਉਹਨਾਂ ਦੇ ਸਾਲੇ ਭਣੋਈਏ ਇਸ ਤਰ੍ਹਾਂ, ਜਿੱਦਾਂ ਦੂਜੀਆਂ ਪਾਰਟ ਜਿੱਦਾਂ ਬਾਦਲ ਚੇਨ ਨਹੀਂ ਸੀਗੀ ਉਹਨਾਂ ਦਾ, ਪੂਰਾ ਮਤਲਬ ਨੈਟਵਰਕ ਨਹੀਂ ਸੀਗਾ, ਮੇਰੇ ਕਹਿਣ ਦਾ ਮਤਲਬ ਇਹ ਸੀਗਾ। ਤੇ ਬਾਕੀ ਦੇਖੋ ਅਰਸ਼ ਮੱਲੀ ਕਹਿ ਰਹੇ ਨੇ ਕਿ ਭਾਜੀ ਖਹਿਰਾ ਸਾਹਿਬ ਦੀ ਸਿੱਧੂ ਤੇ ਪ੍ਰਗਟ ਨਾਲ ਵਧੀਆ ਐਡਜਸਟਮੈਂਟ ਹੈ, ਮੈਨੂੰ ਲੱਗਦਾ ਕਿ ਮਿਲ ਕੇ ਕੈਪਟਨ ਸਾਹਿਬ ਦੀ ਕੁਰਸੀ ਪੁੱਠੀ ਕਰਨਗੇ। ਜੇ ਇਹ ਕਰ ਦੇਣਗੇ ਤੇ ਇਹਨਾਂ ਤਿੰਨਾਂ ਦੇ ਵਿੱਚ ਵੀ ਰੌਲਾ ਪੈ ਗਿਆ ਵਾ ਕਿ ਫਿਰ ਕੁਰਸੀ ਤੇ ਕਿਨ ਪੈਣਾ ਹੈ। ਸੋ ਇਟਸ ਵੈਰੀ ਵੈਰੀ ਇੰਟਰਸਟਿੰਗ।
ਅਮਨਦੀਪ, ਮੈਂ ਇਹਨਾਂ ਦੇ ਨਾਲ ਸਹਿਮਤ ਨਹੀਂ ਹਾਂ, ਇਹਨਾਂ ਨੂੰ ਇਸ ਗੱਲ ਤੇ ਨਹੀਂ ਰਾਜਨੀਤੀ ਕਰਨੀ ਚਾਹੀਦੀ ਉਹਨਾਂ ਨੇ ਕੈਪਟਨ ਸਾਹਿਬ ਦੀ ਕੁਰਸੀ ਨੂੰ ਟੱਪਲਾ ਦੇਣਾ ਜਾਂ ਉਹਨਾਂ ਨੂੰ ਗੱਦੀ ਤਲਾਉਣਾ। ਪੰਜਾਬ ਵਿੱਚ ਇੱਕ ਚੰਗੀ ਐਡਮਿਨਿਸਟ੍ਰੇਸ਼ਨ ਦੀ ਲੋੜ ਆ, ਇੱਕ ਕਲੈਂਜਿੰਗ ਕਰਨ ਦੀ ਲੋੜ ਆ, ਨਾ ਸਿਰਫ ਰਾਜਨੀਤਿਕ ਖੇਤਰਾਂ ਵਿੱਚ, ਸਮਾਜਿਕ ਖੇਤਰ ਦੇ ਵਿੱਚ, ਬਿਊਰੋਕਰੇਸੀ ਦੇ ਵਿੱਚ। ਉਹ ਤਿੰਨ ਚਾਰ ਬੰਦੇ ਜਿਹੜੇ ਇਹ ਸਿਰ ਕੱਢ ਆ ਉਹੀ ਕਰ ਸਕਦੇ ਆ। ਹੁਣ ਇਹ ਅਗਰ ਪੰਜਾਬ ਵਿੱਚ ਆ ਕੇ ਮਿਨਿਸਟਰ ਬਣਦੇ ਆ ਤਾਂ ਉਹ ਕੈਪਟਨ ਸਾਹਿਬ ਤੇ ਪ੍ਰੈਸ਼ਰ ਪਾ ਸਕਦੇ ਆ ਕਿ ਤੁਸੀਂ ਇਹ ਜਿਹੜੀ ਕਲੈਂਜਿੰਗ ਕਰੋ। ਲੀਡਰ ਤਾਂ ਖੈਰ ਕੈਪਟਨ ਸਾਹਿਬ ਹੀ ਰਹਿਣਗੇ, ਲੇਕਿਨ ਉਹਨਾਂ ਦੇ ਜਿਸ ਵੇਲੇ ਸਹਿਯੋਗੀ ਕਾਫੀ ਧਾੜਕੂ ਹੋਣਗੇ, ਕਾਫੀ ਵਧੀਆ ਹੋਣਗੇ, ਤਾਂ ਉਸ ਵੇਲੇ ਕੰਮ ਜਿਹੜੇ ਚੰਗੇ ਹੋਣ ਦੀ ਕਾਫੀ ਸੰਭਾਵਨਾ ਕੀਤੀ ਜਾ ਸਕਦੀ ਹੈ। ਮੈਂ
ਦੇਖੋ ਦੋ ਮੁੱਦੇ ਆ ਨਾ, ਇੱਕ ਤਾਂ ਹੈਗਾ ਚੀਫ ਮਿਨਿਸਟਰ ਬਦਲਣ ਦੀ ਗੱਲ ਚੱਲ ਰਹੀ ਹੈ, ਕੈਪਟਨ ਨੂੰ ਬਦਲ ਦਿਓ, ਹੈ ਨਾ। ਦੂਜੀ ਗੱਲ ਇਹ ਆ ਵੀ ਦੇਖੋ ਮਨਪ੍ਰੀਤ ਬਾਦਲ ਵੀ ਤਾਂ ਪੰਜਾਬ ਦੇ ਵਿੱਚ ਐਜ ਏ ਫਾਈਨੈਂਸ ਮਿਨਿਸਟਰ ਆਇਆ ਹੀ ਹੈ, ਅਤੇ ਪਹਿਲਾਂ ਤਾਂ ਬੜੇ ਦਾਅਵੇ ਵਾਅਦੇ ਕੀਤੇ ਸੀ, ਅਤੇ ਹੁਣ ਉਹ ਕਿਤੇ ਵੀ ਨਹੀਂ, ਚੁੱਪ ਚਾਪ ਆਪਣਾ ਏ ਸੀ 'ਚ ਬੈਠੇ ਕੰਮ ਕਰ ਰਹੇ ਨੇ। ਕੀ ਕਰ ਰਹੇ ਨੇ, ਖਜ਼ਾਨਾ ਖਾਲੀ ਆ, ਅਤੇ ਟੀਕੇ ਕਦੇ ਵਿਕਣ ਲੱਗ ਜਾਂਦੇ ਨੇ, ਕਦੇ ਨਹੀਂ ਵਿਕਣ ਲੱਗ ਜਾਂਦੇ। ਸੋ ਆਈ ਡੋਂਟ ਨੋ, ਉਹ ਜੇ ਉਹਨਾਂ ਨੇ ਐਡਮਿਨਿਸਟ੍ਰੇਸ਼ਨ 'ਚ ਭਾਅ ਜੀ ਕੁਛ ਕੀਤਾ ਆ, ਤੁਸੀਂ ਮੈਨੂੰ ਦੱਸਿਓ ਅਤੇ ਕੋਈ ਉਹਨਾਂ ਨੇ ਸੁਧਾਰ ਕੀਤਾ, ਅਤੇ ਉਹ ਦੱਸ ਕਿਉਂ ਨਹੀਂ ਰਹੇ? ਵਾਈ ਇਜ਼ ਨੋਟ ਕਮਿੰਗ ਇਨ ਟੂ ਮੀਡੀਆ ਦੱਸਣ ਵੇ ਅਸੀਂ ਆਹ ਐਕਸਟਰਾ ਕੀਤਾ, ਆਹ ਐਕਸਟਰਾ ਕੀਤਾ?
ਸੁਧਾਰ ਤਾਂ ਮਨਦੀਪ ਕੀਤੇ ਹੁੰਦੇ, ਜਿੱਦਾਂ ਜਿਸ ਵੇ ਤੁਸੀਂ ਇਲੈਕਸ਼ਨ ਜਿੱਤਣੀ ਆ ਉਹਦੇ 'ਚ ਕਾਫੀ ਸੁਧਾਰ ਕਰਕੇ ਜਿੱਤ ਸਕਦੇ ਹਾਂ। ਹੁਣ ਜਿਹੜੀਆਂ ਟਿਕਟਾਂ ਫਰੀ ਕੀਤੀਆਂ ਆ ਔਰਤਾਂ ਦੇ ਲਈ, ਉਹ ਸੁਧਾਰ ਹੀ ਹੈ ਇੱਕ ਤਰ੍ਹਾਂ ਦੇ ਨਾਲ। ਜੇ ਤੁਸੀਂ ਦੇਖਿਆ ਜਾਵੇ ਜਿਸ ਵੇਲੇ ਉਹ ਇਲੈਕਸ਼ਨ ਲੜਨ ਜਾਊਗੇ ਤਾਂ ਕਹੂਗੇ ਅਸੀਂ ਇਹ ਸਹੂਲਤਾਂ ਦਿੱਤੀਆਂ ਲੋਕਾਂ ਨੂੰ, ਸਾਨੂੰ ਦੁਬਾਰਾ ਵੋਟ ਪਾਓ, ਤਾਂ ਉਹ ਪਾਣਗੇ। ਪੈਨਸ਼ਨਾਂ ਵੀ ਵਧਾਈਆਂ ਲੋਕਾਂ ਦੀਆਂ, ਅਤੇ ਕਹੂਗੇ ਅਸੀਂ ਪੈਨਸ਼ਨਾਂ ਵਧਾਈਆਂ ਆ। ਹੁਣ ਦਾਅਵੇ ਤਾਂ ਇਹ ਵੀ ਕੀਤੇ ਜਾ ਰਹੇ, ਕਈ ਹਜ਼ਾਰ ਨੌਕਰੀਆਂ ਦਿੱਤੀਆਂ, ਕਈ ਲੱਖ ਨੌਕਰੀਆਂ ਦਿੱਤੀਆਂ। ਇਹ ਵੀ ਕਿਹਾ ਜਾ ਰਿਹਾ ਕਿ ਕਈ ਕਿਸਾਨਾਂ ਦੇ ਜਿਹੜੇ ਕਰਜ਼ੇ, ਕਾਫੀ ਕਿਸਾਨਾਂ ਦੇ ਕਰਜ਼ੇ ਮਾਫ਼ ਵੀ ਕੀਤੇ ਜਾ ਸਕਦੇ ਆ। ਇਹ ਸਾਰੀਆਂ ਉਪਲਬਧੀਆਂ ਹੀ ਆ, ਹੋਰ ਕੀ ਆ?
ਇੱਕ ਉਪਲਬਧੀ ਹੋਰ ਵੀ, ਤੁਹਾਨੂੰ ਪਤਾ ਹੁਣ ਪਿੱਛੇ ਜੇ ਦੋ ਵਿਧਾਇਕਾਂ ਦੇ ਮੁੰਡਿਆਂ ਨੂੰ ਜੋਬ ਦਿੱਤੀ, ਇੱਕ ਨੂੰ DSP ਬਣਾਇਆ। ਇਹ ਉਪਲਬਧੀ ਨਹੀਂ ਹੈਗੀ? ਤੁਸੀਂ ਕੀ ਸੋਚਦੇ ਹੋ ਭਾਜੀ?
ਇਹ ਵੀ ਉਪਲਬਧੀ,
ਬਹੁਤ ਵੱਡੀ ਉਪਲਬਧੀ ਹੈ।
ਤੁਸੀਂ ਸੋਚਦੇ ਉਦਾਂ ਸੋਚਦੇ, ਮੈਂ ਤੁਹਾਡੇ ਬਾਥਰੂਮ ਜਾ ਸਕਦਾ।
ਠੀਕ ਹੈ, ਫਿਰ ਇੱਦਾਂ ਹੈ ਵੀ ਅਸੀਂ ਵੀ ਜੇ ਹੁਣ ਪੰਜਾਬ ਦੇ ਵਿੱਚ ਇੱਦਾਂ ਹੈ ਵੀ ਜੇ ਕਿਸੇ ਨੇ ਨੌਕਰੀ ਲੈਣੀ ਹੈ ਤਾਂ ਪਹਿਲਾਂ ਉਹਨਾਂ ਨੂੰ ਵਿਧਾਇਕ ਬਣਾਓ ਤਾਂ ਨੌਕਰੀ ਮਿਲੇਗੀ, ਹੈ ਨਾ। ਤੇ ਆਹੋ, ਮਤਲਬ ਇਹ ਕਾਹਦੀ ਕੁਆਲੀਫਿਕੇਸ਼ਨ ਹੋ ਗਈ, ਇਹ ਕੀ ਹੋ ਗਿਆ? ਪਹਿਲਾਂ ਉਹ ਰਵਨੀਤ ਬਿੱਟੂ ਨੂੰ, ਹੈ ਨਾ, ਜੋਬ ਦਿੱਤੀ, ਹੈ ਨਾ, ਉਹ ਮਾੜੇ ਮਾਰਦੇ ਸੀ, ਹੈ ਨਾ, ਸਾਰਾ ਕੁਝ। ਮਤਲਬ ਦੈਟਸ ਵੈਰੀ ਬੈਡ ਐਗਜ਼ਾਮਪਲਸ ਐਂਡ ਮੈਨੇਜਮੈਂਟ। ਅਤੇ ਪਰ ਖੈਰ ਕੀ ਕਰ ਸਕਦੇ ਹਾਂ ਭਾਜੀ, ਮਤਲਬ ਅਸੀਂ ਤਾਂ ਸਿਰਫ ਗੱਲਾਂ ਹੀ
ਕਰ ਸਕਦੇ ਹਾਂ। ਜਿਹੜੀਆਂ ਦੋ ਰਵਾਇਤੀ ਪਾਰਟੀਆਂ ਆ, ਅਕਾਲੀ ਦਲ ਤੇ ਕਾਂਗਰਸ ਪਾਰਟੀ, ਇਹਨਾਂ ਨੇ ਕਾਫੀ ਦੇਰ ਤੋਂ ਐਡਮਿਨਿਸਟ੍ਰੇਸ਼ਨ ਪੰਜਾਬ ਵਿੱਚ ਵੀ ਚਲਾਈ ਹੈ, ਬਾਕੀ ਸੂਬੇ ਵਿੱਚ ਇਹਨੇ ਸਰਕਾਰਾਂ ਰਹੀਆਂ, ਦੇਸ਼ ਵੀ ਚਲਾਇਆ ਆ, ਇਹਨਾਂ ਕੋਲ ਕਾਫੀ ਐਕਸਪੀਰੀਅੰਸ ਆ। ਫਿਰ ਜੇ ਇਹ ਨਹੀਂ ਠੀਕ ਕੰਮ ਕਰ ਰਹੀਆਂ ਤਾਂ ਇਹਦਾ ਅਲਟਰਨੇਟਿਵ ਵੀ ਕੀ ਆ? ਕਿਹੜਾ ਕਿਹੜਾ ਪ੍ਰਧਾਨ ਮੰਤਰੀ ਬਣ ਸਕਦਾ, ਕਿਹੜਾ ਪ੍ਰਧਾਨ ਮੰਤਰੀ ਬਣ ਕੇ ਦੇਸ਼ ਨੂੰ ਚਲਾ ਸਕਦਾ, ਇਹਦਾ ਵੀ ਦੱਸੋ ਨਾ ਕਿ ਆਹ ਹਾਂਜੀ ਨਰਿੰਦਰ ਆਪਣੇ ਮੋਦੀ ਸਾਹਿਬ ਠੀਕ ਨਹੀਂ ਕਰ ਰਹੇ, ਜਿਹੜੇ ਦੂਜੇ ਪ੍ਰਧਾਨ ਮੰਤਰੀ ਹੋਣਗੇ ਉਹ ਕੋਈ ਪਰਿਵਾਰਕ, ਉਹਨਾਂ ਦੀ ਬਹੁਤ ਵੱਡੀ ਪਕੜ ਹੋਵੇ, ਉਹ ਪ੍ਰਧਾਨ ਮੰਤਰੀ ਬਣੇ ਮੋਦੀ ਆ, ਤੇ ਜਿਹੜੇ ਇਸ ਵੇਲੇ ਨਵੇਂ ਪ੍ਰਧਾਨ ਮੰਤਰੀ ਬਣੇ ਉਹ ਤਾਂ ਸੇਮ ਉਹਨਾਂ ਦਾ ਜਿਹੜਾ ਸੋਸ਼ਲ ਸਟਰਕਚਰ ਆ, ਜਿੱਦਾਂ ਦੋਏ ਕੁਆਰੇ ਹੀ ਆ, ਜਿੱਦਾਂ ਹੁਣ
ਦੋਏ ਕੁਆਰੇ ਗੋਡੇ ਹੀ ਆ। ਚਲੋ ਭਾਜੀ, ਇੱਕ ਗੀਤ ਦਾ ਸੁਣਨ ਨੂੰ ਕਿਹਾ ਸੀਗਾ ਵੀ ਕਹਿੰਦੇ ਗੀਤ ਲਾ ਦਿਓ, ਨਿੱਤ ਰੰਗ ਬਦਲਦੇ ਰਹਿੰਦੇ ਨੇ ਮੇਰੇ ਦੇ ਜੇਠ ਦੀਆਂ ਦਸਤਾਰਾਂ ਦੇ। ਮੈਨੂੰ ਲੱਗਦਾ ਇੱਕ ਐਲਬਮ ਆਈ ਸੀਗੀ ਲੋਕ ਸਭਾ, ਰਾਜ ਬਰਾੜ ਅਤੇ ਅਨੀਤਾ ਸਮਾਣਾ ਦੇ। ਹੁਣ ਮੈਨੂੰ ਸ਼ੋਰ ਨਹੀਂ ਹੈਗਾ ਵੀ ਕਿਹੜੇ ਗੀਤ ਕਿਹੜਾ ਸੀਗਾ ਇਹਨਾਂ 'ਚੋਂ। ਮੈਨੂੰ ਲੱਗਦਾ ਲੋਕ ਸਭਾ ਹੀ ਸੀਗਾ ਇਹਦਾ ਟਾਈਟਲ, ਅਤੇ ਕਿਉਂਕਿ ਹੁਣ ਮੈਂ ਲਾਈਵ ਹੁਣ ਸੁਣ ਨਹੀਂ ਸਕਦਾ, ਸੋ ਇਸ ਕਰਕੇ ਚਲੋ ਮੈਂ ਪੋਲੀਟਿਕਸ ਨੂੰ ਸਮਰਪਿਤ ਗੀਤ ਲਾ ਦਿੰਦਾ ਹਾਂ, ਫਰਮਾਇਸ਼ੀ ਆਇਆ, ਅਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਜਾਰੀ ਰਹਿਣਗੀਆਂ।
तीन बारी सरपंची हार गया फिर कहीं जे खाली साडा चौथा वार गया होया की जे तीन बारी सरपंची हार गया फिर कहीं जे खाली साडा चौथा वार गया खड़ू बराबर देड़ा भी हूं खड़ू बराबर देड़ा भी असी टाउना है पिट भरने नी हूं लोक सभा तो तेरे जेठ ने पेपर भरने नी हूं लोक सभा तो मित्रा ने पेपर भरने नी हूं लोक सभा तो
जी नित रंग बदल दे मेरे जेठ दियां दस्तारां दे बहुत सोहना गीत टाइम सिर गाया गया सी ते अमरीक भाजी एक ना गीत राज बराड़ होना ने ना गाया सीगा पता नहीं तो लाइव अखाड़े च गाया सी जदों तुहानूं पता पठल ते बादल दा पछटाकरा होया ते पठल सरकार पठल हार गई सीगी ते बादल साहब जिते शायद 2002 ਜਾਂ ਉਸ ਤੋਂ ਪਹਿਲਾਂ ਦੀ ਗੱਲ ਹੈ ਤੇ ਉਦੋਂ ਇਹਨਾਂ ਨੇ ਗਾਣਾ ਕੱਢਿਆ ਸੀ ਉਹ ਗਾਣਾ ਮੈਨੂੰ ਲੱਭਦਾ ਨਹੀਂ ਜੇ ਕਿਸੇ ਕੋਲ ਹੋਵੇ ਤਾਂ ਜ਼ਰੂਰ ਭੇਜਿਓ ਉਹ ਸੀਗਾ ਹੋਇਆ ਕਿ ਪੱਠਲ ਸਾਡੇ ਹਾਰ ਗਈ ਤੇ ਬਾਦਲੇ ਦਾ ਰਾਜ ਹੋ ਗਿਆ ਮੇਰੇ ਕੋਲ ਟੇਪ ਤੇ ਕਿਤੇ ਪਿਆ ਹੈ ਤੇ ਟੇਪ ਹੁਣ ਮੈਨੂੰ ਲੱਭਣੀ ਬੜੀ ਮੁਸ਼ਕਲ ਹੋ ਰਹੀ ਆ ਤੇ ਉਹ ਗੀਤ ਅਗਰ ਕਿਸੇ ਕੋਲ ਹੋਵੇ ਤਾਂ ਜ਼ਰੂਰ ਭੇਜਣ ਹੋਇਆ ਕਿ ਪੱਠਲ ਸਾਡੀ ਹਾਰ ਗਈ ਬਾਦਲੇ ਦਾ ਰਾਜ ਹੋ ਗਿਆ ਤੇ ਬਿਲਕੁਲ ਇਸੇ ਤਰ੍ਹਾਂ ਦਾ ਦੋ ਗਾਣਾ ਸੀ ਬਹੁਤ ਖੂਬਸੂਰਤ ਤੇ ਸਾਡੇ ਨਾਲ ਯੋਗੇਸ਼ ਠਾਕੁਰ ਜਪਾਨ ਤੋਂ ਜੁੜੇ ਨੇ। ਕਹਿੰਦੇ ਸਿੱਧੂ ਜੀ ਤੁਸੀਂ ਕੈਪਟਨ ਸਾਹਿਬ ਨੂੰ ਦੁੱਧ ਪੀਂਦਾ ਬੱਚਾ ਨਾ ਸਮਝੋ, ਅਗਰ ਕੈਪਟਨ ਸਾਹਿਬ ਨੂੰ CM ਦੀ ਕੁਰਸੀ ਦਾ ਖਤਰਾ ਹੋਇਆ ਤਾਂ ਨਵੀਂ ਪਾਰਟੀ ਬਣਾ ਦੇਣਗੇ ਕੈਪਟਨ, ਅਤੇ ਨੁਕਸਾਨ ਕਾਂਗਰਸ ਨੂੰ ਹੋਵੇਗਾ। ਅਤੇ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ NRI ਪਾਰਟੀ ਬਣਾ ਕੇ ਕਾਂਗਰਸ ਦੀਆਂ ਵੋਟਾਂ ਭੰਨ ਦਿਓ। ਪਾਰਟੀ ਤਾਂ ਬਣੀ ਪਈ ਹੈ ਜੀ, ਪਾਰਟੀ ਤਾਂ ਪਿਛਲੀ ਵਾਰ ਦੀ ਬਣਾਤੀ ਸੀ, ਚੇਤਾ ਭਾਜੀ ਤੁਹਾਨੂੰ? ਉਹ ਪਾਰਟੀ ਮੁੜ ਕੇ ਆਪਾਂ ਉਹਦੀ ਕੋਈ ਫੰਡ ਰਹੇ, ਪਾਰਟੀ ਉਹਦੇ ਮੁੜ ਕੇ ਫੰਡ ਰੇਜਿੰਗ ਵੀ ਨਹੀਂ
ਦੇਣੀ,
ਉਹਦਾ ਨਾ ਹੀ ਅਸੀਂ ਇੱਦਾਂ ਦਾ ਰੱਖ ਬੈਠੇ ਸੀ। ਪ੍ਰੋਬਲਮ ਫੰਡ ਰੇਜਿੰਗ ਕੀ ਕਰਨੀ ਹੈ ਆਪਾਂ, ਤਾਂ ਨਾ ਹੀ ਉਹਦਾ ਇੱਦਾਂ ਦਾ ਰੱਖ ਬੈਠੇ ਸੀ, ਦੁੱਖੀ ਨਹੀਂ ਦੇਣੀ ਪਾਰਟੀ। ਅਤੇ ਪੈਸੇ ਦੀ ਘਾਟ ਕਰਕੇ ਜੀ ਉਹ ਪਾਰਟੀ ਚੱਲੀ ਨਹੀਂ, ਅਤੇ ਹਾਲਾਂਕਿ NRI ਦੀ ਸੀ। ਵੈਸੇ NRI ਕੋਲ ਪੈਸਾ ਡੁੱਲ ਡੁੱਲ ਪੈਂਦਾ ਆ, ਉਹ ਕੋਈ ਨਾ ਕੋਈ ਇੱਦਾਂ ਦੀ ਇਲਤ ਦੇ ਵਿੱਚ ਫਸੇ ਹੋਏ ਹੁੰਦੇ ਆ, ਜਿੱਥੇ ਉਹਨਾਂ ਨੂੰ ਪੈਸਾ ਦੇ ਕੇ ਫਿਰ ਆਪਣੇ ਆਪ ਨੂੰ ਸਦਾਈ ਸਿੱਧ ਕਰਵਾਉਣ ਦੀ ਆਦਤ ਪਈ ਹੋਈ ਆ ਬਹੁਤ ਟਾਈਮ ਤੋਂ।
ਪੂਰੀ ਪੂਰੀ ਮੌਕਾ ਮਿਲਦਾ,
ਹਾਂ ਪੂਰਾ ਮੌਕਾ ਮਿਲਦਾ, ਮੌਕਾ ਗਵਾਉਂਦੇ ਨਹੀਂ ਹੈਗੇ ਆਪਣੇ ਆਪ ਨੂੰ ਧੋਖਾ ਦਿਵਾਉਣ ਦਾ। ਸੋ ਇਸ ਕਰਕੇ ਹੁਣ ਨਵੀਂ ਪਾਰਟੀ, ਹੁਣ ਉਹ ਐਤਕੀ ਕੌਣ ਛਕੇਗਾ ਪੈਸੇ, ਮੈਨੂੰ ਤੁਸੀਂ ਭਾਅ ਜੀ ਦੱਸੋ, ਜਦੋਂ ਹੁਣ ਜਿੱਦਾਂ ਵੋਟਾਂ ਆਉਣਗੀਆਂ ਅਤੇ ਆਪਾਂ ਕਿੱਧਰ ਨੂੰ NRI ਨੇ ਆਪਣੇ ਪੈਸੇ ਸੁੱਟਣੇ ਆ, ਇਹ ਦੱਸੋ ਜ਼ਰਾ।
ਅਮਨਦੀਪ, ਹੁਣ ਤਾਂ ਇਹ ਤਾਂ ਬੜਾ ਵਧੀਆ ਮੌਕਾ ਆ ਕਿ NRI ਨੂੰ ਕਿੱਦਾਂ ਕਾਬੂ ਕਰਨਾ, ਕਿੱਦਾਂ ਪੈਸੇ ਲੈ ਕੇ ਇਹਨਾਂ ਨੂੰ ਸਦਾਈ ਬਣਾਉਣਾ, ਜਾਂ ਇਹਨੇ ਕਿੱਦਾਂ ਸਦਾਈ ਬਣਨਾ ਆ ਅਸੀਂ ਆਪਣੇ ਆਪ, ਇਹਦਾ ਹੁਣ ਕੋਈ ਚਤਰ ਦਿਮਾਗ ਇਹ ਦੱਸ ਸਕਦਾ ਵੀ ਹੁਣ ਕੀ ਕਰ ਸਕਦੇ ਅਸੀਂ?
ਦੇਖੋ ਪਿਛ ਇੱਕ ਵਾਰੀ ਤਾਂ ਆਪਾਂ ਮਨਪ੍ਰੀਤ ਨੂੰ ਬਹੁਤ ਪੈਸੇ ਦਿੱਤੇ ਸੀ, ਫਿਰ ਆਪਾਂ ਭਗਵੰਤ ਮਾਨ ਨੂੰ ਵੀ, ਉਹਦੇ ਵੀ ਕਈ ਕੈਲੀਫੋਰਨੀਆ 'ਚ ਘਰ ਬਣ ਗਏ ਆ, ਉਹਨੂੰ ਵੀ ਬਹੁਤ ਆਪਾਂ ਸਰਮਾਇਆ ਦਿੱਤਾ। ਇੱਧਰ ਆਮ ਆਦਮੀ ਪਾਰਟੀ ਨੂੰ 500-600 crore ਕਹਿੰਦੇ ਆਪਾਂ ਦੇ ਦਿੱਤਾ ਸੀਗਾ, ਹੈ ਨਾ, ਅਤੇ ਬਹੁਤ ਆਪਾਂ ਪੈਸੇ ਸਿੱਟੇ ਆ, ਕਈ ਅੰਦੋਲਨਾਂ 'ਚ ਸਿੱਟੇ ਆ, ਕਈ ਕੁਛ ਕੀਤਾ, ਅਤੇ ਮੈਨੂੰ ਹੁਣ ਨਹੀਂ ਸਮਝ ਆਉਂਦੀ ਵੀ ਇਹ ਤਾਂ ਵੀ NRI ਤਾਂ ਫਿਰ ਬਹੁਤ ਔਖੇ ਹੋਣਗੇ ਵੀ ਪੈਸਾ ਦੇ ਤਾਂ ਮਤਲਬ ਖਰਾਬਾ ਕਰੂਗਾ ਜੇ ਆਪਾਂ ਪੰਜਾਬ ਦੇ ਵਿੱਚ ਕਿਸੇ ਨਾ
ਕਿਸੇ
ਹੁਣ ਕੋਈ ਬੰਦਾ। ਮੈਨੂੰ ਇਹ ਖਹਿਰਾ ਸਾਹਿਬ 'ਤੇ ਥੋੜ੍ਹੀ ਆਸ ਸੀਗੀ, ਇਹ ਵੀ ਹੁਣ ਕਾਂਗਰਸ ਦੇ ਵਿੱਚ ਜਾ ਕੇ ਇਹਨਾਂ ਨੇ ਨੁਕਸਾਨ ਕਰਾ ਲਿਆ ਆ, ਅਤੇ ਸਮਝ ਨਹੀਂ ਆਉਂਦੀ ਵੀ ਦੱਸਿਓ ਜੀ ਕਿਹਨੂੰ ਪੈਸੇ ਦੇਈਏ ਐਤਕੀ। ਅਤੇ ਰਵਿੰਦਰ ਸਿੰਘ ਧਨੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਜਗਤਾਰ ਭਾਅ ਜੀ ਕਹਿੰਦੇ ਨੇ ਕਿ ਸਾਡੀਆਂ ਸਿਆਸੀ ਪਾਰਟੀਆਂ ਦੀ ਇੱਕ ਤ੍ਰਾਸਦੀ ਰਹੀ ਹੈ ਕਿ ਪਾਰਟੀਆਂ ਦੇ ਮੁਖੀਆਂ ਨੇ ਥਿੰਕ ਟੈਂਕ ਬਣਨ ਨਹੀਂ ਦਿੱਤਾ ਜਾਂਦਾ, ਪਾਰਟੀਆਂ ਨੇ ਇੰਟੈਲੀਜੈਂਸੀ ਖਤਮ ਹੀ ਕਰ ਦਿੱਤੀ ਹੈ। ਆਪਣੇ ਤੋਂ ਸਿਆਣਾ ਬੰਦਾ ਜਾਂ ਮਤ ਦੇਣ ਵਾਲਾ ਬੰਦਾ ਰਹਿਣ ਨਹੀਂ ਦਿੰਦੇ। ਸਿਆਣੇ ਬੰਦੇ ਸਿਆਸਤ 'ਚ ਆ ਕੇ ਸੁਧਾਰ ਨਹੀਂ ਕਰ ਸਕਦੇ। ਮੇਰਾ ਮੰਨਣਾ ਹੈ ਕਿ ਸਿਆਸੀ ਜਾਣਕਾਰੀ ਰੱਖਦੇ ਲੋਕ ਸਿਆਸਤ 'ਚ ਨਾ ਆ ਕੇ ਇੱਕ ਪ੍ਰੈਸ਼ਰ ਗਰੁੱਪ ਬਣਾਉਣ, ਪੰਜਾਬ ਦੇ ਐਕਟਿਵਿਸਟਾਂ ਦੀ ਪਿੱਠ 'ਤੇ ਖੜ੍ਹੇ ਹੋਣ। ਇਹ ਸਾਰੇ ਰਿਟਾਇਰ ਜੱਜ, ਵਕੀਲ, ਅਫਸਰ, ਕਾਨੂੰਨਦਾਨ ਹੋਣ ਜਾਂ ਹੋਰ ਵਿਸ਼ੇ ਦੀ ਜਾਣਕਾਰੀ ਰੱਖਦੇ ਹੋਣ। ਬਿਊਰੋਕਰੇਸੀ ਸਿਆਸਤਦਾਨਾਂ ਨੂੰ ਇੱਕ ਗਰੁੱਪ ਸਾਡੇ ਕੰਮਾਂ 'ਤੇ ਨਿਗਾਹ ਰੱਖ ਰਿਹਾ ਹੈ ਜੀ। ਬਿਲਕੁਲ ਇਸ ਚੀਜ਼ਾਂ ਦੀ ਤਾਂ ਬਿਲਕੁਲ ਘਾਟ ਹੈ, ਜਿਹੜੇ ਥਿੰਕ ਟੈਂਕ ਇੰਸਟੀਟਿਊਸ਼ਨਸ ਨੇ ਉਹ ਨਹੀਂ ਬਣ ਰਹੇ। ਅਮਰੀਕ ਭਾਅ ਜੀ ਇੱਥੇ ਗੁਰਿੰਦਰ ਸਿੰਘ ਹੁਣੀ ਨਾਮ ਭੇਜ ਦਿੱਤਾ, ਕਹਿੰਦੇ ਰਾਮ ਰਹੀਮ ਨੂੰ ਦੇ ਦਿਓ ਪੈਸੇ ਐਤਕੀ। ਅਤੇ ਅੰਮ੍ਰਿਤਪਾਲ ਹੁਣੀ ਵੀ ਸ਼ੈਪਟਨ ਤੋਂ ਕਹਿੰਦੇ ਨੇ, ਕਹਿੰਦੇ ਲੱਖਾ ਸਿਧਾਣਾ ਹੁਣੀ ਵੀ ਪਾਰਟੀ ਬਣਾਉਣਗੇ ਲੱਗਦਾ ਹੈ ਜੀ। ਮੈਨੂੰ ਲੱਗਦਾ ਜੀ ਮੈਨੂੰ ਹਾਲ ਹੈ ਚੇਤੇ ਭੁੱਲ ਗਏ, ਲੱਖਾ ਸਿਧਾਣਾ ਤੇ ਦੀਪ ਸਿੱਧੂ ਵੱਲ ਨੂੰ ਪੈਸੇ ਸੁੱਟੇ ਜਾ ਸਕਦੇ। ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ।
ਕਿਸਾਨ ਅੰਦੋਲਨ ਵੀ ਦਿੱਤੇ ਜਾ ਸਕਦੇ?
ਨਹੀਂ ਨਹੀਂ ਉਹ ਨਹੀਂ ਹੁਣ ਦੇਣੇ, ਹੁਣ ਉਹ ਦੇ ਹਟੇ ਆ ਜਿੰਨੇ, ਉਹ ਬਹੁਤ ਚਲੇ ਗਿਆ ਪੈਸਾ, ਉਹ ਹੁਣ ਉਹ ਰੱਜ ਗਏ ਨੇ ਸਾਰੇ ਕਿਸਾਨ ਲੀਡਰ ਮੋਸਟਲੀ। ਤੇ ਬਾਕੀ ਭਾਅ ਜੀ ਸਿਮਰਜੀਤ ਸਿੰਘ ਬੈਂਸ ਰਹਿ ਗਿਆ, ਉਹ ਵੀ ਅਜੇ ਠੀਕ ਹੈ, ਉਹਨਾਂ ਨੂੰ ਵੀ ਪੈਸੇ ਦਿੱਤੇ ਜਾ। ਅਜੇ ਕੈਂਡੀਡੇਟ ਬਹੁਤ ਬੜੇ ਆ, ਮੈਂ ਤਾਂ ਕਿਹਾ ਸਾਡੀ ਪਾਰਟੀ ਐਤ ਕੀ ਸ਼ਾਈਨ ਕਰ ਜਾਊਗੀ, ਦੁੱਕੀ ਨਹੀਂ ਦੇਣੀ ਪਾਰਟੀ। ਅਤੇ ਬਾਕੀ ਹਾਂਜੀ ਰਮਨਦੀਪ ਅਟਵਾਲ ਜੀ ਵੀ ਜੁੜੇ ਨੇ ਰਿਵਰਲੈਂਡ ਤੋਂ, ਸਾਰਾ ਪਰਿਵਾਰ ਸੁਣ ਰਿਹਾ, ਬਹੁਤ ਬਹੁਤ ਧੰਨਵਾਦ। ਅਤੇ ਹਾਂਜੀ ਕੁਰਿੰਦਰ ਸਿੰਘ, ਦੀਪ ਸਿੱਧੂ ਅਤੇ GS ਚਾਲ ਹੁਣੀ ਕਹਿੰਦੇ ਨੇ ਭਾਅ ਜੀ NRI ਤਾਂ ਓਨਾ ਹੀ ਉਹਨਾਂ, ਅੱਛਾ ਥੋੜ੍ਹਾ ਡਿਟੇਲ 'ਚ ਭੇਜੋ ਮੈਸੇਜ। ਅਮਰੀਕ ਭਾਅ ਜੀ ਸਾਡਾ NRI ਕੀ ਕਰ ਰਿਹਾ ਫਿਰ, ਰਿੱਕੀ ਨਾਲ ਹੋਈ ਗੱਲ?
ਉਹਦੀ ਵੀ ਦੱਸਦੇ ਅਮਨਦੀਪ, ਮੇਰੇ ਖਿਆਲ ਦੇ ਵਿੱਚ ਜੇ ਤੁਸੀਂ ਚੰਗਾ ਸੁਧਾਰ ਕਰਾਉਣੇ ਆ, ਪੈਸੇ ਜਿਹੜੇ ਆ ਮੋਦੀ ਸਾਹਿਬ ਨੂੰ ਦਿੱਤੇ ਜਾ ਸਕਦੇ ਆ
ਪ੍ਰਧਾਨ ਮੰਤਰੀ ਫੰਡ 'ਚ ਕਿ ਸਿੱਧੇ ਹੀ?
ਨਹੀਂ ਪ੍ਰਧਾਨ ਮੰਤਰੀ ਫੰਡ 'ਚ।
ਅੱਛਾ
ਚਲੋ, ਅੱਛਾ ਅਮਨਦੀਪ ਗੱਲ ਸੁਣਾ ਆਪਣੇ NRI ਰਿੱਕੀ ਦੀ, ਤੇ ਕਈ ਦਿਨ ਹੋ ਗਏ ਨਾ ਮੈਨੂੰ, 2-3 ਹਫ਼ਤੇ ਹੋ ਗਏ, 4 ਹਫ਼ਤੇ ਹੋ ਗਏ, ਉਹਦੇ ਨਾਲ ਕੋਈ ਗੱਲ ਨਹੀਂ, ਉਹਨੂੰ ਵੀ ਚੰਗਾ ਲੱਗਦਾ ਜੇ ਗੱਲ ਨਾ ਕਰੋ। ਤੇ ਮੈਨੂੰ 4-5 ਦਿਨ ਪਹਿਲਾਂ ਉਹਨੂੰ ਫੋਨ ਕੀਤਾ, ਮੈਂ ਕਿਹਾ ਰਿੱਕੀ ਵੀ ਤੇਰਾ ਕੀ ਹਾਲ ਚਾਲ ਆ?
ਅੱਛਾ
ਅੰਕਲ ਜੀ ਮੈਂ ਨਾ ਇਸ ਵੇਲੇ ਮੈਂ ਕਿਹਾ ਖਾਂਡਾ ਆ ਮੈਂ, ਤੁਸੀਂ ਕੀ ਤੂੰ ਕੀ ਕਰਦਾ ਆ? ਮੈਂ ਕਿਹਾ ਮੈਂ ਵੀ ਏਦਾਂ ਹੁਣ ਆਪਣਾ ਭੋਜਨ ਕਰ ਰਿਹਾ, ਭੋਜਨ ਕਰ ਰਿਹਾ ਵੀ ਮੈਂ ਵੀ ਖਾਏ ਰਿਹਾ, ਮੈਂ ਤਾਂ ਹੁਣ ਖਾਂਡਾ ਆ ਜਿਹੜਾ ਜਿੱਦਾਂ ਹੁਣ ਦੇਨਾ ਖਾਂਡਾ ਆ। ਮੈਂ ਕਿਹਾ ਸਵੇਰ ਦੇ ਤਾਂ ਹੁਣ 6 ਵਜੇ ਉਹ ਆ ਤੁਹਾਡੇ ਉੱਥੇ, ਸਾਡੇ ਇੱਥੇ ਰਾਤ ਆ, ਤੂੰ ਕਹਿੰਦਾ ਮੈਂ ਡਿਨਰ ਕਰ ਦਿਆਂ। ਅੰਕਲ ਜੀ ਇੱਦਾਂ ਡਿਨਰ ਹੀ ਹੁੰਦਾ ਜਿਹੜਾ ਸ਼ਾਮ ਦਾ ਬਚਿਆ ਹੋਇਆ ਖਾਣਾ ਖਾਂਦਾ, ਜਿੱਦਾਂ ਹੁਣ ਮੈਂ ਸਵੇਰ ਨੂੰ ਉਹਦਾ ਬ੍ਰੇਕਫਾਸਟ ਕਰਦਾ ਜਿਹੜਾ ਬਚਿਆ ਸੀਗਾ, ਲੈਪਟਾਪ ਫੂਡ ਹੀ ਸੀਗਾ ਜਿੱਦਾਂ ਹੁਣ। ਮੈਂ ਕਿਹਾ ਹੋਰ ਕਿੱਦਾਂ ਤੇਰੇ ਅੱਜ ਕੱਲ ਕਿੱਦਾਂ ਚੱਲਦੀ ਆ? ਅੰਕਲ ਜੀ ਸਾਡੇ ਨਾ ਮੇਰੀ ਜਿਹੜੀ ਦਾਦੀ ਸੀ ਨਾ ਪਸੀਨੀ ਜਿਹੜੀ ਪਹਿਨੀ ਕਹਿੰਦੇ ਸੀਗੇ, ਉਹਦੀ ਇੱਕ ਸਹੇਲੀ ਆ ਜਿੱਦਾਂ ਹੁਣ ਉਹਨੂੰ ਅਸੀਂ ਭਾਗੋ ਭੂਆ ਕਹਿੰਦੇ, ਉਹਨਾਂ ਨੇ ਭਗਵੰਤ ਕੌਰ ਆ ਜਿੱਦਾਂ ਉਹ ਸਾਡੇ ਇੱਕ ਦਿਨ ਆਈ ਤੇ ਮੈਨੂੰ ਕਹਿੰਦੀ ਕਿ ਮਹਾਂਸਿੰਘ ਕਿੱਦਾਂ ਤੇਰਾ ਹਾਲ ਕਿੱਦਾਂ ਆ ਜਿੱਦਾਂ ਹੁਣ, ਇਹ ਕੀ ਤੇਰਾ ਹਾਲ ਕਿੱਦਾਂ? ਤਾਂ ਮੇਰਾ ਨਾਂ ਪੱਕਾ ਜਿਹੜਾ ਨਾਂ ਹੈ ਨਾ ਮਹਾਂਸਿੰਘ ਆ ਜਿੱਦਾਂ ਮੇਰਾ ਨਾਂ। ਮੈਂ ਕਿਹਾ ਭਾਗੋ ਭੂਆ ਮੈਂ ਤਾਂ ਹੁਣ ਚੰਗਾ ਹੀ ਆ ਜਿੱਦਾਂ, ਬਹੁਤ ਹੀ ਚੰਗਾ ਲੱਗਦਾ, ਮੈਂ ਹੁਣ ਫੀਲ ਠੀਕ ਹੀ ਕਰਦਾ। ਉਹ ਭਾਗੋ ਭੂਆ ਮੈਨੂੰ ਕਹਿੰਦੀ ਫੇ ਤੇਰਾ ਨਾ ਬਹੁਤ ਬਹੁਤ ਧੰਨਵਾਦ ਆ ਜਾ ਰਿੱਕੀ, ਤੂੰ ਤਾਂ ਜਿਹੜਾ ਬਹੁਤ ਹੀ ਚੰਗਾ ਹੀ ਕੰਮ ਕੀਤਾ ਮੇਰੇ ਲਈ ਜਿੱਦਾਂ ਹੁਣ। ਕਹਿੰਦਾ ਜਿੱਦਾਂ ਸੰਤਾਂ ਦੇ ਪ੍ਰਵਚਨ ਸੁਣ ਕੇ, ਜਿੱਦਾਂ ਸੰਤਾਂ ਦੀਆਂ ਕਿਤਾਬਾਂ ਪੜ੍ਹ ਕੇ, ਸੰਤਾਂ ਨੂੰ ਹੁੰਦੇ ਫੋਟੋ ਦੇਖ ਕੇ, ਜਿਹੜੇ ਮੁੰਡਿਆਂ ਦੇ ਸਾਡੇ ਨਾ ਖਿਆਲ ਬੜੇ ਬਦਲ ਗਏ ਜੀ। ਦੋ ਮੁੰਡੇ ਨਾ ਮੇਰੇ ਵੱਡੇ ਮੁੰਡੇ ਆ, ਇੱਕ ਛੋਟਾ ਮੁੰਡਾ ਹੀ ਆ, ਉਹ ਹੁਣ ਸ਼ਰਾਬ ਪੀਣ ਲੱਗ ਪਏ, ਸੰਤਾਂ ਦੇ ਪ੍ਰਵਚਨ ਸੁਣ ਕੇ ਨਾ ਹੁਣ ਸ਼ਰਾਬ ਪੀਣ ਲੱਗ ਪਏ ਆ। ਮੈਂ ਕਿਹਾ ਸੀ ਕੀ ਵੀ ਉਹ ਤੇ ਸ਼ਰਾਬ ਪੀਣ ਲੱਗ ਪਏ, ਇਹ ਤਾਂ ਮਾੜੀ ਗੱਲ ਹੁੰਦੀ ਆ। ਅੰਕਲ ਜੀ ਤੁਸੀਂ ਗੱਲ ਸਮਝਦੇ ਨੀ ਹੈ, ਜਿਹੜੀ ਭਾਗੋ ਆਂਟੀ ਕਹਿੰਦੀ ਨਾ ਉਹ ਹੁਣ ਸ਼ਰਾਬ ਪੀਣ ਲੱਗ ਪਿਆ, ਪਹਿਲਾਂ ਸ਼ਰਾਬ ਡੱਫਦੇ ਸੀਗੇ, ਹੁਣ ਕਹਿੰਦੇ ਬੰਦਿਆਂ ਵਾਂਗਰ ਪੀਣ ਲੱਗ ਪਏ ਆ, ਉਹਨਾਂ ਦੇ ਪ੍ਰਵਚਨ ਸੁਣ ਕੇ ਜਿੱਦਾਂ ਸੰਤਾਂ ਦੇ
ਘਟਣ
ਲੱਗ ਪਏ, ਪਰ ਹੁਣ ਡੱਫਣ ਤੋਂ ਪੀਣ ਤੇ ਆ ਗਏ, ਤਾਂ ਮੈਨੂੰ ਖੁਸ਼ ਬੜੀ ਆ। ਮੈਂ ਹੁਣ ਨਾ ਖੁਸ਼ ਬਹੁਤ ਹੀ ਆ ਹੁਣ ਵੀ ਮੇਰੇ ਨਿਆਣੇ ਨਾ ਸੰਤਾਂ ਦੇ ਬਚਨ ਸੁਣ ਕੇ ਸ਼ਰਾਬ ਪੀਣੀ ਨਹੀਂ ਪੀਣ ਲੱਗ ਪਏ ਆ ਹੁਣ। ਤੇ ਮੈਂ ਕਿਹਾ ਸੰਤ ਕਿਹੜੇ ਸੀ ਵੀ ਜਿਹੜੇ ਇਹਨਾਂ ਨੇ ਉਹਨਾਂ ਦੇ ਪ੍ਰਵਚਨ ਸੁਣ ਕੇ ਜਿੱਦਾਂ ਉਹਨਾਂ ਤੇ ਚੰਗਾ ਪ੍ਰਭਾਵ ਪਿਆ? ਅੰਕਲ ਜੀ ਮੈਂ ਹੁਣ ਤੁਸੀਂ ਵੀ ਤੁਹਾਡੀ ਵੀ ਫਰੈਂਡ ਆ, ਮੇਰੇ ਵੀ ਤਾਂ ਅੰਕਲ ਆ, ਉਹਦਾ ਜਿੱਦਾਂ ਪ੍ਰਵਚਨ ਸੁਣਾਉਂਦੀ ਜਿੱਦਾਂ ਹਰਬਨ ਰੇਡੀਓ ਦੇ ਅਮਨਦੀਪ ਸਿੰਘ ਸਿੱਧੂ, ਉਹਨੇ ਫੋਟੋ ਕਿਤਾਬ ਵੀ ਦਿੱਤੀ ਸੀ ਉਹਨਾਂ ਨੇ, ਉਹਨਾਂ ਨੇ ਫੋਟੋ ਦੇਖ ਕੇ ਕਹਿੰਦੇ ਤੇ ਸੰਤ ਬੜੇ ਪੁੱਜੇ, ਉਹ ਸੰਤ ਹੀ ਆ ਜਿੱਦਾਂ ਹੁਣ ਇਹ, ਜਿੱਦਾਂ ਉਹਨੇ ਫੋਟੋ ਦੇਖ ਲਈ ਕਿਤਾਬ ਦੇ ਮੁੰਡਾ ਵੀ ਲੱਗੀ, ਉਹ ਸੰਤ ਹੀ ਲੱਗਦੇ ਜਾ, ਕਹਿੰਦੇ ਸੰਤ ਨੂੰ ਮਿਲਾਓ। ਮੈਂ ਕਿਹਾ ਸੰਤ ਨੀ ਹੈਗੇ, ਇਹ ਤਾਂ ਸਾਡੇ ਫਰੈਂਡ ਹੀ ਆ, ਜਿੱਦਾਂ ਸਾਡੇ ਅੰਕਲ ਜੀ ਆ, ਜਾਂ ਅਮਨਦੀਪ ਸਿੱਧੂ ਆ, ਤਾਂ ਆਸਟ੍ਰੇਲੀਆ ਵਿੱਚ ਰਹਿੰਦੇ ਆ, ਹੁਣ ਸੰਤਾਂ ਚ ਪਹਿਲਾਂ ਗਿਣਤੀ ਨੀ ਹੋ ਰਹੀ, ਤੁਸੀਂ ਹੋਰ ਸੰਤ ਵਿੱਚ ਫਸਾਈ ਜਾਂਦੇ ਆ, ਇਹ ਸੰਤ ਨੀ ਹੈ, ਇਹ ਤਾਂ ਚੰਗੇ ਬੰਦੇ ਹੀ ਆ ਜਿੱਦਾਂ ਹੁਣ
ਚੰਗੇ ਬੰਦੇ।
ਤਾਂ ਇੱਦਾਂ ਮੈਂ ਉਹਨੂੰ ਭਾਗੋ ਆਂਟੀ ਨੂੰ ਸਮਝਾਇਆ, ਤੇ ਇੱਦਾਂ ਭਾਗੋ ਭੂਆ ਫਿਰ ਕਹਿੰਦੀ ਚੰਗਾ ਹੁਣ ਸ਼ਾਇਦ ਹਟੇ ਜਾਊਗੇ ਮੁੰਡੇ, ਹੁਣ ਸ਼ਰਾਬ ਪੀਣ ਲੱਗ ਪਏ ਥੋੜੀ ਪੀਊਗੇ, ਫਿਰ ਸ਼ਾਇਦ ਹਟ ਵੀ ਜਾਊਗੇ ਸੰਤਾਂ ਦਾ ਪ੍ਰਕੋਪ। ਫਿਰ ਮੈਂ ਕਿਹਾ ਫਿਰ ਤੁਸੀਂ ਸੰਤ ਹੀ ਕਹੀ ਜਾਂਦੀ ਆ, ਉਹ ਤਾਂ ਜੀ ਆਪਣੇ ਅਮਨਦੀਪ ਸਿੰਘ ਸਿੱਧੂ ਆ, ਸਾਡੇ ਅੰਕਲ ਆ। ਅੱਛਾ ਫਿਰ ਕਹਿੰਦੀ ਕਿਸ ਵੇਲੇ ਮਿਲਾ, ਤੇਰੇ ਵਿਆਹ ਦੇ ਮਿਲਾਂਗੇ ਉਹਨਾਂ ਨੂੰ, ਹੁਣ ਤੁਹਾਨੂੰ ਮੈਂ ਕਿਸ ਵੇਲੇ ਆਪਣੇ ਵਿਆਹ ਦੀ ਸਟੋਰੀ ਸੁਣਾਉਂਗਾ ਜਿਹੜੇ ਮੈਨੂੰ ਸੁਪਨਾ ਹੀ ਆਇਆ ਜਿੱਦਾਂ
ਸੁਪਨੇ ਚ ਵਿਆਹ ਹੋ ਗਿਆ ਫਿਰ। ਠੀਕ ਆ, ਦੇਖੋ ਮੈਨੂੰ ਚੇਤਾ ਆ ਗਿਆ ਗੱਲ ਰਿੱਕੀ ਦੀ, ਤੋਂ ਤੁਹਾਨੂੰ ਯਾਦ ਹੈ ਭਾਜੀ ਭਗਵੰਤ ਮਾਨ ਦਾ ਇੱਕ ਵਾਰੀ ਰੌਲਾ ਪਿਆ ਸੀ ਸ਼ਰਾਬ ਦਾ, ਤੇ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਸੀਗਾ ਵੀ ਮੈਂ ਇਹਦੇ ਨਾਲ ਨਹੀਂ ਬੈਠਣਾ, ਕਿਉਂਕਿ ਉਹ ਵੀ ਆਮ ਆਦਮੀ ਪਾਰਟੀ ਦੇ ਇਕੱਠੇ ਬਿਠਾਲੇ ਜਾਂਦੇ ਨਾ ਚਾਰ, ਤੇ ਉਹ ਮੈਂ ਕਈ ਵਾਰੀ ਸੁਣਾ ਵੀ ਚੁੱਕਾ, ਤੇ ਕੈਪਸ਼ਨ ਸੀਗਾ ਵੀ ਹਰਿੰਦਰ ਸਿੰਘ ਖਾਲਸਾ ਕਹਿ ਰਹੇ ਨੇ ਮੈਡਮ ਸਪੀਕਰ ਜੀ ਮੈਂ ਇਹਦੇ ਨਾਲ ਨਹੀਂ ਬਹਿਣਾ, ਇਹਦੇ ਤੋਂ ਸ਼ਰਾਬ ਦੀ ਬਦਬੂ ਆਉਂਦੀ ਆ, ਤੇ ਉਹ ਮੈਡਮ ਸਪੀਕਰ ਕਹਿ ਰਹੀ ਹੈ ਖਾਲਸਾ ਜੀ ਨਾ ਹੁਣ ਇਹਨੂੰ ਸ਼ਰਾਬ ਹਟਾ ਕੇ ਇਹਨੂੰ ਚਿੱਟੇ ਤੇ ਲਾ ਦਈਏ। ਮੈਨੂੰ ਲੱਗਦਾ ਜਿਹੜੀ ਭਾਗੋ ਭੂਆ ਦੇ ਨਿਆਣੇ ਆ ਨਾ, ਮੈਨੂੰ ਲੱਗਦਾ ਉਹ ਇਹ ਕਹਿਣਾ ਚਾਹੁੰਦੇ ਸੀ ਵੀ ਪਹਿਲਾਂ ਉਹ ਚਿੱਟਾ ਪੀਂਦੇ ਸੀ ਤੇ ਹੁਣ ਉਹ ਸ਼ਰਾਬ ਪੀਣ ਲੱਗ ਗਏ,
ਪਹਿਲਾਂ ਡੱਫਦੇ ਸੀਗੇ,
ਪਹਿਲਾਂ ਡੱਫਦੇ ਸੀ ਤੇ ਹੁਣ ਪੀਣ ਲੱਗ
ਗਏ,
ਚਲੋ ਚਲੋ ਹੁਣ ਹਟ ਜਾਣਗੇ। ਮਤਲਬ ਇਹ ਤੋਂ ਬਾਅਦ ਫਿਰ ਮੈਂ ਇਹ ਆ ਵੀ ਜਦੋਂ ਮੈਂ ਦੂਜੀ ਕਿਤਾਬ ਕੱਢਾਂਗਾ ਨਾ ਉਹ ਤੋਂ ਬਾਅਦ ਫਿਰ ਉਹ ਫਿਰ ਉਹ ਤੋਂ ਬਾਅਦ ਉਹ ਫਿਰ ਚਿੱਟਾ ਖਾਣ ਲੱਗ ਜਾਣਗੇ, ਸ਼ਰਾਬ ਛੱਡ ਕੇ ਚਿੱਟੇ ਤੇ ਆ ਜਾਣਗੇ। ਖੈਰ ਆਹੋ ਉਹ ਜੀ ਐਸ ਚਾਲ ਕਹਿੰਦੇ ਸੀਗੇ ਭਾਜੀ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਵੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਵੀ ਐਨ ਆਰ ਆਈਆਂ ਕੋਲ ਹੁਣ ਪੈਸੇ ਪਏ ਆ ਇਹਨਾਂ ਨੇ ਸੱਟਣੇ ਆ ਕਿਸੇ ਤੇ, ਕਹਿੰਦੇ ਵੀ ਐਨ ਆਰ ਆਈਆਂ ਦੇ ਹੁਣ ਓਨਾ ਹੀ ਹੋਈ ਆ ਜਿੱਦਾਂ ਪੇਡਾਂ ਦੇ ਓਨਾ ਹੀ।
ਬਿਲਕੁਲ ਬਿਲਕੁਲ ਆਪਣਾ ਧਾਕ ਜਮਾਨ ਦੀ ਖਾਤਰ ਉਹਨਾਂ ਨੂੰ ਕੋਈ ਲੀਡਰ ਨੀ ਮਿਲਦਾ, ਫਿਰ ਉਹ ਰੁਪਈਆ ਦੇ ਸਾਰੇ ਡਾਲਰ ਸਿੱਟਣ ਲੱਗ ਪੈਂਦੇ ਨੇ ਵੋਟ ਹੁਣ, ਇਹ ਵੀ ਰਿਵਾਜ ਥੋੜਾ ਜਿਹਾ ਪਿਆ ਹੈ
ਉਹ ਭਾਜੀ ਇੰਡੀਆ
ਤਾਂ ਮਸ਼ੀਨ ਹੀ ਲਈ ਉਹ ਸੀ
ਉਹ ਭਾਜੀ ਇੰਡੀਆ ਹੀ ਸਿੱਟਦੇ
ਮਸ਼ੀਨ ਵਿੱਚ ਪਾਏ ਪੈਸੇ
ਉਹ ਬਲੋਅਰ ਦੇ ਵਿੱਚੋਂ ਸਿੱਟ ਰਿਹਾ ਸੀਗਾ ਜਿਹੜੀ ਮਸ਼ੀਨ ਨੀ ਉਹ ਜਿਹੜੇ
ਬਲੋਅਰ ਦੇ ਵਿੱਚੋਂ
ਪੱਤੇ ਉਡਾਉਣ ਵਾਲੀ ਉਹ ਚ ਨੋਟ ਪਾ ਕੇ ਏਦਾਂ ਅੜਾ ਰਿਹਾ ਸੀਗਾ ਉਹ ਵੀਡੀਓ ਮੈਂ ਵੀ ਦੇਖਿਆ ਉਹ ਐਨ ਆਰ ਆਈਆਂ ਦੇ ਤਾਂ ਉੱਨ ਹੁਣ ਦਾ ਉਹ ਤਾਂ ਹੁਣ ਕਹਿੰਦੇ ਗਰਮੀ ਲੱਗਦੀ ਐਨ ਆਰ ਆਈਆਂ ਨੂੰ ਹੁਣ ਤਾਂ ਉਹ ਚ ਪਿੱਸੂ ਪੈਣ ਵਾਲੇ ਹੋ ਗਏ ਇੰਨੀ ਸੰਘਣੀ ਹੋ ਗਈ ਕਿਉਂਕਿ ਡੇਢ ਦੋ ਸਾਲ ਹੋ ਗਏ ਨਾ ਜਾ ਨੀ ਨਾ ਹੋਇਆ ਤੇ
ਸਕੈਂਡਲ ਨੀ ਚੱਲਿਆ
ਹਾਂ ਉਹ ਇਸ ਕਰਕੇ ਹੁਣ ਇਹਨਾਂ ਕੋਲ ਪੈਸੇ ਜਿਹੜੇ ਨੇ ਉਹ ਵਾਧੂ ਨੇ ਤੇ ਬਾਕੀ ਜਿਹੜਾ ਐਨ ਆਰ ਆਈ ਹੈ ਨਾ ਜਿਹੜੇ ਐਨ ਆਰ ਆਈ ਰੁਪਈਏ ਇੰਡੀਆ ਜਾ ਕੇ ਸਿੱਟਦੇ ਆ ਆ ਮੈਨੂੰ ਆ ਸੁਣਦੇ ਹੋਣੇ ਆਪਣੇ ਗਲਾਸਗੋ ਵਾਲੇ ਸਕਾਟਲੈਂਡ ਵਾਲੇ ਮੇਰੇ ਹੀ ਨਾਮ ਹੀ ਅਮਨਦੀਪ ਸਿੰਘ ਹੋਣੀ ਇਹਨਾਂ ਨੂੰ ਪਤਾ ਹੀ ਆ ਵੀ ਇੰਗਲੈਂਡ ਦੇ ਵਿੱਚ ਜੇ ਸ਼ਗਨ ਪਾਉਣਾ ਹੋਵੇ ਤਾਂ ਉਹ ਨੋਟ ਉੱਥੋਂ ਮੰਗਾਉਂਦੇ ਨੇ ਸਕਾਟਲੈਂਡ ਤੋਂ ਉੱਥੇ ਤਾਂ ਡਲ ਪੌਂਡ ਦਾ ਹੀ ਮੱਥਾ ਟੇਕਦੇ ਨੇ ਸਾਰੇ ਜਾਂ ਪੌਂਡ ਦੀ ਸਲਾਮੀ ਪਾਉਂਦੇ ਨੇ ਇਹ ਇਹ ਉੱਥੇ ਜਾ ਕੇ ਜਦ ਪੌਂਡ 80 ਦਾ ਹੁੰਦਾ ਨਾ ਉਦੋਂ ਹੀ ਵਿਖਲਾਰਾ ਪਾਉਂਦੇ ਨੇ ਖੈਰ ਲਖਵੀਰ ਬਰਾੜ ਵੀ ਹੱਸ ਰਹੇ ਨੇ ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਤੇ ਪਾਲਾ ਫੈਂਸ ਵੀ ਕਹਿੰਦੇ ਕਹਿੰਦੇ ਅਮਰੀਕ ਭਾਜੀ ਗੱਲਾਂ ਗੱਲਾਂ 'ਚ ਦੱਸ ਗਏ ਕਿ ਸਿੱਧੂ ਸੰਤ ਨੂੰ ਐਨ ਆਰ ਆਈ ਪੈਸੇ ਦੇ ਦੇਣ ਉਹ ਐਤਕੀ ਤੁਸੀਂ ਏਦਾਂ ਕਰੋ ਮੈਂ ਤੁਹਾਨੂੰ ਦੱਸਾਂ ਐਤਕੀ ਏਦਾਂ ਕਰੋ ਭਾਈ ਕਿਸੇ ਨੂੰ ਨਾ ਦਿਓ ਪੈਸੇ ਆਪਾਂ ਦਾਸ ਆ ਜਿਹੜਾ ਹਾਂ ਦਾਸ ਆ ਜਿਹੜਾ ਦੇਖੋ ਹੁਣ ਮੈਂ ਦੇਖੋ ਲੋਕਾਂ ਨੂੰ ਮੈਂ ਡੱਫਣ ਤੋਂ ਸ਼ਰਾਬ ਪੀਣ ਤੱਕ ਲੈ ਕੇ ਆ ਗਿਆ ਤੇ ਇਸ ਕਰਕੇ ਮੇਰਾ ਬਹੁਤ ਵੱਡਾ ਯੋਗਦਾਨ ਹੈ ਘਰ ਘਰ ਕੀ ਸਮੱਸਿਆ ਹੈ ਆਲਮੋਸਟ ਤੇ ਰਮਨਦੀਪ ਜੀ ਵੀ ਹੱਸ ਰਹੇ ਨੇ ਤੇ ਸੁਖਪ੍ਰੀਤ ਸਿੱਧੂ ਹੁਣੀ ਵੀ ਸੁਨੇਹਾ ਭੇਜਿਆ ਪਰ ਉਸ ਤੋਂ ਪਹਿਲਾਂ ਰਵਿੰਦਰ ਧਨੀ ਉਹਨਾਂ ਨੇ ਕਿਹਾ ਕਿ ਕਹਿੰਦੇ 40-50 ਹਜ਼ਾਰ ਡਾਲਰ ਮੇਰੇ ਵੱਲ ਵੀ ਸੁੱਟ ਦਿਓ ਮੈਂ ਇੱਕ ਟਰੱਕ ਹੋਰ ਲੈ ਲਵਾਂ ਤੁਹਾਡਾ ਭਲਾ ਹੋਊਗਾ ਇੰਨੀ ਸੇਵਾ ਕਰਦੇ ਹੋ ਹਾਂਜੀ ਕਰਦੇ ਹਾਂ ਜੀ ਫੰਡ ਰੇਜ਼ਿੰਗ ਸ਼ੁਰੂ ਹੁਣ ਕਿਉਂਕਿ ਹਾਂ ਕੋਈ ਨਾ ਕੋਈ ਫੰਡ ਰੇਜ਼ਿੰਗ ਆਪਾਂ ਜਾਰੀ ਰੱਖਣੀ ਆ ਤੇ ਆਪਾਂ ਪੈਸੇ ਕਿਸੇ ਕੋਲ ਟਿਕਣ ਥੋੜ੍ਹਾ ਦੇਣੇ ਆ ਤੇ ਆਪਾਂ
ਗੱਲੇ ਕੋਈ ਨਹੀਂ
ਹਾਂ ਗੱਲੇ ਕੋਈ ਨਹੀਂ ਵਾਧੂ ਪੈਸਾ ਆਪਣੇ ਕੋਲ ਰਾਜਨਦੀਪ ਵੀ ਹੱਸ ਰਹੇ ਨੇ ਤੇ ਫਤਿਹ ਬੁਲਾ ਰਹੇ ਨੇ ਤਾਂ ਭਾਜੀ ਗੱਲਬਾਤ ਹੁਣ ਤਕਰੀਬਨ ਆਪਣੀ ਅਖੀਰ ਦੇ ਵਿੱਚ ਹੀ ਆ ਪਰ ਗੱਲ ਇਹੀ ਆ ਆਪਾਂ ਅੱਜ ਦੇ ਜਿਹੜੇ ਪ੍ਰੋਗਰਾਮ ਦਾ ਸਿੱਟਾ ਕੱਢਦੇ ਹਾਂ ਕਿ ਇੰਡੀਆ ਦੇ ਵਿੱਚ ਟੀਕੇ ਫ੍ਰੀ ਲੱਗ ਰਹੇ ਨੇ ਆਪਣੇ ਆਪਣੇ ਨੇੜੇ ਵਾਲਿਆਂ ਨੂੰ ਦੱਸੋ ਵੈਸੇ ਸਰਕਾਰ ਨੇ ਵਾਪਸ ਵੀ ਲੈ ਲਿਆ ਇਹ ਫੈਸਲਾ ਪ੍ਰਾਈਵੇਟ ਟੀਕੇ ਲਵਾਉਣ ਦਾ ਇੱਥੇ ਵੀ ਆਸਟ੍ਰੇਲੀਆ ਦੇ ਵਿੱਚ ਵੀ ਤਕਰੀਬਨ ਸਾਰੇ ਹੀ ਟੀਕੇ ਜਿਹੜੇ ਰੋਲ ਆਊਟ ਹੋ ਰਹੇ ਨੇ ਵਿਕਟੋਰੀਆ ਦੇ ਵਿੱਚ 40 ਸਾਲ ਤੋਂ ਤੱਕ ਮੇਰਾ ਖਿਆਲ ਉਹਨਾਂ ਨੇ ਹੁਣ ਕਰਤੀ ਆ ਪਰ ਇੱਥੇ ਵੀ ਭਾਅ ਜੀ ਆਸਟ੍ਰੇਲੀਆ ਦੇ ਵਿੱਚ ਨਿਊ ਸਾਊਥ ਵੇਲਸ ਤੁਹਾਨੂੰ ਰਜਿਸਟਰ ਕਰਾਉਣਾ ਪੈਣਾ ਹੋਸਪਿਟਲ ਦੇ ਵਿੱਚ ਕੋਈ ਫਾਰਮ ਭਰਨਾ ਪੈਣਾ ਆ
ਹਾਂਜੀ ਹਾਂਜੀ
ਹਾਂਜੀ ਤੇ ਉਹ ਭਰ ਦਿਓ ਤੇ ਤੁਹਾਡੀ ਵਾਰੀ ਜਿਹੜੀ ਆ ਉਹ ਆ ਜਾਵੇਗੀ ਸੋ ਅਣਗਹਿਲੀ ਨਾ ਕਰੋ
ਡਾਕਟਰ ਜਿਹੜੇ ਜਨਰਲ ਪ੍ਰੈਕਟੀਸ਼ਨਰ ਹੈ ਨਾ ਇਹਨਾਂ ਕੋਲ ਵੀ ਤੁਹਾਨੂੰ ਡੇਟ ਲੈਣੀ ਪੈਣੀ ਆ ਉਸੇ ਡੇਟ ਤੇ ਫਿਰ ਚੇਂਜ ਨਹੀਂ ਕਰ ਸਕਦੇ ਉਸ ਡੇਟ ਤੇ ਟੀਕਾ ਤੁਹਾਨੂੰ ਲਵਾਉਣਾ ਪੈਣਾ ਜਨਰਲ ਪ੍ਰੈਕਟਿਸ ਜਿਹੜੇ ਆ ਉਹ ਵੀ ਟੀਕੇ ਲਾ ਰਹੇ ਆ ਫ੍ਰੀ ਲਾ ਰਹੇ ਆ ਸਾਰਿਆਂ ਦੇ ਤੇ ਇੱਥੇ ਤਾਂ ਕਾਫੀ ਉਹਨਾਂ ਦੀ ਸਹੂਲਤਾਂ ਆ ਤੇ ਤੁਸੀਂ ਦੱਸਿਆ ਹੀ ਆ ਕਿ ਹਿੰਦੁਸਤਾਨ ਦੇ ਵਿੱਚ ਸਰਕਾਰੀ ਹੋਸਪਿਟਲ ਦੇ ਵਿੱਚ ਜੇ ਤੁਹਾਨੂੰ ਵਿਸ਼ਵਾਸ ਹੈਗਾ ਤੁਸੀਂ ਉੱਥੇ ਜਾ ਕੇ ਵੀ ਟੀਕਾ ਜਿਹੜਾ ਫ੍ਰੀ ਲਵਾ ਸਕਦੇ ਆ
ਹਾਂਜੀ ਆਪਣੀ ਗੱਲ ਚੱਲ ਰਹੀ ਸੀ ਤੇ ਗੁਰਜਿੰਦਰ ਸਿੰਘ ਭੰਦੇਰ ਉਹਨਾਂ ਨੇ ਕਹਿੰਦੇ ਵੀ ਜਿਹੜਾ ਵੀ ਆਪਾਂ ਐਤਕੀ ਲੀਡਰ ਚੁਣਨਾ ਹੈ ਨਾ ਐਨ ਆਰ ਆਈਆਂ ਨੇ ਠੀਕ ਆ ਉਹ ਚੁਣਿਓ ਜਿਹਨੂੰ ਡੋਬਣਾ ਆ ਕਿਉਂਕਿ ਅੱਜ ਤੱਕ ਕੋਈ
ਪਹਿਲਾਂ ਵੀ ਤਾਂ ਗੋਤੇ ਲਵਾਏ ਆ ਪਹਿਲਾਂ ਕਿਹੜੇ ਉਹਨਾਂ ਦੇ ਝੰਡੇ ਚੁਲਦੇ ਆ
ਜਿੰਨੇ ਕਿ ਮੈਨੂੰ ਐਨ ਆਰ ਆਈ ਨੇ ਫੰਡ ਕੀਤਾ ਉਹ ਸਾਰੇ ਡੁੱਬੇ ਹੀ ਨੇ ਅੱਜ ਮਤਲਬ ਪੋਲੀਟੀਕਲੀ ਡੁੱਬੇ ਨੇ ਉੱਦਾਂ ਤਰ ਗਏ ਨੇ
ਉੱਧਰ ਤਰਦੇ ਪੋਲੀਟੀਕਲੀ ਡੁੱਬੇ ਉੱਧਰ ਤਰੇ ਗਏ ਸਾਰੇ
ਆਹੋ ਤੇ ਹਾਂਜੀ ਸੁਖਪ੍ਰੀਤ ਸਿੱਧੂ ਕਹਿੰਦੇ ਨੇ ਕਿ ਇਨਵੀਟੇਸ਼ਨ ਚੈੱਕ ਕਰਿਓ ਫਰੋਮ ਆਸਟ੍ਰੇਲੀਅਨ ਗਵਰਨਮੈਂਟ ਹਾਲਾਂਕਿ ਮੈਂ ਆਪ ਮੈਲਬਰਨ 'ਚ 6 ਸਾਲ ਰਿਹਾ ਅਤੇ ਹਮੇਸ਼ਾ ਮੈਲਬਰਨ ਮਿਸ ਕਰਦਾ ਹਾਂ ਅਤੇ ਆਸਟ੍ਰੇਲੀਆ ਦੀ ਗਰਮੀਆਂ ਨੇ ਬਹੁਤ ਪਸੰਦ ਨੇ ਇਨਵੀਟੇਸ਼ਨ ਦੇ ਰਹੇ ਨੇ ਸ਼ਾਇਦ ਕਿਉਂਕਿ ਇੱਕ ਖਬਰ ਆਈ ਸੀਗੀ ਨਵੰਬਰ ਦੇ ਵਿੱਚ ਆਸਟ੍ਰੇਲੀਆ $2,000 ਔਫਰ ਕਰਨ ਲੱਗ ਪਿਆ ਨਿਊਜ਼ੀਲੈਂਡਰ ਨੂੰ ਜੇ ਉਹਨਾਂ ਨੂੰ ਸ਼ੋਰਟੇਜ ਜੇ ਆਸਟ੍ਰੇਲੀਆ ਜੇ ਉਹ ਆਸਟ੍ਰੇਲੀਆ ਆਉਣਾ ਚਾਹੁੰਦੇ ਨੇ ਐਗਰੀਕਲਚਰ ਅਤੇ ਹਾਰਟੀਕਲਚਰ 'ਚ ਕੰਮ ਕਰਨ ਦੇ ਅਤੇ ਕੁਆਰੰਟੀਨ ਬਬਲ ਖੁੱਲ੍ਹ ਗਈ ਹੈ ਅਤੇ ਕਈ ਕੈਂਪੇਨ ਇੱਦਾਂ ਵੀ ਚੱਲ ਰਹੀ ਹੈ ਕਿ ਏਅਰਫੇਅਰ ਅਤੇ ਗੁੱਡ ਵੇਜਿਸ ਦੀ ਪ੍ਰੋਮਿਸ ਕਰ ਰਹੇ ਨੇ ਅਤੇ ਕਈ ਫਾਰਮ ਜਿਹੜੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਆ ਉਹਨਾਂ ਨੇ ਜੋਬਾਂ ਕੱਢੀਆਂ ਨੇ ਏਅਰ ਸੀਡਰ ਟਰੈਕਟਰ ਓਪਰੇਟਰ ਅਤੇ ਉਹ ਫ੍ਰੀ ਏਅਰਫੇਅਰ ਅਕੋਮੋਡੇਸ਼ਨ ਫੂਡ ਅਤੇ ਈਵਨ ਕਿ $32 ਘੰਟੇ ਦੇ ਔਫਰ ਵੀ ਕਰ ਰਹੇ ਨੇ ਇਹ ਬਿਲਕੁਲ ਸਹੀ ਗੱਲ ਹੈ ਜੀ ਔਫਰ ਹੈਗਾ ਆ ਅਤੇ ਆਸਟ੍ਰੇਲੀਆ ਦੇ ਵਿੱਚ $6,000 ਦਾ ਔਫਰ ਵੀ ਹੈਗਾ ਆ ਜੇ ਆਸਟ੍ਰੇਲੀਆ ਦੇ ਵਿੱਚੋਂ ਸ਼ਹਿਰਾਂ 'ਚੋਂ ਕੋਈ ਖੇਤਾਂ ਦੇ ਵਿੱਚ ਰੀਲੋਕੇਟ ਕਰਨਾ ਚਾਹੁੰਦਾ ਕੰਮ ਕਰਨ ਦੇ ਲਈ ਤੇ $6,000 ਸਰਕਾਰ ਦੇਣ ਨੂੰ ਤਿਆਰ ਹੈ ਕਿਉਂਕਿ ਬਹੁਤ ਵੱਡੀ ਸ਼ਾਰਟੇਜ ਜਿਹੜੀ ਆਸਟ੍ਰੇਲੀਆ ਦੇ ਵਿੱਚ ਆਈ ਹੋਈ ਆ ਫਾਰਮ ਵਰਕਰਸ ਦੀ ਤੇ ਇੱਧਰ ਆਸਟ੍ਰੇਲੀਆ ਦੇ ਵਿੱਚ
ਮੈਂ ਆਪਣੇ
ਜੀ
ਦੱਸੋ ਹਾਂਜੀ ਗੱਲ ਕੰਪਲੀਟ ਕਰ ਲਓ
ਚੂਹਿਆਂ ਦੀ ਜਿਹੜੀ ਪਲੇਗ ਹੈ ਉਹਦੇ ਬਾਰੇ ਵੀ ਹੁਣ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਕੱਲ੍ਹ ਨੂੰ ਵੈਸੇ ਬਿੱਟਾ ਸਾਹਿਬ ਨੂੰ ਪੁੱਛਾਂਗੇ ਕਿ ਜ਼ਹਿਰ ਭੇਜਣੀ ਸੀ ਉਹਨਾਂ ਨੇ ਪੰਜਾਬ ਤੋਂ ਅਤੇ ਇੰਡੀਆ ਤੋਂ ਉਹ ਕਿੱਥੇ ਕੁ ਤੱਕ ਪਹੁੰਚੀ ਹਜੇ ਜ਼ਹਿਰ ਉਗਲੀ ਨਹੀਂ ਇੰਨੀ ਉਗਲ ਲਈ ਕਿ ਨਹੀਂ ਉਗਲ ਲਈ ਜੀ ਭਾਜੀ
ਅਮਨਦੀਪ ਟੀਚਕ ਦੇ ਵਿੱਚ ਵੀ ਜਿਹੜੇ ਰੀਜਨਲ ਇਲਾਕੇ ਆ ਨਾ ਨਿਊ ਸਾਊਥ ਵੇਲ ਦੇ ਵਿੱਚ ਉਹਨਾਂ ਵਿੱਚ ਵੀ ਕਾਫੀ ਇਨਸੈਂਟਿਵ ਦਿੱਤੇ ਜਾਂਦੇ ਆ ਕਈ ਇਲਾਕਿਆਂ ਦੇ ਵਿੱਚ ਜਿਹੜੀ ਰੈਂਟਲ ਸਬਸਿਡੀ ਆ ਉਹ 90% ਆ ਕਈਆਂ ਦੇ ਵਿੱਚ 70% ਆ ਕਈਆਂ ਵਿੱਚ 50% ਆ ਜੇ ਉੱਥੇ ਜਾ ਕੇ ਤੁਸੀਂ ਕੰਮ ਕਰਨਾ ਚਾਹੁੰਦੇ ਆ ਟੀਚਿੰਗ ਦੇ ਵਿੱਚ ਤਾਂ ਤੁਹਾਨੂੰ ਇਹ ਫੈਸਿਲਿਟੀਜ਼ ਮਿਲਦੀਆਂ ਆ ਤੁਹਾਨੂੰ ਛੁੱਟੀਆਂ ਵੀ ਉੱਥੇ 1-2 ਹਫ਼ਤੇ ਦੀਆਂ ਜ਼ਿਆਦਾ ਹੁੰਦੀਆਂ ਅਤੇ ਕਈ ਤਾਂ ਮੈਂ ਇਹ ਸੁਣਿਆ ਪਰ ਮੈਨੂੰ ਪੱਕਾ ਪਤਾ ਨਹੀਂ ਹੈ ਕਿ ਉਹ ਪ੍ਰੈਫਰ ਕਰਦੇ ਆ ਕਿ ਹਸਬੈਂਡ ਵਾਈਫ ਜਾਣ ਉਹਨਾਂ ਦੋਨਾਂ ਨੂੰ ਅਕੋਮੋਡੇਸ਼ਨ ਦਿੰਦੇ ਆ ਫਿਰ ਉਹਨਾਂ ਦੋਨਾਂ ਨੂੰ ਨੌਕਰੀਆਂ ਵੀ ਦਿੰਦੇ ਆ ਇੱਦਾਂ ਦੀਆਂ ਫੈਸਿਲਿਟੀਆਂ ਕਾਫੀ ਹੋਰ ਖੇਤਰਾਂ ਦੇ ਵਿੱਚ ਵੀ ਰੀਜਨਲ ਇਲਾਕਿਆਂ ਵਿੱਚ ਆਸਟ੍ਰੇਲੀਆ ਵਿੱਚ ਮਿਲਦੀਆਂ ਅਤੇ ਰੀਜਨਲ ਇਲਾਕੇ ਅਮਨਦੀਪ ਜੇ ਤੁਸੀਂ ਦੇਖੋ ਲਾਈਫ ਉੱਥੇ ਬਹੁਤ ਸੁਖਾਲੀ ਆ ਲਾਈਫ ਬਹੁਤ ਵਧੀਆ ਆ ਲਾਈਫ ਸਟਾਈਲ ਬਹੁਤ ਵਧੀਆ ਆ ਅਤੇ ਇੱਕ ਤਰ੍ਹਾਂ ਦੇ ਨਵੇਂ ਕਲਚਰ ਵਿੱਚ ਤੁਹਾਨੂੰ ਵਿਚਰਨ ਦਾ ਮੌਕਾ ਵੀ ਮਿਲਦਾ ਅਮਨਦੀਪ
ਜੀ ਭਾਜੀ ਬਹੁਤ ਵਧੀਆ ਅੱਜ ਗੱਲਾਂ ਬਾਤਾਂ ਹੋਈਆਂ ਅਤੇ ਹੋਰ ਵੀ ਆਪਾਂ ਕੱਲ੍ਹ ਨੂੰ ਰੰਗ ਲਾਵਾਂਗੇ ਬਿੱਟਾ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਜਾਏਗੀ ਗਿਆਨੀ ਜੀ ਆਉਣਗੇ ਅਤੇ ਹੋਰ ਸਾਰੇ ਜਿਹੜੇ ਚਲੰਤ ਮਾਮਲੇ ਆ ਉਹਨਾਂ 'ਤੇ ਆਪਾਂ ਗੱਲ ਕਰਾਂਗੇ ਭਾਜੀ ਸਮਾਂ ਹੋ ਰਿਹਾ ਅਤੇ ਆਪਾਂ ਲਈਏ ਇਜਾਜ਼ਤ ਫਿਰ ਪਤੇ ਬੁਲਾਈਏ
ਜੀ ਅਮਨਦੀਪ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਸੋ ਪਿਆਰਿਓ ਇੱਕ ਵਾਰੀ ਫੇਰ ਦੱਸਦਾ ਕਿ ਹਰਮਨ ਰੇਡੀਓ 'ਤੇ ਸਹਿਜ ਪਾਠ ਚੱਲ ਰਿਹਾ ਅਤੇ ਉਹ ਸੰਪੂਰਨਤਾ ਵੱਲ ਨੂੰ ਵੱਧ ਰਿਹਾ ਅਤੇ ਭੋਗ ਅਗਲੇ ਸੈਟਰਡੇ ਪੈਣਗੇ ਪ੍ਰੋਗਰਾਮ ਦੇ ਵਿੱਚ 1 ਘੰਟਾ ਅਤੇ ਥਰਸਡੇ ਸਹਿਜ ਪਾਠ ਦੀ ਆਖਰੀ ਕੜੀ ਹੋਵੇਗੀ ਫਰਾਈਡੇ ਅਸੀਂ ਬ੍ਰੇਕ ਲਵਾਂਗੇ ਪਾਠ ਦੇ ਵਿੱਚ ਅਤੇ ਸੈਟਰਡੇ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਭੋਗ ਸੰਪੂਰਨ ਕਰਨਗੇ ਸੋ ਤੁਸੀਂ ਜੁੜ ਰਹੇ ਹੋ ਜੁੜਿਓ ਅਤੇ ਹਰਮਨ ਰੇਡੀਓ ਦੀ ਜਿਹੜੀ ਐਪ ਹੈ ਉਸਨੂੰ ਅਪਡੇਟ ਕੀਤਾ ਗਿਆ ਉਸ 'ਤੇ ਜ਼ਰੂਰ ਝਾਤੀ ਮਾਰੋ ਆਪਣਾ ਅਪਡੇਟ ਕਰੋ ਕੈਸ਼ ਕਲੀਅਰ ਕਰੋ ਅਤੇ ਇੱਕ ਹੋਰ ਵੀ ਸੀਗਾ ਕਿ ਪਾਠ ਦੀਆਂ ਲੜੀ ਜਿਹੜੀ ਹੈ ਸੀਰੀਜ਼ ਉਹ ਵੀ ਡਿਮਾਂਡ ਕਰ ਰਹੇ ਸੀ ਮੈਨੂੰ ਹੁਣ ਯਾਦ ਨਹੀਂ ਐਡਲੇਟ ਤੋਂ ਮੈਨੂੰ ਦੁਬਾਰਾ ਮੈਸੇਜ ਪਾ ਦਿਓ ਉਹ ਹੁਣ ਐਪ ਦੇ ਵਿੱਚ ਹੀ ਲੜੀ ਪਾ ਦਿੱਤੀ ਗਈ ਹੈ ਜਾਂ ਫਿਰ ਤੁਸੀਂ ਤੁਹਾਨੂੰ ਅਸੀਂ ਪਰਸਨਲ ਵੀ ਭੇਜ ਸਕਦੇ ਹਾਂ ਉਹਦੇ 'ਤੇ ਬਣਾ ਦਿੱਤੀਆਂ ਗਈਆਂ ਨੇ ਪਲੇਲਿਸਟਾਂ ਸੋ ਮੈਂ ਵੀ ਹੁਣ ਇਜਾਜ਼ਤ ਲੈਂਦਾ ਸਮਾਂ ਕਾਫੀ ਹੋ ਗਿਆ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਤੁਹਾਡੇ ਲਈ ਉਪਲਬਧ ਹੋਵੇਗਾ ਸੋ ਇੰਨਾ ਕੁਛ ਕਹਿੰਦੇ ਹੀ ਜੀ ਖਿਮਾ ਦਾ ਜਾਚਕ ਹਾਂ ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਤੇ ਮਿਲਦੇ ਹਾਂ ਕੱਲ੍ਹ ਨੂੰ ਫਿਰ ਜੁੜੇ ਰਹੋ ਹਰਮਨ ਰੇਡੀਓ ਨਾਲ ਰੱਬ ਰਾਖਾ